ਸਾਰੀ ਬਾਣੀ ਗੁਰਬਾਣੀ ਪੜ੍ਹਨ ਵਾਲੇ ਹੋ। ਵਾਹਿਗੁਰੂ ਦਾ ਸਿਮਰਨ ਸਾਰਿਆਂ ਤੋਂ ਉੱਚਾ ਹੈ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਪ੍ਰਭ ਕਾ ਸਿਮਰਨ ਕੁਦਰਤ ਉੱਚਾ। ਗੁਰੂ ਜੀ ਦਾ ਸਿਮਰਨ ਕਰਨ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਪ੍ਰਾਪਤ ਕੀ ਹੁੰਦਾ ਹੈ, ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸਾਨੂੰ ਸਾਰਿਆਂ ਨੂੰ ਵਾਰ ਵਾਰ ਥਾਂ ਥਾਂ 'ਤੇ ਸਮਝਾਇਆ ਹੋਇਆ, ਸਰਵ ਵੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਦੁੱਖ। ਦੁਨੀਆਂ ਦਾਤਾ ਗੁਰੂ ਜੀ ਦੇਖਦੇ ਨੇ, ਕਹਿੰਦੇ ਜੇ ਇੱਕ ਨਿਮਖ ਵੀ ਉਸ ਵਾਹਿਗੁਰੂ ਜੀ ਦੇ ਗੁਣ ਗਾਏਗਾ ਤੁਹਾਨੂੰ ਸਾਰੇ ਹੀ ਸਵਰਗ, ਸਾਰੀਆਂ ਹੀ ਮੁਕਤੀਆਂ, ਸਾਰਾ ਕੁਛ ਪ੍ਰਾਪਤ ਹੋ ਜਾਏਗਾ, ਮੁਕਤੀ ਮੋਕਸ਼ ਸਾਰੇ ਵੈਕੁੰਠ। ਜੇ ਇੱਕ ਨਿਮਖ ਵਾਹਿਗੁਰੂ ਦੇ ਗੁਣ ਗਾਏਗਾ, ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ, ਸਾਰਾ ਕੁਛ ਮਿਲ ਜਾਏਗਾ, ਤੇਰੀ ਕਰਨੀ ਭਲੀ ਹੋ ਜਾਏਗੀ, ਤੇਰੀ ਸੰਸਾਰ 'ਚ ਸੋਭਾ ਹੋਏਗੀ, ਧਨ ਵਾਲਾ ਹੋ ਜਾਏਗਾ ਜੇ ਤੇਰੇ ਹਿਰਦੇ ਵਿੱਚ ਉਸ ਵਾਹਿਗੁਰੂ ਜੀ ਪੂਰਨ ਪਰਮੇਸ਼ਰ ਜੀ ਦਾ ਗੁਰਮੰਤਰ ਵਸਦਾ ਹੋਵੇ। ਜਿਹਨੂੰ ਗੁਰਮੰਤਰ ਨਹੀਂ ਮਿਲਿਆ ਉਹਨੂੰ ਕੁਛ ਵੀ ਨਹੀਂ ਮਿਲਿਆ। ਸਤਿਗੁਰੂ ਦੱਸਦੇ ਨੇ, ਲਾਖ ਕੋਟ ਸਭ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ, ਉਹ ਸਾਰਿਆਂ ਦਾ ਰਾਜਾ, ਲੱਖਾਂ ਕਰੋੜਾਂ ਦਾ ਰਾਜਾ ਹੈ, ਜਿਸ ਨਾਮ ਹਿਰਦੇ ਸੋਈ ਵੱਡ ਰਾਜਾ, ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾ, ਇਸ ਨਾਮ ਹਿਰਦੇ ਤਿਸ ਕੋਟ ਕਈ ਸਹਿਣਾ, ਜਿਸ ਨਾਮ ਹਿਰਦੇ ਸੋ ਸਹਿ ਸੁਖੈਨਾ। ਲਾਖ ਕੋਟ ਸਭ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ, ਜਾ ਕੋ ਨਾਮ ਨਾ ਦੀਆ ਮੇਰੇ ਸਤਿਗੁਰੂ, ਜਿਹਨੂੰ ਮੇਰੇ ਸੱਚੇ ਗੁਰੂ ਨੇ ਨਾਮ ਦੀ ਦਾਤ ਨਹੀਂ ਦਿੱਤੀ, ਸਿਮਰ ਜਨਮੇ ਗਵਾਰਾ। ਅੱਜ ਮੈਨੂੰ ਕਹਿੰਦੇ ਸੀ ਫਿਰ ਤੁਸੀਂ ਨਾ ਮੌਤ ਦੇ ਬਾਰੇ ਬੋਲਣਾ, ਅਤੇ ਮੈਂ ਕੱਲ੍ਹ ਭਾਈ ਤਾਰੂ ਸਿੰਘ ਜੀ ਦੀ ਫਿਲਮ ਦੇਖਦਾ ਸੀ, ਇੱਥੇ ਗੁਰਦੁਆਰਾ ਸਾਹਿਬ ਵਿਖੇ ਦਿਖਾਈ, ਅਤੇ ਉੱਥੇ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਜਦੋਂ ਉਹਨਾਂ ਨੂੰ ਚਰਖੜੀ 'ਤੇ ਚਾੜਿਆ, ਪਹਿਲਾਂ ਚਰਖੜੀ 'ਤੇ ਚੜ ਕੇ ਘੁਮਾਇਆ ਗਿਆ, ਅਤੇ ਉਹਨਾਂ ਦੀ ਹੱਡ ਬੰਦ ਤੋੜ ਦਿੱਤਾ ਚਰਖੜੀ 'ਚ, ਅਤੇ ਦੋ ਤਿੰਨ ਬੰਦੇ ਫੜ ਕੇ ਉਹਨੂੰ ਅਤੇ ਕਚਹਿਰੀ 'ਚ ਫਿਰ ਲੈ ਕੇ ਗਏ, ਅਤੇ ਉਹਨਾਂ ਨੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਉਹਨੂੰ ਪੁੱਛਦੇ ਨੇ ਉਹ ਜਿਹੜੇ ਹਾਕਮ ਸੀਗੇ, ਕਹਿੰਦੇ ਕਿ ਸੁਣਾ ਤਾਰੂ ਸਿੰਘ, ਚਰਖੜੀ 'ਤੇ ਚੜ੍ਹਨ ਦਾ ਕੀ ਸਵਾਦ ਆਇਆ? ਅਤੇ ਭਾਈ ਤਾਰੂ ਸਿੰਘ ਨੇ ਬੜਾ ਅਜੀਬ ਅੱਗੋਂ ਜਵਾਬ ਦਿੱਤਾ, ਕਹਿੰਦੇ ਜੇ ਸਵਾਦ ਲੈਣਾ ਫਿਰ ਤਾਂ ਚਰਖੜੀ 'ਤੇ ਚੜ੍ਹ ਕੇ ਹੀ ਪਤਾ ਲੱਗੇਗਾ, ਮੇਰੇ ਕੋਲੋਂ ਵੀ ਪੁੱਛਦਾ ਵਾਂ, ਜੇ ਤੂੰ ਸਵਾਦ ਲੈਣਾ ਫਿਰ ਚਰਖੜੀ 'ਤੇ ਚੜ੍ਹ ਕੇ ਦੇਖ। ਮੈਨੂੰ ਕਹਿੰਦੇ ਮੌਤ ਦਾ ਬਾਰੇ ਬੋਲਣਾ, ਮੈਂ ਕਿਹਾ ਮੈਂ ਤਾਂ ਜੇ ਮਰਿਆ ਨਹੀਂ, ਉਹੀ ਬੋਲ ਸਕਦਾ ਨਾ ਜਿਹੜਾ ਜਿਹਨੇ ਮੌਤ ਦਾ ਸਵਾਦ ਚੱਖਿਆ ਹੋਵੇ ਆਪ। ਆਪਾਂ ਵਿਚਾਰ ਕਰ ਸਕਦੇ ਹਾਂ, ਸਾਰੇ ਗੁਰਮੁਖ ਬੈਠੇ ਹਾਂ, ਵਿਚਾਰ ਜ਼ਰੂਰ ਕਰ ਸਕਦੇ ਹਾਂ ਗੁਰਬਾਣੀ ਦੇ, ਜੇ ਕੋਈ ਕਹੇ ਕਰੇ ਵਿਚਾਰ। ਗੁਰੂ ਸਾਹਿਬ ਕਹਿੰਦੇ ਨੇ ਸਾਨੂੰ ਸਾਰਿਆਂ ਨੂੰ, ਮਾਰੇ ਕਹਿੰਦੇ ਗਿਆਨੀ ਹੋਏ ਸੁਚੇਤਨ ਹੋਏ, ਅਗਿਆਨੀ ਅੰਧ ਕੁਮਾਰੇ, ਸਾਨੂੰ ਸਾਰਿਆਂ ਨੂੰ ਗੁਰੂ ਨੇ ਗਿਆਨੀ ਬਣਾਇਆ, ਗਿਆਨਵਾਨ ਬਣਾਇਆ। ਕਹਿੰਦੇ ਜੇ ਕੋਈ ਗੱਲ ਕਰਦਾ ਨਾ ਉਹਦੀ ਗੱਲ 'ਤੇ ਪਹਿਲਾਂ ਵਿਚਾਰ ਕਰਕੇ ਦੇਖੋ, ਜਪਜੀ ਸਾਹਿਬ 'ਚ ਵੀ ਲਿਖਿਆ ਜੇ ਕੋਈ ਕਹੇ ਕਰੇ ਵਿਚਾਰ। ਪਰ ਅੱਜ ਦਾ ਜਿਹੜਾ ਸੰਸਾਰ ਆ ਇਹ ਵਿਚਾਰ ਨਹੀਂ ਕਰਦਾ, ਅਤੇ ਬਸ ਬਿਨਾਂ ਵਿਚਾਰ ਤੋਂ ਹੀ ਪਿੱਛੇ ਲੱਗ ਜਾਂਦੇ ਨੇ। ਜੋ ਕੋਈ ਕਹਿੰਦਾ ਕਹਿੰਦੇ ਹੋ ਸਕਦਾ ਠੀਕ ਕਹਿੰਦਾ ਹੋਵੇ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਵਾਂ ਵਿਚਾਰ ਦੀ। ਕੋਈ ਬੰਦਾ ਕੋਈ ਮੈਨੂੰ ਕਹੇ, ਕਿਸੇ ਨੂੰ ਕਹੇ ਤੁਹਾਨੂੰ, ਮੈਂ ਇੱਕ ਜਾਨਵਰ ਦੇਖਿਆ ਛੋਟਾ ਜਿਹਾ ਉੱਡਦਾ ਜਾਂਦਾ ਸੀ, ਇੱਲ ਕਾਂ ਕੋਈ, ਉਹਨੇ ਹਾਥੀ ਮੂੰਹ 'ਚ ਪਾਇਆ ਹੋਇਆ ਸੀ, ਸੰਸਾਰ ਉੱਤੇ ਉੱਤੇ ਸਮਾਨ ਛੁੱਟੀ ਜਾਂਦਾ ਸੀ। ਹੁਣ ਜਿਹੜਾ ਅੰਧ ਵਿਸ਼ਵਾਸੀ ਆ ਉਹ ਕਹੇਗਾ ਹਾਂ ਇਹਨੇ ਵੇਖਿਆ ਹੋਣਾ, ਹੋ ਸਕਦਾ ਉੱਡਦਾ ਹੋਵੇ ਨਾ ਉੱਡਦਾ ਹੋਵੇ, ਹੋ ਸਕਦਾ ਠੀਕ ਹੈ ਜਾਂਦਾ ਹੀ ਹੋਵੇ। ਪਰ ਜਿਹੜਾ ਵਿਚਾਰਵਾਨ ਵਿਅਕਤੀ ਹੋਏਗਾ ਉਹ ਇਹਨੂੰ ਇੱਕਦਮ ਕੈਂਸਲ ਕਰ ਦੇਗਾ ਵੀ ਇੱਕ ਕਾਂ ਹਾਥੀ ਨੂੰ ਲੈ ਕੇ ਕਿਵੇਂ ਉੱਡ ਸਕਦਾ ਚੁੰਝ 'ਚ, ਇਟਸ ਨਾਟ ਪੋਸੀਬਲ। ਜਿਹੜੀ ਵੀ ਕੋਈ ਗੱਲ ਤੁਹਾਨੂੰ ਕੋਈ ਕਹਿੰਦਾ ਉਹਨੂੰ ਵਿਚਾਰ ਦੀ ਕਸਵੱਟੀ 'ਤੇ ਪਰਖ ਕੇ ਦੇਖਣੀ ਹੈ ਵੀ ਪੂਰੀ ਉਤਰਦੀ ਹੈ ਕਿ ਨਹੀਂ ਉਤਰਦੀ। ਜੇ ਵਿਚਾਰ ਦੀ ਕਸਵੱਟੀ 'ਤੇ ਪੂਰੀ ਉਤਰਦੀ ਹੈ ਤਾਂ ਮੰਨ ਲੈਣੀ ਹੈ, ਜੇ ਨਹੀਂ ਉਤਰਦੀ ਤਾਂ ਉਹਨੂੰ ਨਹੀਂ ਮੰਨ। ਜੇ ਕੋਈ ਕਹੇ ਕਰੇ ਵਿਚਾਰ, ਆਪਾਂ ਨੂੰ ਗੁਰੂ ਜੀ ਨੇ ਵਿਚਾਰਵਾਨ ਲਿਆ ਬਣਾਇਆ, ਗਿਆਨੀ ਬਣਾਇਆ। ਗਿਆਨੀ ਹੋਏ ਸੋ ਚੇਤਨ, ਉਹ ਚੇਤਨ ਰਹਿੰਦਾ ਜੁਗਰ ਦੇ ਪ੍ਰਤੀ, ਆਪਣੇ ਆਪ ਪ੍ਰਤੀ, ਆਪਣੀ ਆਤਮਾ ਪ੍ਰਤੀ, ਆਪਣੇ ਪਰਿਵਾਰ ਪ੍ਰਤੀ, ਆਪਣੇ ਸੰਸਾਰ ਪ੍ਰਤੀ, ਆਪਣੀ ਕੌਮ ਪ੍ਰਤੀ। ਜਿਹੜਾ ਅਗਿਆਨੀ ਹੈ ਜਿਹਨੂੰ ਗਿਆਨ ਨਹੀਂ, ਉਹ ਅੰਨੇ ਵਾਹ ਜਿਹਦੇ ਮਰਜ਼ੀ ਮਗਰ ਲੱਗ ਜਾਂਦਾ, ਉਹ ਸਾਰਿਆਂ ਦੇ ਮਗਰ ਹੀ ਲੱਗ ਜਾਂਦਾ। ਤਾਂ ਸਾਨੂੰ ਗੁਰੂ ਜੀ ਨੇ ਅਕਲ ਦਿੱਤੀ ਆ, ਮਨੁੱਖ ਨੇ ਅਕਲ ਦਿੱਤੀ ਆ, ਬਾਕੀ ਜਾਨਵਰ ਤਾਂ ਜੋ ਜਿਵੇਂ ਦਾ ਨੈਚੁਰਲ ਜੀਵਨ ਬਿਤਾ ਰਹੇ। ਸਾਨੂੰ ਗੁਰੂ ਨੇ ਅਕਲ ਵੀ ਦਿੱਤੀ ਅਤੇ ਨਾਲ ਬਾਣੀ ਵਿੱਚ ਲਿਖ ਵੀ ਦਿੱਤਾ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੈ ਦਾਨ। ਅਕਲ ਨਾਲ ਹੀ ਸੰਸਾਰ 'ਤੇ ਮਾਨ ਮਿਲਣਾ, ਅਕਲ ਨਾਲ ਹੀ ਜਾ ਕੇ ਗਾਂ ਦਰਗਾਹ ਵਿੱਚ ਮਾਨ ਮਿਲਣਾ, ਅਕਲ ਨਾਲ ਹੀ ਕੀਤਾ ਹੋਇਆ ਦਾਨ ਫਲੀ ਪੂਤ ਹੋਣਾ। ਅੱਜ ਸਾਰਾ ਸਿੱਖ ਜਗ ਬਿਨਾਂ ਅਕਲ ਤੋਂ ਦਾਨ ਕਰ ਲਿਆ। ਜਿਹੜਾ ਤੁਹਾਡਾ ਇੱਕ ਇੱਕ ਪੈਸਾ ਗੁਰਮਤਿ ਦੇ ਪ੍ਰਚਾਰ 'ਤੇ ਲੱਗਣਾ ਸੀ, ਉਹ ਬਹੁਤ ਬਹੁਤ ਵੱਡੀਆਂ ਬਿਲਡਿੰਗਾਂ 'ਤੇ ਲੱਗਦਾ ਜਾ ਰਿਹਾ। ਕਿਸੇ ਗੁਰਦੁਆਰੇ ਨੇ ਵੀ ਕਦੇ, ਆ ਮੈਂ ਇੱਕ ਗੁਰਦੁਆਰੇ ਨਾ, ਮੈਨੂੰ ਉਹਨੂੰ 40 ਸਾਲ ਹੋ ਗਏ ਨੇ ਗੁਰਦੁਆਰੇ ਬਣੇ ਨੂੰ, 40 ਸਾਲ 'ਚ ਇੱਕ ਵਾਰ ਵੀ ਅੰਮ੍ਰਿਤ ਸੰਚਾਰ ਨਹੀਂ ਹੋਇਆ ਉਸ ਗੁਰਦੁਆਰੇ 'ਚ, ਇੱਕ ਵਾਰ ਵੀ ਇੱਕ ਵੀ ਸਿੱਖ ਨਹੀਂ ਗੁਰਦੁਆਰੇ 'ਚੋਂ ਬਣਾਇਆ। ਅਤੇ 40 ਸਾਲ ਗੁਰਦੁਆਰਾ ਖੋਲ੍ਹਣ ਦਾ ਕੀ ਮਕਸਦ ਕੀ ਹੋਇਆ, ਪਰਪਸ ਕੀ ਹੋ ਗਿਆ, ਗੁਰਦੁਆਰੇ ਦਾ ਪਰਪਸ ਕੀ ਹੈ, ਬਿਲਡਿੰਗ ਬਣਾਉਣ ਦਾ ਪਰਪਸ ਕੀ ਹੈ, ਕਿਆ ਬਿਲਡਿੰਗ ਸਿੱਖ ਬਣਾ ਦੇਗੀ? ਭਾਈ ਸਾਹਿਬ ਜੀ, ਭਾਈ ਮੇਰੇ ਲਾਗੇ ਆ ਜਾਂਦੇ, ਪਿੱਛੇ ਨਾ ਨਾ ਜਾਓ, ਤੁਸੀਂ ਸਪੋਰਟ ਕਰੋਗੇ ਤਾਂ ਹੀ ਕੁਛ ਬੋਲੂਗਾ। ਅਤੇ ਮੌਤ ਬਾਰੇ ਆਪਾਂ ਅੱਜ ਥੋੜ੍ਹਾ ਬਹੁਤਾ ਦੇਖਣਾ ਹੈ, ਬਲਕਿ ਚੱਲ ਸਾਲ ਆਪਾਂ ਰੋਜ਼ ਹੀ ਪਿੱਛੇ ਨਾ ਗੁਰਦੁਆਰੇ ਸੀਗਾ ਅਤੇ ਉੱਥੇ ਕਿਸੇ ਦੀ ਡੈਥ ਹੋ ਗਈ, ਅਤੇ ਮੇਰੇ ਤੋਂ ਪਹਿਲਾਂ ਕੀਰਤਨ ਕਰਦਾ ਸੀ ਅਤੇ ਉਹਨੇ ਕੀਰਤਨ ਕੀਤਾ, ਕਹਿੰਦਾ ਜੇ ਸਾਰੇ ਮਰ ਜਾਣੇ ਆ, ਸਾਰਾ ਉਹਨੇ ਕੀਰਤਨ ਇਸੇ ਵਿਸ਼ੇ 'ਤੇ ਕੀਤਾ, ਜੋ ਉਪਜੋ ਸੁਖਮਿੰਦ ਸਾਹਿਬਾਨ ਕਹਿੰਦੇ ਨਾ, ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਛੋਟ ਸਕਲ ਜੰਜਾਲ। ਮੈਂ ਸੋਚੀ ਪੈ ਗਿਆ ਤੁਸੀਂ ਸਾਰੇ ਮਰ ਜਾਣੇ ਨੇ, ਹੈ ਨਾ, ਸਾਰੇ ਮਰ ਜਾਣੇ ਆ, ਆਪਾਂ ਵੀ ਮਰ ਜਾਣਾ, ਅਤੇ ਫਿਰ ਆਪਾਂ ਨੂੰ ਕੀ ਫਾਇਦਾ ਹੋਇਆ, ਅਤੇ ਗੁਰੂ ਨਾਨਕ ਦੇ ਬਣਨ ਦਾ ਕੀ ਫਾਇਦਾ ਹੋਇਆ ਜੇ ਮੈਂ ਵੀ ਮਰ ਜਾਣਾ? ਤੇ ਇੱਕ ਸੰਸਾਰੀ ਵੀ ਮਰ ਗਿਆ, ਇੱਕ ਨਿਰੰਕਾਰੀ ਵੀ ਮਰ ਗਿਆ। ਨਿਰੰਕਾਰੀ ਤੋਂ ਭਾਵ ਸਮਝ ਕੇ ਨਾ, ਜਿਹੜਾ ਨਿਰੰਕਾਰ ਨਾਲ ਜੁੜਿਆ ਹੋਇਆ, ਜਿਹੜਾ ਗੁਰੂ ਨਾਨਕ ਨਾਲ ਜੁੜਿਆ ਹੋਇਆ, ਇੱਕ ਗੁਰ ਸਿੱਖਿਆ ਜਿਹੜਾ ਗੁਰੂ ਦੀ ਮੱਤ ਲੈ ਕੇ ਆਪਣਾ ਜੀਵਨ ਬਤੀਤ ਕਰ ਰਿਹਾ, ਇੱਕ ਮਨਮੁੱਖ ਆ ਜਿਹੜਾ ਆਪਣੀ ਮਨ ਦੀ ਮੱਤ ਮਗਰ ਲੱਗ ਕੇ ਸਾਰਾ ਜੀਵਨ ਬਤੀਤ ਕਰ ਰਿਹਾ। ਮਨਮੁੱਖ ਵੀ ਮਰ ਗਿਆ, ਗੁਰਮੁੱਖ ਵੀ ਮਰ ਗਿਆ, ਸੰਸਾਰੀ ਵੀ ਮਰ ਗਿਆ, ਨਿਰੰਕਾਰੀ ਵੀ ਮਰ ਗਿਆ, ਫਰਕ ਕੀ ਆ ਫਿਰ? ਤੋਂ ਮਰਨ ਸਾਰੇ ਮਰ ਗਏ, ਫਿਰ ਫਾਇਦਾ ਵੀ ਗੁਰੂ ਨਾਨਕ ਸਾਹਿਬ ਦੇ ਬਣਦਾ? ਕਿਉਂ ਗੁਰੂ ਨਾਨਕ ਸਾਹਿਬ ਦੀ ਮੱਤ ਲੈਣੀ ਹੈ? ਜੇ ਗੁਰੂ ਨਾਨਕ ਸਾਹਿਬ ਦੀ ਲੈ ਕੇ ਵੀ ਮੱਤ ਮਰ ਜਾਣਾ ਤਾਂ ਫਿਰ ਮਰਨਾ ਕੀ ਹੋਇਆ? ਗੁਰਬਾਣੀ ਦੇਖੋ, ਗੁਰਬਾਣੀ ਦੱਸਦੀ ਹੈ ਸਾਰਾ ਕੁਝ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਸਾਨੂੰ ਦੱਸਦੀ ਹੈ ਵੀ ਅਸੀਂ ਮਰਨਾ ਕਿ ਨਹੀਂ ਮਰਨਾ, ਅਸੀਂ ਜਿਉਂਦੇ ਰਹਿਣਾ ਅਤੇ ਕਿਵੇਂ ਰਹਿਣਾ, ਅਸੀਂ ਸੰਸਾਰ ਵਿੱਚ ਸੁਖੀ ਰਹਿਣਾ ਅਤੇ ਕਿਵੇਂ ਰਹਿਣਾ, ਸਾਰਾ ਕੁਛ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਦੱਸਿਆ ਹੋਇਆ। ਤਾਂ ਉੱਦਾਂ ਗੁਰਬਾਣੀ ਕਹਿੰਦੀ ਵੀ ਜੋ ਉਪਜੋ ਸੁਖਮਿੰਦ ਸਾਹਿਬ ਪਰਮ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਭੀ ਜੰਜਾਲ। ਰਾਮ ਗਇਓ ਰਾਮ ਗਇਓ ਜਾਂ ਕੋ ਬਹੁ ਪਰਵਾਹ, ਕਹੋ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉਂ ਸੰਸਾਰ। ਰਹਿਣ ਨਾ ਪਾਵੇ ਸੁਰ ਨਾ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਮਹਾਰਾਜ ਕਹਿੰਦੇ ਨੇ ਇੱਥੇ ਕੋਈ ਨਹੀਂ ਰਹਿਣਾ ਸੰਸਾਰ 'ਤੇ, ਸਥਿਰ ਕੋਈ ਨਹੀਂ ਹੈ, ਸਭ ਇਹ ਚੱਲਦਾ ਹੈ, ਸੰਸਾਰ ਚੱਲਦਾ ਰਹਿੰਦਾ, ਚਲਾਏ ਮਾਣ ਹੈ, ਕੋਈ ਆ ਰਿਹਾ ਕੋਈ ਜਾ ਰਿਹਾ। ਰਹਿਣ ਨਾ ਪਾਵੇਂ ਸੁਰ ਨਾ ਦੇਵਾ, ਦੇਵੀ ਦੇਵਤੇ ਵੀ ਇੱਥੋਂ ਜਾਂਦੇ ਨੇ, ਈਵਨ ਸਰੀਰ ਕਰਕੇ ਗੁਰੂ ਨਾਨਕ ਸਾਹਿਬ ਵੀ ਚਲੇ ਗਏ, ਸਰੀਰ ਕਰਕੇ 10 ਪਾਤਸ਼ਾਹੀਆਂ ਵੀ ਚਲੇ ਗਈਆਂ, ਪਰ ਉਹਨਾਂ ਦੇ ਜਾਣ ਅਤੇ ਸਾਡੇ ਜਾਣ 'ਚ ਫਰਕ ਹੈ ਮੈਂ ਬਾਅਦ 'ਚ ਦੱਸਦਾ। ਰਹਿਣ ਨਾ ਪਾਵੇਂ ਸੁਰ ਨਾ ਦੇਵਾ, ਉਠ ਸਿਧਾਰੇ ਘਰ ਮੁੰਜਨ ਸੇਵਾ। ਫਿਰ ਆਹ ਬੜੀ ਇੰਪੋਰਟੈਂਟ ਸੋਚਣ ਵਾਲੀ ਵਿਚਾਰ ਵਾਲੀ ਪੰਕਤੀ ਗੁਰੂ ਜੀ ਉਚਾਰਨ ਕਰਦੇ ਨੇ, ਕਹਿੰਦੇ ਨੇ ਜੀਵਤ ਵੇਖੇ ਜਿਹਨੀ ਹਰ ਹਰ ਧਿਆਇਆ, ਕਹਿੰਦੇ ਮੈਂ ਉਹਨਾਂ ਨੂੰ ਜਿਉਂਦੇ ਵੇਖਿਆ ਜਿਹਨਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ। ਹਰ ਹਰ ਧਿਆਇਆ ਭਾਅ ਵਾਹਿਗੁਰੂ ਵਾਹਿਗੁਰੂ ਕੀਤਾ, ਨਾਲ ਨਾਲ ਆਪਾਂ 2 ਮਿੰਟ ਵਾਹਿਗੁਰੂ ਕਰ ਲਿਆ ਕਰੀਏ ਨਾ, ਤਾਂ ਕਿ ਸਾਡੀ ਹਾਜ਼ਰੀ ਉੱਥੇ ਲੱਗਦੀ ਰਹੇ। ਵਾਹਿਗੁਰੂ 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 ਵਾਹਿਗੁਰੂ। ਜੀਵਤ ਵੇਖੇ ਜਿਹਨੇ ਹਰ ਹਰ ਧਿਆਇਆ, ਸਾਧ ਸੰਗ ਤਿੰਨੀ ਦਰਸ਼ਨ ਪਾਇਆ। ਫਿਰ ਕਿ ਮੈਂ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸੈ ਸੋ ਕਾਲੇ ਖਰਨਾ। ਬਾਦਸ਼ਾਹ ਮਰ ਜਾਣਾ ਨੀ, ਵਪਾਰੀ ਮਰ ਜਾਣਾ ਨੀ, ਜੋ ਦਿਸਦਾ ਸਹੁਰਿਆਂ ਨੂੰ ਕਾਲ ਨੇ ਲੈ ਜਾਣਾ। ਕੂੜੇ ਮੋਹ ਲਪਟ ਲਪਟਾਨਾ, ਕਿਉਂ ਐਵੇਂ ਝੂਠ ਦੇ ਮੋਹ ਵਿੱਚ ਪਿਆ ਮੈਂ, ਫਿਰ ਜਦੋਂ ਜਾਵੇਗਾ ਛੋੜ ਚੱਲਿਆ ਤਾਂ ਫਿਰ ਪਛਤਾਉਣਾ, ਜਦੋਂ ਸਾਰਾ ਕੁਛ ਬਣਾਇਆ ਬਣਾਇਆ ਛੱਡ ਕੇ ਇੱਥੇ ਚੱਲ ਜਾਵੇਗਾ ਤਾਂ ਫਿਰ ਪਛਤਾਉਣਾ ਪਏਗਾ। ਹੁਣ ਗੁਰੂ ਜੀ ਇੱਕ ਬੜੀ ਵਧੀਆ ਦਾਤ ਮੰਗਦੇ ਨੇ ਅਕਾਲ ਪੁਰਖ ਕੋਲ, ਜਿਹੜੀ ਆਪਾਂ ਵੀ ਮੰਗਦੇ ਹਾਂ, ਉਹ ਕਿਹੜੀ? ਕਹਿੰਦੇ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ। ਹੇ ਵਾਹਿਗੁਰੂ ਜੀ, ਹੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ, ਨਾਨਕ ਨੂੰ ਇੱਕ ਦਾਤ ਦਿਓ। ਗੁਰੂ ਨਾਨਕ ਸਾਹਿਬ ਆਪਣੇ ਵੱਲੋਂ ਸਾਡੇ ਵਾਸਤੇ ਦਾਤ ਮੰਗਦੇ ਨੇ, ਉਤਮ ਪੁਰਸ਼ ਵਿੱਚ ਉਪਦੇਸ਼ ਕਰਦੇ ਨੇ। ਕਹਿੰਦੇ ਨਾਨਕ ਨੂੰ ਇੱਕ ਦਾਤ ਦਿਓ, ਕਿਹੜੀ ਦਾਤ? ਨਾਮ ਤੇਰਾ ਜਪੀ ਦਿਨ ਰਾਤ। ਮੈਂ ਤੇਰਾ ਨਾਮ ਦਿਨ ਰਾਤ ਜਪਾਂ, ਕਿਉਂ ਜਪਾਂ ਬੇਟਾ? ਇਸੇ ਇਹਦੇ ਇਸੇ ਸ਼ਬਦ 'ਚ ਕਲੀਅਰ ਵੀ ਕੀਤਾ ਮਹਾਰਾਜ ਨੇ, ਕਿਉਂ? ਜੀਵਤ ਪੇਖੇ ਜਿਨੀ ਹਰ ਹਰ ਤੈ, ਤਾਂ ਨਾਮ ਮੰਗਦੇ ਨੇ ਵੀ ਨਾਮ ਤੇਰਾ ਜਪੀ ਦਿਨ ਰਾਤ, ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ। ਮੈਨੂੰ ਦਾਤ ਇਸ ਕਰਕੇ ਦਿਓ ਕਿਉਂਕਿ ਮੈਂ, ਮਹਾਰਾਜ ਕਹਿੰਦੇ ਮੈਂ ਉਹ ਜਿਉਂਦੇ ਵੇਖੇ ਨੇ, ਜੀਵਤ ਪੇਖੇ ਜਿਨੀ ਹਰ ਹਰ ਤੈ, ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ ਉਹ ਜੀਵਤ ਨੇ, ਜੀ ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹੀਂ ਛਪੇ। ਸੰਸਾਰ ਦਾ ਇਤਿਹਾਸ ਪੜ੍ਹੀਏ, ਸੰਸਾਰ ਦੇ ਫਿਲੋਸਫਰਾਂ ਦੀ ਫਿਲੋਸਫੀ ਪੜ੍ਹੀਏ, ਸਭ ਨੇ ਮੌਤ ਦੇ ਬਾਰੇ ਆਪਣੇ ਆਪਣੇ ਵਿਚਾਰ ਦਿੱਤੇ ਨੇ। ਕੋਈ ਕਹਿੰਦਾ ਮੌਤ ਬੜੀ ਭਿਆਨਕ ਆ ਜੀ, ਗੁਰਬਾਣੀ 'ਚ ਵੀ ਬਹੁਤ ਕੁਝ ਦੱਸਿਆ ਮੌਤ ਬਾਰੇ, ਪਰ ਗੁਰਬਾਣੀ 'ਚ ਮੌਤ ਨੂੰ ਆਨੰਦ ਵੀ ਕਿਹਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਮਰ ਕਹਿੰਦੇ ਜਿਸ ਮੌਤ ਤੋਂ ਸਾਰਾ ਸੰਸਾਰ ਲੁਕਦਾ ਫਿਰਦਾ, ਡਰਦਾ ਫਿਰ ਮੌਤ ਨਾ ਆਏ, ਬੜੇ ਉਪਾਅ ਕਰਦੇ ਆਪਾਂ। ਇੱਕ ਪੰਕਤੀ ਮੈਂ ਬਾਬਾ ਫਰੀਦ ਜੀ ਦੀ ਪੜ੍ਹੀ, ਅਤੇ ਫਰੀਦ ਜੀ ਨੇ ਬੜਾ ਸੁੰਦਰ ਬਚਨ ਕਿਹਾ ਅਤੇ ਮੈਂ ਹੈਰਾਨ ਹੈਗਾ, ਪਰ ਕਹਿੰਦੇ ਦੁਨੀਆਂ ਤਾਂ ਇਹ ਸਾਰਾ ਕੁਛ ਮੰਗਦੀ ਹੈ, ਬਾਬਾ ਕਿਉਂ ਨਹੀਂ ਮੰਗਦਾ? ਬਾਬਾ ਫਰੀਦ ਜੀ ਕਿਉਂ ਨਹੀਂ ਮੰਗਦੇ? ਫਰੀਦ ਜੀ ਕਹਿੰਦੇ ਜੋ ਬਣ ਜਾਂਦੇ ਨਾ ਡਰਾਂ, ਕਹਿੰਦੇ ਮੇਰੀ ਜਵਾਨੀ ਚੱਲ ਜਾਏ ਮੈਨੂੰ ਕੋਈ ਡਰ ਨਹੀਂ, ਬੁਢਾਪਾ ਜੇ ਕੋਈ ਡਰ ਨਹੀਂ, ਮੌਤ ਆ ਜੇ ਮੈਨੂੰ ਕੋਈ ਡਰ ਨਹੀਂ। ਫਰੀਦਾ ਜੋ ਬਣ ਜਾਂਦੇ ਨਾ ਡਰਾਂ, ਪਰ ਇੱਕ ਚੀਜ਼ ਨਾ ਮੇਰੀ ਜਾਵੇ, ਜੇ ਸ਼ੋ ਪ੍ਰੀਤ ਨਾ ਜਾਏ, ਮੇਰੀ ਪਰਮਾਤਮਾ ਨਾਲੋਂ ਪ੍ਰੀਤ ਨਾ ਵਿਸਰੇ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇੱਕ ਵਚਨ ਸਾਨੂੰ ਗ੍ਰਹਿ ਰਸ ਵਿੱਚ ਵੀ ਦੱਸਿਆ ਹੋਇਆ, ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ, ਜਿਹਦੇ ਦੁਆਲੇ ਸਾਰਾ ਗੁਰੂ ਗ੍ਰੰਥ ਸਾਹਿਬ ਘੁੰਮ ਗਿਆ, ਸਾਰੀ ਗੁਰਬਾਣੀ ਇਸ ਸ਼ਬਦ ਦਾ ਹੀ ਅੱਗੇ ਬੈਠਿਆ, ਉਹੀ ਬਾਬਾ ਫਰੀਦ ਜੀ ਮੰਗਦੇ ਨੇ ਪਏ, ਉਹੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪਏ, ਕਿਹੜੀ? ਆਖਾਂ ਜੀਵਾਂ ਵਿਸਰੈ ਆਹ ਮੌਤ ਆ ਅਤੇ ਆ ਜੀਵਨ ਆ। ਇਹਨੂੰ ਚੰਗੀ ਤਰ੍ਹਾਂ ਸਮਝ ਲਓ, ਆਖਾਂ ਜੇ ਮੈਂ ਆਖਦਾ ਵਾਂ ਕਿ ਵਾਹਿਗੁਰੂ 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 ਵਾਹਿਗੁਰੂ, ਜੇ ਮੈਂ ਆਖਦਾ ਵਾਹਿਗੁਰੂ ਵਾਹਿਗੁਰੂ, ਜੇ ਮੈਂ ਵਾਹਿਗੁਰੂ ਆਖਦਾ ਹਾਂ ਤਾਂ ਮੈਂ ਜਿਉਂਦਾ ਹਾਂ, ਜੇ ਮੈਂ ਨਹੀਂ ਆਖਦਾ ਤਾਂ ਮੈਂ ਮਰ ਜਾਂਦਾ। ਇੰਨੀ ਗੱਲ ਗੁਰੂ ਸਾਹਿਬ ਨੇ ਸਮਝਾਈ ਹੈ ਸਾਰੀ ਬਾਣੀ, ਵਾਰ ਵਾਰ ਇਹਦੇ ਦੁਆਲੇ ਸਾਰਾ ਕੁਛ ਇਹੋ ਹੀ ਕਿਹਾ ਵੀ ਜੇ ਤੂੰ ਵਾਹਿਗੁਰੂ ਕਹਿੰਦਾ ਹੈ ਤੂੰ ਜਿਉਂਦਾ ਹੈ, ਸੋ ਜਿਹਨੇ ਜਿਉਣਾ ਹੈ, ਜਿਹੜਾ ਚਾਹੁੰਦਾ ਮੈਂ ਜਿਉਂਦਾ ਰਹਾਂ, ਉਹਨੂੰ ਵਾਹਿਗੁਰੂ ਕਹਿਣਾ ਪੈਣਾ, ਉਹ ਵਾਹਿਗੁਰੂ ਕਹੇ। ਫਿਰ ਪੰਕਤੀ ਸੁਖਮਨੀ ਸਾਹਿਬ ਨੇ ਸਮਝਾਇਆ ਸਤਿਗੁਰੂ ਜੀ, ਸਾਰੀ ਦੁਨੀਆ ਸੁੱਖ ਮੰਗਦੀ ਹੈ, ਸਾਰੀ ਦੁਨੀਆ ਚਾਰ ਪਦਾਰਥ ਮੰਗਦੀ ਹੈ, ਧਰਮ ਅਰਥ ਕਾਮ ਮੋਕਸ਼। ਮਹਾਰਾਜ ਕਹਿੰਦੇ ਜੇ ਕੋਈ ਚਾਰ ਪਦਾਰਥ ਜੇ ਕੋ ਮੰਗਦਾ ਸਾਧਨਾ ਦੀ ਸੇਵਾ ਦਾ, ਜੇ ਕਿਸੇ ਨੂੰ ਦੁੱਖ ਚੜਿਆ ਸਰੀਰ ਦਾ, ਜੇ ਕੋਈ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਜਿਹਦੇ ਸਕਦਾ। ਆਪਾਂ ਡਾਕਟਰਾਂ ਕੋਲ ਚਲ ਜਾਂਦੇ ਹਾਂ ਪਰ ਸੱਚੇ ਪਾਤਸ਼ਾਹ ਦੀ ਦੱਸੀ ਦਵਾਈ ਨਹੀਂ ਖਾਂਦੇ, ਸਤਿਗੁਰੂ ਮੁਫਤ ਦੀ ਦਵਾਈ ਦਿੰਦੇ ਨੇ। ਕਹਿੰਦੇ ਜੇ ਤੈਨੂੰ ਕੋਈ ਦੁੱਖ ਚਮੜ ਗਿਆ ਤਾਂ ਤੂੰ ਵਾਹਿਗੁਰੂ ਵਾਹਿਗੁਰੂ ਜਪ ਲੈ, ਜੇ ਕੋਈ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਜਿਹਦੇ ਸਕਦਾ। ਅਤੇ ਜੇ ਕੋਈ ਕਹਿੰਦਾ ਮੇਰੀ ਸੰਸਾਰ 'ਚ ਸੋਭਾ ਹੋਵੇ ਤਾਂ ਮਾਰ ਕਹਿੰਦੇ ਜੇ ਕੋਈ ਆਪਣੀ ਸੋਭਾ ਲੋੜਾ ਸਾਧ ਸੰਗ ਅਤੇ ਹਮੇ ਛੋੜ, ਉਹ ਹਮੇ ਦਾ ਤਿਆਗ ਕਰ ਦੇ, ਮੈਂ ਮੇਰੀ ਦਾ ਤਿਆਗ ਕਰ ਦੇਵੇ, ਉਹਦੀ ਸੋਭਾ ਸੰਸਾਰ 'ਚੋਂ ਨਹੀਂ ਸ਼ੁਰੂ ਹੋ ਜਾਏਗੀ। ਹੁਣ ਇੱਕ ਪੰਕਤੀ ਹੋਰ ਅੱਗੇ ਮਾਰ ਕਹਿੰਦੇ ਜੇ ਕੋ ਜਨਮ ਮਰਨ 'ਤੇ ਡਰ ਹੈ, ਹੁਣ ਜਿਹਨੂੰ ਡਰ ਲੱਗਦਾ ਮੌਤ ਤੋਂ, ਜਿਹਨੂੰ ਮੌਤ ਤੋਂ ਡਰ ਲੱਗਦਾ ਵੀ ਮੈਂ ਮਰਾਂ ਨਾ, ਵਾਰ ਵਾਰ ਮੈਨੂੰ ਮਰਨਾ ਨਾ ਪਵੇ, ਸਭ ਤੋਂ ਜ਼ਿਆਦਾ ਤਾਂ ਖਤਰਾ ਇਹੋ ਹੀ ਹੈ ਨਾ, ਆਵੇਂ ਜਾਵੇਂ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਬਾਦ ਜੂਨੀ, ਮਰਨਾ ਕੀ ਹੈ? ਕੁਛ ਵੀ ਨਹੀਂ ਮਰਨਾ, ਕੀ ਮਰਦਾ ਤਾਂ ਕੁਛ ਵੀ ਨਹੀਂ। ਪੰਚ ਤਤ ਕਰ ਪੁੱਤ ਸਿਸ ਸਭ ਸਾਜੀ ਕੋ ਸੇਵਾ ਕਰੀਓ ਜੇ ਕੁਛ ਕੀਤਾ ਹੋ, ਜਦੋਂ ਦੀ ਸ੍ਰਿਸ਼ਟੀ ਬਣਾਈਏ ਜਿੰਨੀ ਬਣਾਈ ਉਨੀ ਦੀ ਉਨੀ ਹੈ, ਰੂਪ ਬਦਲਦਾ ਹੈ ਨਾ, ਕੁਛ ਘਟਿਆ ਹੈ ਨਾ ਕੁਛ ਵਧਿਆ ਹੈ, ਨਾ ਅਸੀਂ ਕੁਛ ਬਣਾ ਸਕਦੇ ਹਾਂ, ਅਸੀਂ ਸਿਰਫ ਰੂਪ ਬਦਲ ਸਕਦੇ ਹਾਂ ਉਸ ਚੀਜ਼ ਦਾ, ਹਰ ਚੀਜ਼ ਦਾ ਰੂਪ ਬਦਲ ਰਿਹਾ। ਸਾਡੀ ਮੌਤ ਕੀ ਆ? ਸਾਡੇ ਤੱਤ ਤੱਤਾਂ 'ਚ ਰਲ ਜਾਂਦੇ ਨੇ, ਜਿਹੜੀ ਜੋਤ ਆ ਜਾਂ ਜੋਤ ਵਿੱਚ ਰਲ ਜਾਏਗੀ ਜਾਂ ਫਿਰ ਮੁੜ ਕੇ ਫਿਰ 84 ਲੱਖ ਜੂਨੀਆਂ 'ਚ ਆ ਜਾਏਗੀ, ਮਰਨਾ ਮੈਨੂੰ ਕੁਛ ਨਹੀਂ। कुछ भी नहीं मारे, न कुछ जन्मे न कुछ मरे, आपन चलत आप ही करे। हूँ जेकर तुम डर लगता सानू मौत तू, तो फिर महाराज कहते तू भाई साधु गुरु की शरण च आ जा, जे को जन्म मरण से डर है साह जना की नहीं मर। जो हम सू डर लगता भी मरीए ना, तो फिर गुरु की शरण में आ जाइए। तो हम मैं असली गल करूंगी, मरण में फर्क ही है, एक गुरमुख के जान में तो एक मनमुख के जान में फर्क ही है। मैं गल पहले किसी राम गए रावण गए, राम भी मर गया रावण भी मर गया, परिवार दोवे का व्डा आ, तो फर्क ही हुआ राम के जान तो रावण के जान में, फिर फर्क ही हुआ दोवे के जान बहुत व्डा फर्क है, दोवे के मरण में एक बहुत व्डा फर्क है, मनमुख के गुरमुख के मरण में एक बहुत व्डा फर्क है। गुरमुख की मौत जीवन आ, गुरमुख मौत विचों भी जीवन लगता है, तो मनमुख तो इतने आता जाता रहा, उन्हीं फिर आना फिर मरना फिर आना फिर मरना फिर आना, पता नहीं इस सिलसिला जुगा प्रति मुकना नहीं। गुरु कहने मैं नहीं बहुत जन्म पर मत है हारे हो अस्थिर मत नहीं पाई। किन्ने जन्म हो गए इतने घूमद्या, जो दास गुरु साहब ने जी इस पास गुरमत की प्रेरणा की, सतगुरु जी ने श्री हरिमंदर साहब ने दर्शन कर जाते पहले शुरू तो जाते थे, फिर कुछ जो थोड़ी जी इस पास प्रेरणा सतगुरु जी ने करनी शुरू की, तो कुछ ज्यादा मन हो गया। मैं रस्ते मैं दफ्तर जाता हूँ, तो रस्ते बस बदलनी पैंती थी, उत्तों बस से मैं कई बार छुट्टी भेज देनी उतों नाल जन कह देना, मेरे नाल होर साथी जाते थे, मैं क्या तुम कह दो अज नहीं आना उन्हें काम से, मैं उतों हरिमंदर साहब चल जाना, मेरा जी करना उत्थे चल जाओ, क्योंकि उतों जीवन मिलता है, उतों जीवन मिलता है, उतों मौत का डर चक्या जाता है। मैं उधर चल जाना, उसे जाके कीर्तन सुनना, एक दिन मैं कीर्तन सुनता से अंदर बैठा रागी सिंह ने, यह कीर्तन जोड़ा ना जीवन है, यही जीवन है, यही जीवन दिता। असं तो सिर्फ सुन के इतों सुन के इतों कढ़ दें ना, बहुत कीर्तन सुन लिया, पर जो गुरु ने एक शब्द सुनाता ना सारा कुछ ही बदल जाना, सारा संसार ही बदल जाना है। आस बैठा सी श्री हरिमंदर साहब रागी सिंह शब्द पढ़ते, संग सहाई सो आवे ना चीत, सुखमी साहब जी अस्पताल भी चुका है, जड़ा वाहगुरु तेरी सहायता करने वाला है, वह तो कभी चेता भी नहीं आया, सानू भी नहीं आता, सानू सब कुछ चेता है। उस दिन भी मैं क्या सी अगे भी कहना ना दस दिन, सानू सब कुछ चेता है पर एक वाहगुरु नहीं चेता, क्योंकि सब कुछ साडा अपना है, एक वाहगुरु पराया है, सब कुछ अपना एक नाम जो साडा अपना है वह सानू याद है। उस दिन मैं क्या सी आप कभी इतों आप मैं इतने आया वा, मैं अपने बच्चों जो याद करना हो इंडिया या अपनी वाइफ में याद करना हो, तो मैं थोड़ा कहूँगा भी लिया बाजा, मैं अपनी वाइफ में याद करना, मेरे नाल बैठ यार तबला बजा लिए, मैं अपनी वाइफ में याद करना, मैं अपने बेटे को याद करना, मैं अपनी मम्मी याद करना। इस तरह थोड़ा तुम कभी अपने बच्चे याद करने बाजा बजाया, किसी ने नहीं बजाया, आप ही याद है, क्योंकि मेरा बच्चा है, माई सन, इतों तक यह भी पता मेरा बैंक च बैलेंस किन्ना है, आखा जीवा विसर मर जाऊ, जे वाहगुरु थोड़े चेते च है तो थोड़ा है, जड़ी चीज थोड़े चेते च नहीं वो थोड़ी नहीं, कुछ भी हो गए भावे संसार का हो, जड़ी चीज थोड़ी याद च नहीं वो थोड़ी नहीं, तो हर चीज जी थानू याद है वो इस करके याद है क्योंकि वो मेरी है, ये मम्मी मेरी आ, ये डैडी मेरा आ, ये पुत्र मेरा आ, ये धी मेरी आ, ये मकान मेरा आ, ये कपड़े मेरे ने, ये मैं किसी होर नू नहीं देने क्योंकि मेरे ने, तो रब भावें जो मर्जी लै जाए। ये आप कहने चल गुआढ़ियों का मुंडा ही बन जाए सिख, आपू की लौड़ा, मेरा मुंडा तो डॉक्टर ही बने, बाबा जिन्हें इतने बैठे कोई चाहता भी मेरा मुंडा प्रचारक बन जाए, मेरा मुंडा कोई चंगा सिख बन के अगर कोई प्रचार भी करे सिखी का, कोई नहीं चाहता, सारे चाहते मेरा मुंडा तो वड्डा डॉक्टर बने, मेरा मुंडा तो इंजीनियर बने, वड्डा बन जाए सब सुख मांगे ना। गुरु कहते नहीं, हर सिमरन चाट परमगत चाहे मूल बिना साखा का ताहे, मंगता तो सब कुछ है ऐसा जग देखिया जुआरी, सब सुख मांगे ना, मंगता तो सब कुछ है ਪਰ ਕਹਿੰਦਾ ਰੱਬ ਦਾ ਨਾਂ ਨਹੀਂ ਲੈਣਾ, ਰੱਬ ਦਾ ਨਾਂ ਨਹੀਂ ਜਪਣਾ। ਤੋ ਰੱਬ ਨੂੰ ਯਾਦ ਕਰਨ ਲਈ ਸਾਨੂੰ ਸਿਰਫ ਤਪਲੇ ਵਜਾਉਣੇ ਪੈਂਦੇ ਨੇ, ਵਾਜੇ ਵਜਾਉਣੇ ਪੈਂਦੇ ਨੇ, ਔਰ ਅਸੀਂ ਭੰਨ ਛੱਡੇ ਨੇ ਵਾਜੇ ਤਪਲੇ, ਉਹ ਫਿਰ ਵੀ ਯਾਦ ਨਹੀਂ ਆਇਆ। ਕਿਉਂ ਨਹੀਂ ਆਇਆ ਯਾਦ? ਰੱਬ ਤਾਂ ਨਹੀਂ ਯਾਦ ਹੁੰਦਾ ਕਿਉਂਕਿ ਉਹ ਆਪਣਾ ਨਹੀਂ ਹੈ। ਜਿੱਦਣ ਉਹ ਸਾਡਾ ਬਣ ਗਿਆ ਨਾ, ਜਿਹਨੂੰ ਅਸੀਂ ਜਦੋਂ ਅਸੀਂ ਉਹਨੂੰ ਆਪਣਾ ਬਣਾ ਲਿਆ, ਫਿਰ ਉਹਨੇ ਭੁੱਲਣਾ ਹੀ ਨਹੀਂ, ਕਿਉਂਕਿ ਉਹ ਨਿਰੰਤਰ ਸਾਡੇ ਅੰਦਰ ਵੱਸ ਰਿਹਾ। ਅਸੀਂ ਬਾਹਰ ਚਲੇ ਜਾਂਦੇ ਹਾਂ, ਉਹ ਉੱਥੇ ਬੈਠਦਾ ਰਹਿੰਦਾ, ਅਸੀਂ ਉਹਨੂੰ ਛੱਡ ਕੇ ਚਲੇ ਜਾਂਦੇ। ਤੇ ਮੈਂ ਸਿਰਫ ਮੌਤ ਦੀ ਗੱਲ ਨਹੀਂ ਕਰ ਰਹੀ, ਮੈਂ ਗੁਰਮਤਿ ਵੀ ਨਾਲ ਨਾਲ ਸਾਰਾ ਕੁਛ ਗੱਲ ਕਰ ਰਿਹਾ। ਤੁਹਾਨੂੰ ਖਿਆਲ ਨਾਲ ਸੁਣੀ ਜਾਓਗੇ, ਸਮਝ ਆਈ ਜਾਏਗੀ। ਜਦੋਂ ਨਿਤਨੇ ਵਿੱਚ ਬਹਿਣਾ, ਜੇ ਕਿਤੇ ਪਹਿਲਾਂ ਆਪਣੇ ਮਨ ਨੂੰ ਆਵਾਜ਼ ਮਾਰ ਲਓ ਨਾ, ਕਿਤੇ ਬੈਠੇ ਬਹਿਣ ਲੱਗਿਆ ਨਿਤਨੇ ਵਿੱਚ, ਆਪਣੇ ਆਪ ਨੂੰ ਆਵਾਜ਼ ਮਾਰ ਕੇ ਬਿਠਾਓ ਮਨ ਨੂੰ ਨਾਲ। ਕਿਸ ਤਰ੍ਹਾਂ? ਬਾਣੀ ਬਾਣੀ ਨਾਲ। ਉਸ ਤਰ੍ਹਾਂ ਨਹੀਂ ਇੰਨੇ ਕਾਬੂ ਆਉਣਾ, ਬਾਣੀ 'ਚ ਦੱਸਿਆ ਕਿਸ ਤਰ੍ਹਾਂ ਬਹਿਣਾ, ਨਿਤਨੇ ਵਿੱਚ ਕੀ ਕਰਨਾ। ਪਹਿਲਾਂ ਆਵਾਜ਼ ਮਾਰਨੀ ਆਪਣੇ ਮਨ ਨੂੰ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਮਨ ਪਰਦੇਸੀ ਆ, ਮਨ ਪੰਖੀ ਪਿਆ, ਉੱਡ ਉੱਡ ਦਹਿਜ ਸਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਗੁਰੂ ਕੀ ਕਰੇ, ਜਿਹੋ ਜਿਹੀ ਕੋਈ ਸੰਗਤ 'ਚ ਮਨ ਸੰਗਤ ਕਰਦਾ, ਉਹੋ ਜਿਹਾ ਤਨ ਹੋ ਜਾਂਦਾ, ਉਹੋ ਜਿਹੀ ਆਤਮਾ ਹੋ ਜਾਂਦੀ। ਤੇ ਮਨ ਨੂੰ ਆਵਾਜ਼ ਮਾਰਾਂਗੇ ਸਵੇਰੇ ਉੱਠ ਕੇ, ਭਾਈ ਤੂੰ ਮੇਰੇ ਨਾਲ ਬਹਿ ਜਾ, ਅੰਦਰ ਬੈਠ, ਜਿੱਥੇ ਵਾਹਿਗੁਰੂ ਬੈਠਾ ਉਹਦੇ ਨਾਲ ਬੈਠ, ਉਹਦੇ ਨਾਲ ਗੱਲਾਂ ਕਰ। ਫਿਰ ਇਹ ਮੌਤ ਕੀ ਹੈ? ਕੁਛ ਵੀ ਨਹੀਂ ਹੈ, ਸਭ ਕੁਛ ਡਰ ਚੱਕੇ ਜਾਣਗੇ। ਤੂੰ ਦਾਸ ਬੈਠਾ ਹਰਿਮੰਦਰ ਸਾਹਿਬ 'ਚ, ਸਤਿਗੁਰੂ ਜੀ ਦੀ ਬਾਣੀ ਚੱਲ ਰਹੀ ਹੈ, ਰਾਗੀ ਸਿੰਘ ਕੀਰਤਨ ਕਰਦਾ, ਸੰਗ ਸਹਾਈ ਸੋ ਆਪ ਨਚੀਤ, ਜੋ ਬਹਿਰਾਈ ਤਾਂ ਸੁਪ੍ਰੀਤ। ਜੋ ਤੇਰਾ ਦੁਸ਼ਮਣ ਨੇ ਉਹਨਾਂ ਨਾਲ ਤੂੰ ਪ੍ਰੀਤ ਲਾਈ ਹੋਈ ਹੈ, ਦੁਸ਼ਮਣ ਕੌਣ ਹੈ ਸਾਡਾ ਭਲਾ? ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਚੋਰ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅਸੀਂ ਇਹ ਦੁਸ਼ਮਣ ਨੇ ਸਾਡੇ, ਬਾਹਰੋਂ ਨਹੀਂ ਕੋਈ ਸਾਡਾ ਦੁਸ਼ਮਣ, ਬਾਹਰੋਂ ਕੋਈ ਸਾਡਾ ਦੁਸ਼ਮਣ ਨਹੀਂ, ਬਾਹਰ ਤਾਂ ਸਾਡੇ ਸਾਰੇ ਆਪਣੇ ਨੇ, ਕਿਉਂਕਿ ਇਹ ਸਾਰੀ ਅੰਸ਼ ਹੈ ਪਰਮਾਤਮਾ ਦੀ, ਕੋਈ ਵੀ ਸਾਡਾ ਪਰਾਇਆ ਨਹੀਂ, ਕੋਈ ਵੀ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਜਦੋਂ ਅੰਦਰ ਦਾ ਮਿਲਾਪ ਹੋ ਗਿਆ, ਜਦੋਂ ਅੰਦਰੋਂ ਵਿਛੋੜਾ ਦੂਰ ਹੋ ਗਿਆ, ਅੰਦਰ ਵਾਹਿਗੁਰੂ ਜੀ ਪ੍ਰਗਟ ਹੋ ਗਏ, ਫਿਰ ਤਾਂ ਸਾਰੇ ਬਾਹਰ ਵਾਹਿਗੁਰੂ ਦਿਸਣਾ, ਫਿਰ ਤਾਂ ਦੂਸਰਾ ਕੋਈ ਦਿਸਣਾ ਹੀ ਨਹੀਂ, ਫਿਰ ਤਾਂ ਸਾਰੇ ਹੀ ਆਪਣੇ ਨੇ, ਬਗਾਨਾ ਕਿਹੜਾ ਆ? ਕੋਈ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ। ਇਹ ਬਾਣ ਉਦੋਂ ਤੱਕ ਹੀ ਨਹੀਂ ਜਿੰਨੇ ਚਿਰ ਅੰਦਰ ਨਾਲ ਸਾਂਝ ਨਹੀਂ ਹੈ। ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੀ, ਜਦੋਂ ਦੁਆ ਖਿੱਚਿਆ ਉਦੋਂ ਤੱਕ ਇਹਨੂੰ ਬੁਰੇ ਵੀ ਦਿਸਦੇ ਨੇ, ਇਹਨੂੰ ਚੰਗੇ ਵੀ ਦਿਸਦੇ ਨੇ। ਜਦੋਂ ਇੱਕ ਹੋ ਗਿਆ, ਦੁਬਦਾ ਮੁੱਕ ਗਈ, ਇੱਕ ਨਾਲ ਸਾਂਝ ਪੈ ਗਈ, ਅੰਦਰ ਇੱਕ ਕੋਲ ਬੈਠ ਗਿਆ, ਫਿਰ ਤਾਂ ਸਾਰੇ ਹੀ ਆਪਣੇ ਦਿਸਦੇ ਨੇ, ਬਾਹਰ ਵੀ ਇੱਕ ਹੀ ਦਿਸਦਾ, ਸਾਰੇ ਹੀ ਉਹਦਾ ਰੂਪ ਦਿਸਦੇ। ਮਹਾਰਾਜ ਕਹਿੰਦੇ ਬਾਈ ਤੂੰ ਬੈਠਾ ਆ ਇੱਥੇ ਆ ਕੇ ਮੇਰੇ ਕੋਲ, ਅਤੇ ਜਿਹੜੇ ਤੇਰੇ ਵੈਰੀ ਨੇ ਪ੍ਰੀਤ ਤਾਂ ਤੂੰ ਉਹਨਾਂ ਨਾਲ ਆਈ ਹੋਈ ਹੈ, ਜੋ ਬਹਿਰਾਜ ਤਾਂ ਸੁ ਪ੍ਰੀਤ। ਬਲੂਆ ਕੇ ਗ੍ਰਹਿ ਪੀਤਰ ਬਸੇ, ਹੁਣ ਅਸੀਂ ਇਹ ਸਮਝਾਇਆ ਵੀ ਅਸੀਂ ਸਦਾ ਇੱਥੇ ਹੀ ਰਹਿਣਾ, ਆਹ ਘਰ ਆ ਇੱਥੇ ਹੀ ਰਹਿਣਾ, ਭੁੱਲਿਆ ਹੋਇਆ ਸਭ ਕੁਛ, ਬਹੁਤ ਭੁੱਲੀ ਹੋਈ ਹੈ। ਮਹਾਰਾਜ ਕਹਿੰਦੇ ਤੂੰ ਰੇਤ ਦੇ ਘਰ ਵਿੱਚ ਰਹਿ ਰਿਹਾ, ਬਲਵਾ ਕੇ ਗ੍ਰਹਿ ਪੀਤਰ ਬਸੇ, ਤੇ ਬੜੀ ਮੌਜ ਨਾਲ ਆਨੰਦ ਕੇ ਰਮਾਇਆ ਰੰਗ ਰਸੇ, ਬੜੀਆਂ ਮੌਜਾਂ ਮਾਇਆ ਦੀ ਮਾਣ ਰਿਹਾ ਤੇ ਰਹਿ ਰਿਹਾ ਰੇਤ ਦੇ ਘਰ ਵਿੱਚ। ਤ੍ਰਿਲਕੋ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਵਤ ਹੈ, ਐਸੇ ਗੜ ਮੈਂ ਐਠ ਠੀਲੋ ਫੂਲ ਫੂਲ ਕਿਆ ਪਾਵਤ ਹੈ। ਕਿਸੇ ਦਾ ਮੰਦਰ ਹੋਵੇ ਕੱਖਾਂ ਦਾ ਘਰ, ਤੇ ਉਹਦੇ ਵਿੱਚ ਬੈਠਾ ਹੋਵੇ, ਤੇ ਮਹਾਰਾਜ ਕਹਿੰਦੇ ਫੁੱਲ ਫੁੱਲ ਕੇ ਕੀ ਬਹਿਣ ਡਿਆ, ਇਹ ਤਾਂ ਕਦੇ ਵੀ ਹਵਾ ਦੇ ਤਿਣਕੇ ਨਾਲ ਹੀ ਢਹਿ ਜਾਣਾ। ਰੇਤ ਦਾ ਘਰ ਹੋਵੇ ਤੇ ਫੁੱਲ ਫੁੱਲ ਕੇ ਬੈਠਾ ਹੋਵੇ, ਮੈਂ ਐਸੇ ਘਰ 'ਚ ਹੀ ਰਹਿਣਾ, ਮੈਂ ਤਾਂ ਸਦਾ ਹੀ ਰਹਿਣਾ, ਮੈਂ ਤਾਂ ਮਰਨਾ ਹੀ ਨਹੀਂ। ਵਿਸ਼ਵਾਸ ਕਰਕੇ ਬੈਠਾ ਹੋਇਆ ਵੀ ਮੈਂ ਤਾਂ ਮਰਨਾ ਹੀ ਨਹੀਂ, ਕਾਲ ਨਾ ਆਵੇ ਮੂੜੇ ਚੀਤ, ਇਹਨੂੰ ਮੌਤ ਤਾਂ ਚੇਤਾ ਹੀ ਨਹੀਂ, ਇਸ ਗੱਲ ਦਾ ਤੈਨੂੰ ਫਿਕਰ ਹੀ ਨਹੀਂ ਵੀ ਮੈਂ ਚਲੇ ਜਾਣਾ ਮੈਂ ਮਰ ਜਾਣਾ। ਜਿਸ ਬੰਦੇ ਨੂੰ ਇਸ ਗੱਲ ਦਾ ਭਾਵ ਪੈ ਗਿਆ ਵੀ ਮੈਨੂੰ ਪਤਾ ਨਹੀਂ ਹੈ, ਬਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਪੁੱਛਦੇ, ਮਰਦਾਨਾ ਜੀ ਕਿੰਨੀ ਕੁ ਉਮਰ ਬਾਕੀ ਰਹਿ ਗਈ ਹੈ? ਮਰਦਾਨਾ ਜੀ ਨੇ ਬਹੁਤਾ ਹਿਸਾਬ ਕਿਤਾਬ ਲਾ ਕੇ ਦੱਸਿਆ ਵੀ ਪਤਾ ਨਹੀਂ ਮਹਾਰਾਜ ਨੂੰ ਕਿੰਨੀਆਂ ਸਾਲ, ਦੋ ਸਾਲ ਤਾਂ ਹੋਵੇਗੀ। ਮਹਾਰਾਜ ਕਹਿੰਦੇ ਤਾਂ ਬੜੀ ਤੂੰ ਜ਼ਿਆਦਾ ਗੱਲ ਕਹਿਤੀ ਹੈ ਇੰਨੀ ਨਾ। ਸਤਿਗੁਰ ਕਹਿੰਦੇ ਫਿਰ ਤੁਸੀਂ ਆਪ ਹੀ ਮਹਾਰਾਜ ਦੱਸੋ। ਫਿਰ ਮਹਾਰਾਜ ਗੁਰਬਾਣੀ ਉਚਾਰਨ ਕੀਤੀ, ਫਿਰ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮ ਹੀ, ਮੋਹਲਤ ਮੋਤ ਨਾ ਜਾਣਾ, ਪ੍ਰਣਵੇ ਨਾਨਕ ਕਿਸੇ ਸਿਰੇ ਵੋ ਜਾ ਕੇ ਜੀ ਪ੍ਰਾਣ। ਕਹਿੰਦੇ ਮਰਦਾਨਾ ਜੀ ਅਸੀਂ ਤਾਂ ਇੱਕਦਮ ਦੇ ਆਦਮੀ ਹਾਂ, ਇੱਕਦਮ ਦੇ ਵੀ ਨਹੀਂ ਅੱਧੇ ਦਮ ਦੇ ਹਾਂ, ਅੱਧਾ ਦਮ ਬਾਹਰ ਜਾਂਦਾ ਹੈ ਫਿਰ ਅੰਦਰ ਆਉਂਦਾ, ਇੱਕ ਵਾਰ ਬਾਹਰ ਨਿਕਲ ਜਾਂਦਾ, ਸਵਾਸ ਬਾਹਰ ਨਿਕਲ ਜਾਂਦੇ ਨੇ ਫਿਰ ਅੰਦਰ ਜਾਂਦੇ ਨੇ। ਤੋ ਜੇ ਉਹਦਾ ਹੁਕਮ ਨਾ ਹੋਇਆ ਅੰਦਰ ਜਾਣ ਦਾ ਤਾਂ ਫਿਰ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਅਤੇ ਫਿਰ ਤਾਂ ਹੀ ਗੁਰੂ ਕਹਿੰਦੇ ਨੇ ਹਰ ਜਪਦਿਆਂ ਖਿੰਨ ਢਿੱਲ ਨਾ ਕੀਚੀ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾ ਆਵੇ ਖਿੰਨ ਆਵੇ ਰਾਮ। ਇੱਕਦਮ ਦਾ ਆਦਮੀ ਤੇ ਬੈਠਾ ਕਹੇ ਵੀ ਮੈਂ ਆਹ ਵੀ ਬਣਾ ਲਾਂ, ਉਹ ਵੀ ਕਰ ਲਾਂ, ਉਹ ਵੀ ਕਰ ਲਾਂ, ਅਤੇ ਉਹਨੂੰ ਇਹ ਪਤਾ ਹੀ ਨਾ ਹੋਵੇ ਵੀ ਮੈਨੂੰ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ, ਕਿੰਨੀ ਹੈਰਾਨੀ ਦੀ ਗੱਲ ਹੈ। ਤੇ ਮਹਾਰਾਜ ਮੈਨੂੰ ਕਹਿੰਦੇ ਕਹਿੰਦੇ ਤੂੰ ਬੜੇ ਆਨੰਦ 'ਚ ਬੈਠਾ, ਆਨੰਦ ਕੇਲ ਮਾਇਆ ਰੰਗ ਰਸੇ ਦ੍ਰਿੜ ਕਰਮਾਣੀ ਮਣੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ। ਇਹ ਮੂਰਖਾ ਤੈਨੂੰ ਮੌਤ ਚੇਤਾ ਨਹੀਂ ਹੈ, ਮੌਜਾਂ ਕਰਦਾ ਸੰਸਾਰ ਦੀਆਂ। ਅਤੇ ਅਗਲੀ ਜਦੋਂ ਪੰਕਤੀ ਕਹੀ ਤਾਂ ਮੈਨੂੰ ਸਤਿਗੁਰੂ ਜੀ ਨੇ ਸੱਚ ਛਾਣਿਓ, ਕੋਈ ਅਤਕਥਨੀ ਨਹੀਂ ਕਰ ਰਿਹਾ, ਮੈਂ ਤੁਹਾਨੂੰ ਆਪਣੀ ਹੱਡ ਬੀਤੀ ਸੁਣਾ। ਜਦੋਂ ਮਹਾਰਾਜ ਨੇ ਕਿਹਾ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ। ਅਤੇ ਮਹਾਰਾਜ ਨੇ ਮੈਨੂੰ ਬੈਠੇ ਬੈਠੇ ਉੱਥੇ ਕਰੋੜਾਂ ਜਨਮ ਮੇਰੇ ਦਿਖਾਤੇ ਜਿਹੜੇ ਮੈਂ ਗੁਆਏ ਸੀ। ਇਹ ਕੰਮ ਕਰਦਿਆਂ ਇਸ ਕੰਮ ਕਰਦਿਆਂ ਅਸੀਂ ਕਿੰਨੇ ਜਨਮ ਗੁਆਲੇ ਨੇ, ਬਹੁਤ ਦੀ ਗੱਲ ਕਰਦੇ ਪੈਣਾ, ਮਰਦਾ ਕੁਛ ਨਹੀਂ ਹੈ, ਲੇਖੇ ਬਣਦੇ ਆ, ਉਹ ਲੇਖੇ ਦਿਨ ਫਿਰ ਆ ਜਾਂਦੇ ਅਨੰਤ ਕਾਲ। ਇਹ ਸਿਲਸਿਲਾ ਮੁੱਕਦਾ ਨਹੀਂ। ਇੱਥੇ ਹੁਣੇ ਮੇਰੇ ਨਾਲ ਕਿਸੇ ਦੀ ਗੱਲ ਹੋਈ ਸੀ, ਉਹ ਕਹਿੰਦੇ ਸੀ ਤਲਾਕ ਲੈ ਲੈਣਾ। ਮੈਂ ਉਹਨਾਂ ਬੜਾ ਸਮਝਾਇਆ, ਮੈਂ ਕਿਹਾ ਤਲਾਕ ਤੁਹਾਡਾ ਹੋਣਾ ਨਹੀਂ, ਦੁਨਿਆਵੀ ਤੌਰ 'ਤੇ ਹੋ ਜੂਗਾ ਪਰ ਇੱਥੋਂ ਇੱਥੋਂ ਵਿਛੜ ਕੇ ਵੀ ਤੁਸੀਂ ਵਿਛੜ ਨਹੀਂ ਸਕਦੇ। ਅਨੰਤ ਕਾਲ ਤੱਕ ਧੱਕੇ ਖਾਓਗੇ, ਇੱਕ ਯੁੱਗ ਨਹੀਂ, ਅਨੰਤ ਕਾਲ ਤੱਕ ਇੱਦਾਂ ਹੀ ਆਉਂਦੇ ਰਹੋਗੇ ਅਤੇ ਜਾਂਦੇ ਰਹੋਗੇ। ਜਿੰਨਾ ਦੁੱਖ ਤੂੰ ਇਹਨੂੰ ਦਿੱਤਾ ਅਗਲੇ ਜਨਮ 'ਚ ਇਹ ਤੈਨੂੰ ਦਊਗੀ, ਉਸ ਤੋਂ ਅਗਲੇ ਜਨਮ 'ਚ ਤੂੰ ਦੇਗਾ ਇਹ ਫਿਰ ਦਊਗੀ। ਇਹ ਕਦੇ ਸਿਲਸਿਲਾ ਮੁੱਕਣਾ ਹੀ ਨਹੀਂ। ਜੇ ਚਾਹੁੰਦੇ ਹੋ ਸਿਲਸਿਲਾ ਮੁਕਾਉਣਾ, ਇਸੇ ਜਨਮ 'ਚ ਮੁਕਾ ਲਓ, ਇੱਕ ਦੂਜੇ ਨੂੰ ਦੋਵੇਂ ਮਾਫ ਕਰਕੇ ਸਤਿਗੁਰੂ ਕੋਲ ਚਲ ਜਾਓ, ਸਤਿਗੁਰੂ ਦੀ ਹਜ਼ੂਰੀ 'ਚ ਖਲੋ ਜਾਓ, ਸਤਿਗੁਰੂ ਕੋਲ ਮੰਗੋ, ਇਸੇ ਜਨਮ 'ਚ ਸਾਰਾ ਇਹ ਸਿਲਸਿਲਾ ਖਤਮ ਕਰ ਲਓ, ਨਹੀਂ ਤਾਂ ਤੁਸੀਂ ਵੱਖਰੇ ਹੋ ਕੇ ਵੀ ਵੱਖਰੇ ਨਹੀਂ ਹੋ ਸਕਦੇ, ਮੇਰੇ ਕੋਲ ਲਿਖਾ ਦਿਓ। ਅਨੰਤ ਕਾਲ ਤੱਕ ਇੱਥੇ ਆਉਂਦੇ ਰਹੋ ਔਰ ਇੱਕ ਦੂਜੇ ਨੂੰ ਦੁੱਖ ਦਿੰਦੇ ਰਹੋਗੇ। ਇਹ ਦੁੱਖ ਕਦੀ ਤੁਹਾਡਾ ਮੁੱਕੇਗਾ ਨਹੀਂ, ਦੁੱਖ ਉਦੋਂ ਹੀ ਮੁੱਕੇਗਾ ਜਦੋਂ ਮੁਕਾਉਣ ਵਾਲਾ ਮੁਕਾਏਗਾ, ਜਦੋਂ ਤੁਸੀਂ ਉਹਦੇ ਨਾਲ ਰਲੋਗੇ, ਜਦੋਂ ਇੱਕ ਹੋ ਜਾਓਗੇ। ਜਿੰਨੇ ਚਿਰ ਕੋਈ ਇੱਕ ਨਹੀਂ ਹੋਇਆ ਉਹਨੇ ਚਿਰ ਦੋਵੇਂ 'ਚ ਹੈ ਅਤੇ ਉਹਨੂੰ ਆਉਣਾ ਜਾਣਾ ਪਏਗਾ। ਤੁਹਾਰਾ ਨੂੰ ਕਹਿੰਦੇ ਭਾਈ ਇਹ ਜਨਮ ਲਏ ਨਹੀਂ, ਹੁਣ ਦੇਖ ਲਾ ਤੈਨੂੰ ਖੰਡੇ ਬਾਟੇ ਦੀ ਪੌਲ ਚਾਹੀਦੀ ਹੈ ਕਿ ਨਹੀਂ ਚਾਹੀਦੀ, ਤੈਨੂੰ ਮੇਰਾ ਬਣਨਾ ਹੈ ਕਿ ਨਹੀਂ ਬਣਨਾ। ਇਹ ਤਾਂ ਫਿਰ ਹੁਣ ਸਾਡੇ ਪਾਸੇ ਆ ਨਾ, ਅੱਗੇ ਫਿਰ ਅੱਗੇ ਫਿਰ ਸਾਡੇ ਪਾਸੇ, ਅਸੀਂ ਗੁਰੂ ਕੋਲ ਜਾਣਾ ਹੈ ਤਾਂ ਨਹੀਂ ਜਾਣਾ। ਕਈਆਂ ਦਾ ਤਾਂ ਉਦਾਂ ਹੀ ਮਨ ਸਾਫ਼ ਹੈ, ਕਹਿੰਦੇ ਸਾਡਾ ਮਨ ਸਾਫ਼ ਚਾਹੀਦਾ, ਕਹਿੰਦੇ ਦੀਪ ਅਮਰ ਛਕਣੇ 'ਚ ਮਨ ਸਾਫ਼ ਚਾਹੀਦਾ। ਮੈਂ ਇਹ ਵੀ ਗੱਲ ਕਰਦੇ ਤਾਂ ਮਹਾਰਾਜ ਮੈਨੂੰ ਕਹਿੰਦੇ ਆ ਭਾਈ ਤੂੰ ਇੱਦਾਂ ਬੈਰ ਵਿਰੋਧ ਕਾਮ ਕ੍ਰੋਧ ਝੂਠ ਵਿਕਾਰ ਮਹਾ ਲੋਭ ਧਰੋਹ ਇਹ ਕੰਮ ਕਰਦਿਆਂ ਬਿਹਾਨੇ ਕਈ ਜਨਮ, ਇੱਕ ਨਹੀਂ ਅਨੇਕਾਂ ਜਨਮ ਤੂੰ ਇੱਦਾਂ ਗੁਆ ਲੈ ਨਹੀਂ। ਅਤੇ ਅੱਗੇ ਫਿਰ ਮਹਾਰਾਜ ਨੇ ਅਰਦਾਸ ਦੀ ਇੱਕ ਪੰਕਤੀ ਉਚਾਰਨ ਕੀਤੀ ਹੋਈ ਹੈ, ਨਾਨਕ ਰਾਖ ਲਿਓ ਆਪਣੀ ਕਿਰਪਾ ਕਰਕੇ, ਕਿਰਤ ਕਰਮ ਤੇ ਵਿਛੜੇ ਕਰ ਕਿਰਪਾ ਮੈਨੂੰ, ਕਰਮਾਂ ਕਰਕੇ ਵਿਛੜੇ ਮਿਲਾਂਗੇ ਕਿਵੇਂ, ਕਿਰਪਾ ਕਰਕੇ, ਸਤਿਗੁਰੂ ਕਿਰਪਾ ਕਰੇਗਾ ਤੇ ਮਿਲ ਜਾਵਾਂਗੇ, ਪਰ ਕਿਰਪਾ ਦੀ ਪਾਤਰ ਬਣਨਾ ਪਊਗਾ। ਤੁਸੀਂ ਇੱਥੇ ਬੈਠੇ ਕਿਰਪਾ ਦੀ ਪਾਤਰ ਬਣਦੀਆਂ ਬੈਠੇ ਅਸੀਂ ਇੱਥੇ। ਤਾਂ ਮਹਾਰਾਜ ਦੇ ਜਦੋਂ ਮੈਂ ਫਿਰ ਘਰ ਨੂੰ ਚਲਾ ਗਿਆ ਉੱਥੋਂ ਦਰਸ਼ਨ ਕਰਕੇ ਸ਼ਾਮ ਨੂੰ, ਫਿਰ ਇਹੀ ਸ਼ਬਦ ਹਰ ਵਕਤ ਅੰਦਰ ਚੱਲਦਾ ਰਹਿਣਾ, ਸੰਗ ਸਹਾਈ ਸਵਾਗਤ ਨਾ ਚੀਜ਼ ਜੋ ਬਹਿਰਾਈ ਤਾਂ ਸੋਕੀ, ਸੰਗ ਸਹਾਈ ਸਵਾਗਤ ਨਾ ਚੀਜ਼ ਜੋ ਬਹਿਰਾਈ ਤਾਂ ਸੋਕੀ। ਫਿਰ ਉਹ ਇਸੇ ਕੰਮ 'ਚ ਹੀ ਮਤਲਬ ਉਹ ਜਿਹੜਾ ਮਹਾਰਾਜ ਜੀ ਨੇ ਅੰਦਰ ਲਿਖਾਇਆ ਉਹ ਸਾਰਾ ਇਸੇ ਪਾਸੇ ਨੂੰ ਤੁਰ ਪਿਆ। ਸਤਿਗੁਰੂ ਜੀ ਨੇ ਜਦੋਂ ਜਿਹਨੂੰ ਵੀ ਕਰ ਲਵਾਂ, ਫਿਰ ਅੱਗੇ ਬੜੀ ਲੰਬੀ ਕਹਾਣੀ ਹੈ ਮੇਰੀ, ਮੈਂ ਆਪਣੀ ਨਾ ਦੱਸਾਂ, ਤੁਹਾਨੂੰ ਆਪਾਂ ਬਹੁਤ ਹੀ ਗੱਲ ਕਰਦੇ ਪਏ। ਸਤਿਗੁਰੂ ਜੀ ਨੇ ਜਿਹਨੂੰ ਕੱਢਣਾ ਹੈ, ਮਹਾਰਾਜ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ। ਫਿਰ ਅਸੀਂ ਦਰਸ਼ਨ ਕਰਨ ਚਲੇ ਗਏ, ਗੁਰਸਿੱਖ ਦੀ ਗੱਲ ਕਰ ਲਈ। ਤੇ ਗੁਰੂ ਕੀ ਕਹਿੰਦੇ ਨੇ, ਗੁਰੂ ਤਾਂ ਕਹਿੰਦੇ ਨੇ ਪਹਿਲਾਂ ਮਰ ਤੇ ਫਿਰ ਮੇਰੇ ਕੋਲ ਆ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਤੁਹਾਨੂੰ ਇਹ ਥੋੜੇ ਕਹਿ ਰਹੇ ਨੇ ਗੁਰੂ ਵੀ ਆ ਜਾ ਤੈਨੂੰ ਮੈਂ ਸਵਰਗ ਦੇ ਦੂੰਗਾ, ਆ ਜਾ ਤੈਨੂੰ ਬਹਿਸ਼ਤ 'ਚ ਬਿਠਾ ਦੂੰਗਾ, ਤੈਨੂੰ ਮੈਂ ਦੁਨੀਆਂ ਦੇ ਬੜੇ ਸੁੱਖ ਦਊਂਗਾ, ਤੂੰ ਸਿੱਖ ਬਣ ਜਾ। ਗੁਰੂ ਤਾਂ ਕਹਿੰਦੇ ਤੂੰ ਪਹਿਲਾਂ ਮਰ, ਦੁਨੀਆਂ ਵੱਲੋਂ ਮਰ ਜਾ, ਜੀ ਉੱਠ। ਇਹ ਮਰ ਜੀਵਣਿਆਂ ਦਾ ਪੰਥ ਆ। ਇਹਨਾਂ ਨੂੰ ਇੱਕ ਰੋਟੀ ਮਿਲਦੀ ਸੀ, ਇੱਕ ਰੋਟੀ ਕਈ ਦਿਨਾਂ ਦੇ ਭੁੱਖੇ ਭਾਣਿਆਂ ਤੋਂ। ਜੰਗਲਾਂ 'ਚ ਰਹਿੰਦੇ ਸੀ, 100 ਸਾਲ ਦਾ ਇਤਿਹਾਸ ਪੜ੍ਹ ਲਓ ਆਪਣਾ 1708 ਤੋਂ ਲੈ ਕੇ ਉੱਧਰ ਪਿਛਲਾ ਅੱਗੇ ਵਾਲਾ 100 ਸਾਲ ਦਾ ਇਤਿਹਾਸ, 100-150 ਸਾਲ ਦਾ। ਜੰਗਲਾਂ ਵਿੱਚ ਸਿੱਖ ਰਹਿੰਦੇ ਸੀ, ਖਾਣ ਨੂੰ ਕੁਛ ਨਹੀਂ ਸੀ ਮਿਲਦਾ, ਪਿੱਛੇ ਵਾਰ ਲੱਗੀ ਸੀ ਮਾਰਨ ਵਾਲਿਆਂ ਦੀ, 80-80 ਰੁਪਏ ਸਿਰਾਂ ਦੀ ਮੁੱਲ ਸੀ। ਸਿੰਘਣੀਆਂ ਦੇ ਸਿਰ ਵੀ ਵੱਢ ਕੇ ਲੈ ਜਾਂਦੇ ਸੀ, ਉਹਦੇ ਵੀ 80 ਰੁਪਏ ਲੈ ਲੈਂਦੇ ਸੀ, ਕਿਉਂਕਿ ਸਿੰਘਣੀਆਂ ਵੀ ਉਦੋਂ ਦਸਤਾਰ ਸਜਾਉਂਦੀਆਂ ਸੀ, ਅੱਜ ਨਹੀਂ ਸਜਾਉਂਦੀਆਂ। ਹੁਣ ਬਹੁਤ ਥੋੜ੍ਹੀਆਂ ਸਜਾਉਂਦੀਆਂ ਨੇ, ਬਾਕੀ ਦਿਆਂ ਨੇ ਢਿੱਲ ਲੈ ਲਈ ਆ। ਉਹ ਕਹਿੰਦੇ ਗੁਰੂ ਹੀ ਢਿੱਲ ਕਰ ਦੇਵੇ ਰਹਿਤ 'ਚ, ਆਪਾਂ ਨੂੰ ਲੋੜ ਨਹੀਂ ਗੁਰੂ ਦੀ ਰਹਿਤ ਦੀ। 80-80 ਰੁਪਏ ਮੁੱਲ ਪੈਂਦੇ ਨੇ, ਘੋੜਿਆਂ ਦੀਆਂ ਕਾਠੀਆਂ 'ਤੇ ਚੜ੍ਹੇ ਨੇ, ਸਾਰਾ ਦਿਨ ਅੱਗੇ ਦੌੜਦੇ ਨੇ, ਪਿੱਛੇ ਫੌਜਾਂ ਨੇ, ਬਸ ਇਹ ਲੋਕਾਂ ਮਿੱਠੀ ਚੱਲਦੀ ਰਹਿੰਦੀ ਆ। ਜੇ ਕਿਤੇ ਭੁੱਖੇ ਭਾਣਿਆਂ ਨੂੰ ਕਈ ਕਈ ਦਿਨਾਂ ਦੇ ਭੁੱਖੇ ਭਾਣਿਆਂ ਨੂੰ ਇੱਕ ਦਿਨ ਦੀ ਇੱਕ ਰੋਟੀ ਮਿਲ ਗਈ, ਅਤੇ ਫਿਰ ਪਤਾ ਕੀ ਕਰਦੇ ਨੇ, ਉਹ ਪ੍ਰਸ਼ਾਦਾ ਰੱਖ ਕੇ ਅਤੇ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਜਿਹੜਾ ਲੰਗਰ ਤਿਆਰ ਹੈ। ਅਤੇ ਫਿਰ ਆਵਾਜ਼ ਦਿੰਦੇ ਨੇ ਉੱਚੀ ਸਾਰੀ ਵੀ ਗੁਰੂ ਦਾ ਲੰਗਰ ਤਿਆਰ ਹੈ, ਜੇ ਕੋਈ ਭੁੱਖਾ ਹੈ ਤਾਂ ਛੱਕ ਲਵੇ, ਅਤੇ ਜੇ ਕੋਈ ਛੱਕਣ ਵਾਲਾ ਆ ਜਾਏ ਤਾਂ ਉਹ ਰੋਟੀ ਵੀ ਉਹਨੂੰ ਖਵਾ ਦੇਣੀ, ਅਤੇ ਆਪ ਫਿਰ ਕਹਿਣਾ ਵੀ ਅੱਜ ਸੰਤੋਖ ਸਿੰਘ ਦੇ ਘਰ ਹੀ ਸਾਡਾ ਲੰਗਰ ਹੈ। ਕੋਈ ਗੱਲ ਨਹੀਂ, ਸੰਤੋਖ ਸਿੰਘ ਸਮਝ ਲਓ, ਸੰਤੋਖ ਇੱਥੇ ਰਹਿਣਾ। ਇਹ ਉਹਨਾਂ ਮਰਜ਼ੀ ਉਹਨਾਂ ਦੀ ਕੌਮ ਆ, ਅੱਜ ਨਹੀਂ ਉਹ ਗੱਲਾਂ ਰਹੀਆਂ, ਅੱਜ ਨਹੀਂ ਉਹ, ਬਹੁਤ ਘੱਟ ਆ, ਹੈ ਨੇ ਹੈ ਵਿਹਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ। ਅੱਜ ਉਹ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਜਿਹੜੇ ਵੰਡ ਕੇ ਛੱਕਦੇ ਹੋਣ, ਆ ਸਾਡੇ ਗੁਰਦੁਆਰਿਆਂ ਵਿੱਚੋਂ ਵੀ ਧੱਕੇ ਮਾਰ ਕੇ ਕੱਢ ਦਿੰਦੇ ਨੇ, ਕਿਸੇ ਹੋਰ ਨੂੰ ਨਹੀਂ ਆਉਣ ਦਿੰਦੇ। ਕਮਿਊਨਿਟੀ ਕਿਚਨਸ ਬਣਾਈਆਂ ਹੋਈਆਂ ਭੁੱਖੇ ਲਈ ਨਹੀਂ ਹੈਗੀਆਂ, ਇਹ ਲੰਗਰ ਸਾਡੇ ਲਈ ਹੈਗਾ ਹੀ ਨਹੀਂ ਸੀ, ਇਹ ਲੰਗਰ ਗਰੀਬ ਲਈ ਸੀ, ਇਹ ਗੁਰੂ ਦੀ ਗੋਲਕ ਸਾਡੇ ਲਈ ਹੈ ਨਹੀਂ ਸੀ, ਇਹ ਗਰੀਬ ਲਈ ਸੀ। ਆਪਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੀ ਨਹੀਂ, ਸਿੱਖੀ ਆਏ ਕਿੱਥੋਂ, ਲੋਕਾਂ ਨੇ ਕੀਤਾ ਉਹਨਾਂ ਦੇ ਧਰਮ ਫੈਲ ਨੂੰ, ਆਪਾਂ ਸਿੱਖੀ ਨਿਭਾਈ ਨਹੀਂ, ਆਪਾਂ ਸਿੱਖੀ ਕਮਾਈ ਨਹੀਂ, ਆਪਾਂ ਸਿੱਖੀ ਦਾ ਪ੍ਰਚਾਰ ਅੱਗੇ ਕੀਤਾ ਨਹੀਂ, ਜੋ ਗੁਰੂ ਦੱਸਦਾ ਸੀ ਉਹ ਅਸੀਂ ਅੱਗੇ ਸੰਸਾਰ ਨੂੰ ਦਿੱਤਾ ਨਹੀਂ। ਤੇ ਅਸੀਂ ਕਹਿੰਦੇ ਹਾਂ ਬਸ ਗੱਲਾਂ ਨਾਲ ਹੀ ਸਿੱਖ ਬਣ ਜਾਣ, ਪਰ ਨਹੀਂ, ਗੁਰੂ ਕਹਿੰਦੇ ਨਾ, ਗੱਲਾਂ ਉੱਪਰ ਤਪਾਸਨਾ ਹੋ ਵੀ ਵਿਸ ਖਾਧੀ ਤਤਕਾਲ ਮਰ ਜਾਏ। ਗੱਲਾਂ ਨਾਲ ਕੋਈ ਗੁਰੂ ਕਹਿੰਦੇ ਸਿੱਖ ਨਹੀਂ ਬਣਨਾ, ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਕੌਣ ਆ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ, ਮਰ ਕੇ ਕੋਈ ਸਿੱਖ ਹੋਣ ਦਾ ਮਾਣ ਪ੍ਰਾਪਤ ਕਰ ਸਕਦਾ, ਐਵੇਂ ਗੱਲਾਂ ਨਾਲ ਨਹੀਂ। ਮੁਰੀਦ ਕਹਿੰਦੇ ਨੇ ਚੇਲੇ ਨੂੰ, ਮੁਰਦਾ ਕਹਿੰਦੇ ਨੇ ਮਰੇ ਹੋਏ ਨੂੰ, ਕਹਿੰਦੇ ਜਦੋਂ ਮਰ ਜਾਵੇ ਉਹ ਮਰ ਕੇ ਕੋਈ ਸਿੱਖ ਬਣ ਸਕਦਾ, ਐਵੇਂ ਜੂਦਾ ਨਹੀਂ। ਤੇ ਜਿਹੜਾ ਵੀ ਪਹਿਲਾਂ ਹੀ ਮਰ ਗਿਆ ਉਹਨੂੰ ਮੌਤ ਫਿਰ ਕਿੱਥੋਂ ਆਉਣੀ, ਉਹਨੂੰ ਮੌਤ ਆਊਗੀ ਫਿਰ ਜਿਹੜਾ ਪਹਿਲੀ ਮਰ ਗਿਆ। ਆਹੋ ਮਹਾਰਾਜ ਕਹਿੰਦੇ ਨੇ ਬੇ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ ਜੋ ਵਿਚਾਰੇ ਭਰਮਾਈ। ਕੌਣ ਮਰਿਆ, ਜਿਹਨਾਂ ਗੁਰੂ ਦਾ ਸਿਮਰਨ ਨਹੀਂ ਕੀਤਾ। ਉਹ ਚਾਰ ਜੋ ਗਾਉਂਦੇ ਜਾਣਗੇ, ਰਹਿੰਦੇ ਜਾਂਦੇ ਰਹਿਣਗੇ, ਮਰਦੇ ਰਹਿਣਗੇ। 84 ਲੱਖ ਜੂਨ ਉਪਾਈ ਮਾਨਸ ਕੋ ਪ੍ਰਭਦੀ ਵਡਿਆਈ, ਇਸ ਪੌੜੀ ਤੇ ਜੋ ਨਾ ਚੁੱਕੈ ਸੋ ਆਏ ਜਾਏ ਦੁੱਖ ਪਾਏ। 84 ਲੱਖ ਜੂਨੀਆਂ ਤੋਂ ਬਾਅਦ ਇਹ ਮਨੁੱਖਾ ਜਨਮ ਮਿਲਿਆ, ਅੱਗੇ ਕਿੰਨੀ ਵਾਰ ਮਰੇ, 84 ਲੱਖ, ਕਿੰਨੀ ਵਾਰ ਜੀਏ, ਇੰਨੀ ਵਾਰੀ ਜੀਏ, ਇੰਨੀ ਵਾਰ ਪਿਓ ਬਦਲੇ, ਇੰਨੀ ਵਾਰ ਮਾਵਾਂ ਬਦਲੇ। ਅੱਜ ਕਿਸੇ ਨੂੰ ਕਹਿੰਦੇ ਨਾ ਅਮਰ ਛੱਕ ਲਓ, ਕੇਸ ਕੀ ਬਾਲ ਕਹਿੰਦੇ, ਰਿਸ਼ਤੇਦਾਰ ਕੀ ਕਹਿਣਗੇ, ਪੱਗ ਮੰਨ ਲਈਆਂ ਨੇ ਜਨਾਨੀਆਂ ਨੇ ਮੇਰੇ। ਮੈਂ ਸਾਡੇ ਇੱਕ ਮਾਈ ਸੀਗੀ, ਕਹਿੰਦੀ ਮੈਂ ਅੰਮ੍ਰਿਤ ਛੱਕਣਾ ਹੈ ਬਾਬਾ ਜੀ, ਤੁਹਾਨੂੰ ਵਾਰੀਆਂ ਪੈ, ਮੈਂ ਕਿਹਾ ਤਾਂ ਲਾਣੀਆਂ ਪੈਣੀਆਂ, ਕਹਿੰਦੀ ਇਹ ਤਾਂ ਮੈਂ ਪਾਉਣੀਆਂ ਬਾਬਾ ਜੀ, ਮੈਂ ਕਿਹਾ ਕਾਹਤੋਂ, ਕਹਿੰਦੀ ਮੈਂ ਕੁੜਮਾਂ ਦੇ ਜਾਣੀ ਹੈ ਅਤੇ ਮੇਰੇ ਕੁੜਮ ਕੀ ਕਹਿਣਗੇ। ਮੈਂ ਕਿਹਾ ਕੁੜਮਾਂ ਦਾ ਡਰ ਹੈ, ਸੱਚੇ ਪਾਤਸ਼ਾਹ ਦਾ ਡਰ ਹੈ ਨਹੀਂ, ਸੱਚੇ ਪਾਤਸ਼ਾਹ ਦਾ ਡਰ ਹੈ ਨਹੀਂ, ਕੁੜਮਾਂ ਦਾ ਡਰ ਹੈਗਾ, ਦੁਨੀਆਂ ਦਾ ਡਰ ਹੈਗਾ। ਅਤੇ ਗੁਰੂ ਕੀ ਕਹਿੰਦੇ ਨੇ, ਦੀਨ ਗੁਆਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਭਾਵੇਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਦੁਨੀਆਂ ਨੇ ਨਾਲ ਥੋੜ੍ਹੀ ਜਾਣਾ ਤੇਰੇ, ਉੱਥੇ ਕੁੜਮਾਂ ਨੇ ਜਾਣਾ, ਅਤੇ ਜਦੋਂ ਤੇਰਾ ਲੇਖਾ ਹੋਣਾ ਉੱਥੇ ਤਾਂ ਕਿਸੇ ਨੇ ਨਹੀਂ ਜਾਣਾ। ਵੈਦੋ ਨਾ ਮਾਈ ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੈ, ਕੀਤਾ ਜੀ ਸੋਵੇ ਪਾਪਾਂ ਵੱਲੋਂ ਧੋਵੇ ਸੋ ਸਿਮਰੋ ਪ੍ਰਧਾਨ ਹੈ। ਉੱਥੇ ਤਾਂ ਕਿਸੇ ਨੇ ਨਹੀਂ ਜਾਣਾ, ਨਾ ਭੈਣ ਭਰਾ ਨੇ ਵੀ ਨਹੀਂ ਜਾਣਾ। ਜੇ ਮਾਰ ਕੇ ਕਹਿੰਦੇ ਜਾਏ ਨਾ ਕੋਸਾ ਹਰ ਕਾ ਨਾਮ ਉਹਨਾਂ ਸੰਤੋਸਾ, ਜੇ ਪੈਂਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰ।
ਉੱਥੇ ਕੋਈ ਬੱਤੀ ਨਾਲ ਜਾਣੀ ਆ, ਉੱਥੇ ਕੀ ਜਗਾਏਗਾ, ਕੀ ਦੇਖੇਗਾ, ਜਿੱਥੇ ਇੰਨਾ ਗਵਾਰ ਅੰਦ ਗਵਾਰ ਆ, ਉੱਥੇ ਤਾਂ ਜੇ ਵਾਹਿਗੁਰੂ ਜਪਿਆ ਹੋਏਗਾ ਤਾਂ ਫੇਰ ਹੀ ਕਿਸੇ ਨੇ ਸਹਾਇਤਾ ਕਰਨੀ ਹੈ। ਤਾਂ ਮਹਾਰਾਜ ਕਹਿੰਦੇ ਨੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਬੜਾ ਦੁੱਖ ਲੱਗਾ। ਦੁੱਖ ਕਿਹੜਾ, ਸਰੀਰ ਦਾ ਥੋੜ੍ਹੀ ਆ, ਸਰੀਰ ਦਾ ਕੋਈ ਦੁੱਖ ਨਹੀਂ ਹੈਗਾ। ਸਰੀਰ ਤਾਂ ਖਤਮ ਹੋਏਗਾ ਤਾਂ ਦੁੱਖ ਨਾਲ ਹੀ ਖਤਮ ਹੋ ਜਾਣਗੇ। ਦੋ ਤਰ੍ਹਾਂ ਦੇ ਦੁੱਖ ਨੇ, ਇੱਕ ਸਰੀਰਕ ਦੁੱਖ ਨੇ, ਇੱਕ ਆਤਮਕ ਦੁੱਖ ਨੇ। ਜਿਹੜੇ ਆਤਮਕ ਦੁੱਖ ਨੇ ਜਨਮਾਂ ਤੱਕ ਪਿੱਛਾ ਨਹੀਂ ਛੱਡਦੇ। ਸਰੀਰ ਦਾ ਦੁੱਖ ਤਾਂ ਸਰੀਰ ਖਤਮ ਹੋਏਗਾ ਤਾਂ ਨਾਲ ਹੀ ਖਤਮ ਹੋ ਜਾਏਗਾ ਸਰੀਰ ਦਾ ਦੁੱਖ ਨਹੀਂ, ਪਰ ਆਤਮਾ ਦੇ ਦੁੱਖ ਤਾਂ ਨਾਲ ਹੀ ਜਾਣਗੇ। ਤੁਹਾਰੇ ਕਹਿੰਦੇ ਚਾਰ ਯੁੱਗਾਂ ਤੱਕ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਯੁੱਗ ਚਾਰੇ ਭਰਮਾਈ, ਚਾਰ ਯੁੱਗ ਭਰਨਾ ਪਏਗਾ, ਆਉਂਦਾ ਰਹੇਗਾ ਜਾਂਦਾ ਰਹੇਗਾ, ਜਿਨ ਚਿਰ ਅਸਥਿਰ ਮਤ ਨਹੀਂ ਮਿਲਦੀ, ਜਿਨ ਚਿਰ ਗੁਰੂ ਨਹੀਂ ਮਿਲਦਾ। ਹਮ ਦੀਨ ਤੁਮ ਯੁੱਗ ਯੁੱਗ ਦਾਤੇ, ਹੇ ਵਾਹਿਗੁਰੂ ਜੀ ਅਸੀਂ ਗਰੀਬ ਹਾਂ, ਅਸੀਂ ਦੀਨ ਹਾਂ, ਤੂੰ ਯੁੱਗਾਂ ਤੋਂ ਹੀ ਦਾਤਾ ਹੈ। ਕਾਹਦਾ ਦਾਤਾ ਹੈ, ਸਤਿਗੁਰੂ ਨਾਮ ਦਾ ਦਾਤਾ ਹੈ, ਨਾਮ ਦਿੰਦਾ ਹੈ, ਮੁਕਤ ਕਰਾਉਂਦਾ ਨਾਮ ਦੇ ਕੇ। ਹਮ ਦੀਨ ਤੁਮ ਯੁੱਗ ਯੁੱਗ ਦਾਤੇ, ਸ਼ਬਦੇ ਦਿਓ ਬਜਾਏ। ਇਹ ਸ਼ਬਦ ਨਾਲ ਪਤਾ ਲੱਗੇਗਾ, ਇਹ ਸ਼ਬਦ ਜਪ ਕੇ ਪਤਾ ਲੱਗੇਗਾ ਜੀਵਨ ਕੀ ਹੈ ਤੇ ਮੌਤ ਕੀ ਹੈ। ਤਾਂ ਹੀ ਤਾਂ ਕਬੀਰ ਜੀ ਕਹਿੰਦੇ ਨੇ ਵੀ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਗੁਰਮਤ ਆਨੰਦ ਕਹਿੰਦੀ ਵੀ ਮੌਤ ਨੂੰ। ਤਾਂ ਹੀ ਤਾਂ ਸਿਖਾਰੇ ਥੱਲੇ ਬੈਠਾ ਤੇ ਕਹਿੰਦਾ ਮੈਨੂੰ ਭਾਵੇਂ ਦੋ ਫਰ ਕੱਟ ਦਿਓ ਪਰ ਮੈਨੂੰ ਕਰੋ ਕੀ, ਕਹਿੰਦੇ ਤੇਰੀ ਮੰਗ ਕੀ ਆ। ਹੁਣ ਇਹ ਥੋੜ੍ਹੀ ਕਿਹਾ ਮੈਨੂੰ ਛੱਡ ਦਿਓ, 4 ਕਿੱਲੇ ਜ਼ਮੀਨ ਦੇ ਦਿਓ ਤੇ ਮੈਂ ਜਾ ਕੇ ਬਾਅਦ ਰੋਟੀ ਖਾਵਾਂ ਨਾ। ਉਹ ਕਹਿੰਦਾ ਤੁਸੀਂ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ। ਭਾਵ ਕੀ ਆ, ਗੁਰੂ ਵੱਲ ਮੂੰਹ ਤੂੰ ਭਾਵ ਕੀ ਆ, ਮੈਂ ਗੁਰੂ ਤੋਂ ਬੇਮੁੱਖ ਹੋ ਕੇ ਨਾ ਕਿਤੇ ਮਰਾਂ। ਜੇ ਗੁਰੂ ਵਾਲਾ ਹੋਵਾਂਗਾ ਤੇ ਗੁਰੂ ਬਾਂਹ ਫੜੇਗਾ ਨਾ। ਨਾਮ ਬਿਨਾ ਕਹੋ ਕੋ ਤਰਿਆ, ਬਿਨ ਸਤਿਗੁਰ ਕੈਸੇ ਪਾਰ ਪਰਿਆ। ਗੁਰੂ ਤੋਂ ਬਗੈਰ ਕਿਵੇਂ ਕੋਈ ਤਰੇਗਾ। ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਤਾਂ ਮੁਕਤੀ ਹੈ ਹੀ ਨਹੀਂ। ਹਰਜੀਓ ਕਿਰਪਾ ਕਰੋ ਤੁਮ ਪਿਆਰੇ, ਹੇ ਵਾਹਿਗੁਰੂ ਜੀ ਕਿਰਪਾ ਕਰੋ। ਕੀ ਕਿਰਪਾ ਕਰੋ, 4 ਕਨਾਲਾ ਜ਼ਮੀਨ ਦੇ ਦਿਓ, 2 ਕੋਠੀਆਂ ਦੇ ਦਿਓ, 10 ਕਾਰਾਂ ਦੇ ਦਿਓ, 5-6 ਧੀ ਪੁੱਤਰ ਦੇ ਦਿਓ, ਇਹ ਕਿਰਪਾ ਹੈ, ਇਹ ਥੋੜ੍ਹੀ ਕਿਰਪਾ ਹੈ। ਹਰਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਮੈਨੂੰ ਸੱਚੇ ਗੁਰੂ ਦਾਤੇ ਦਾ ਮੇਲ ਮਿਲਾਵੋ ਮੈਨੂੰ। ਅਤੇ ਗੁਰੂ ਦਾਤਾ ਕੀ ਦੇਵੇਗਾ, ਹਰ ਨਾਮ ਦੇ ਆਧਾਰ, ਜਿਹੜਾ ਨਾਮ ਦਾ ਆਧਾਰ ਦੇ। ਕਿਉਂ ਨਾਮ ਲੈਣਾ ਹੈ, ਹਰ ਨਾਮ ਦੇ ਆਧਾਰ। ਹੁਣ ਅੱਗੇ ਗੁਰੂ ਕਹਿੰਦੇ ਮਨਸਾ ਮਾਰ ਦੁੱਖ ਦਾ ਸਹਿ ਸਮਾਨ, ਆਸਾ ਮਨਸਾ ਅੰਦਰ ਤੁਸੀਂ ਬਹਿ ਜਾਓ ਚੁੱਪ ਕਰਕੇ, ਤੁਹਾਡੇ ਅੰਦਰ ਫੁਰਨਿਆਂ ਦੇ ਪਹਾੜ ਪਏ ਬੜੇ ਨੇ। ਕੋਈ ਬੰਦਾ ਚੁੱਪ ਕਰਕੇ ਬਹਿ ਸਕਦਾ, ਗੁਰੂ ਵੀ ਕਹਿੰਦੇ ਨਹੀਂ ਚੁੱਪ ਹੈ, ਚੁੱਪਣਾ ਹੋ ਵੀ ਜੇ ਲਾਇ ਰਹਾਂ ਅਵਤਾਰ ਬੈਠਾ ਰਹੇ, ਚੁੱਪ ਕਰਕੇ ਬੈਠੇ ਰਹੋ, ਚੁੱਪ ਜਾਓ। ਅੰਦਰੋਂ ਤਾਂ ਚੱਲ ਰਹੀ ਹੈ ਗੱਲ, ਅੰਦਰ ਤਾਂ ਚੱਲ ਰਿਹਾ, ਕੁਛ ਨਾ ਕੁਛ ਚੱਲ ਰਿਹਾ। ਹੁਣ ਵੀ ਦੇਖ ਲਓ ਤੁਸੀਂ, 1 ਮਿੰਟ ਬਹਿ ਕੇ ਅੱਖਾਂ ਬੰਦ ਕਰਕੇ ਦੇਖ ਲਓ, ਆਪਣੇ ਆਪ ਨੂੰ ਚੈੱਕ ਕਰ ਲਓ, ਅੰਦਰ ਤਾਂ ਕੁਛ ਨਾ ਕੁਛ ਚੱਲ ਰਿਹਾ। ਉਹਨੇ ਤਾਂ ਬੋਲੀ ਜਾਣਾ ਅੰਦਰੋਂ, ਉਹਨੇ ਤਾਂ ਚੁੱਪ ਕਰਨਾ ਹੀ ਨਹੀਂ। ਉਹਨੂੰ ਚੁੱਪ ਕਰਾਉਣ ਦਾ ਇੱਕੋ ਹੀ ਤਰੀਕਾ ਗੁਰੂ ਨੇ ਦੱਸਿਆ, ਵਾਹਿਗੁਰੂ ਸ਼ਬਦ ਦਿੱਤਾ। ਕਹਿੰਦੇ ਜਿੱਦਾਂ ਤੁਸੀਂ ਕੰਪਿਊਟਰ ਹੈ ਨਾ, ਕੰਪਿਊਟਰ ਤੁਸੀਂ ਕਈ ਕੁਛ ਲਿਖ ਦਿੰਦੇ ਹੋ, ਤੁਹਾਨੂੰ ਨਹੀਂ ਪਸੰਦ ਆਉਂਦਾ, ਤੁਸੀਂ ਕਹਿੰਦੇ ਹੋ ਡਿਲੀਟ ਕਰ ਦਿਓ, ਉਹ ਡਿਲੀਟ ਕਰਦੇ ਹੋ, ਇੱਕ ਉਂਗਲੀ ਡਿਲੀਟ 'ਤੇ ਮਾਰਦੇ ਨੇ, ਮੈਂ ਦੇਖਿਆ ਇਹਨਾਂ ਨੂੰ, ਤਾਂ ਸਾਰਾ ਹੀ ਡਿਲੀਟ ਹੋ ਜਾਂਦਾ। ਕੰਪਿਊਟਰ ਆ, ਇਹਦੇ ਵਿੱਚ ਯੁੱਗਾਂ ਤੋਂ ਤੁਸੀਂ ਫੀਡ ਕੀਤਾ ਹੋਇਆ, ਕਿਸੇ ਨਾਲ ਲੜਾਈ ਕੀਤੀ ਆ ਵੀ ਇਹਦੇ 'ਚ ਫੀਡ ਹੋ ਗਈ, ਕਿਸੇ ਨੂੰ ਇੱਥੋਂ ਤੱਕ ਇਹ ਕਹਿਤਾ, ਕੋਈ ਗਰੀਬ ਹੈ ਨਾ, ਕਿਸੇ ਨੇ ਜਾਤੀ ਕੀਤੀ, ਉਹਦੇ ਬਰਾਬਰ ਤਾਂ ਨਹੀਂ ਹੈਗਾ, ਅਤੇ ਉਹ ਉਹਨੂੰ ਕਹਿ ਦਿੰਦਾ ਕੋਈ ਨਹੀਂ ਸਮਾਂ ਆਏਗਾ ਮੈਂ ਤੈਨੂੰ ਦੇਖ ਲਊਂਗਾ। ਤਾਂ ਉਹਨੇ ਕਹਿਣਾ ਅੰਦਰੋਂ ਦੇਖ ਲਊਂਗਾ, ਉਹ ਦੇਖ ਲਊਂਗਾ, ਉਹਦੀ ਕੰਪਿਊਟਰ 'ਚ ਫੀਡ ਹੋ ਗਿਆ, ਔਰ ਅਗਲੇ ਜਨਮ ਵਿੱਚ ਉਹਨੂੰ ਵੀ ਆਉਣਾ ਪਏਗਾ ਦੇਖਣ ਲਈ, ਅਤੇ ਉਹਨੂੰ ਵੀ ਆਉਣਾ ਪਏਗਾ, ਦੋ ਉਹ ਦੇਖਣ ਲਈ ਆਏਗਾ ਅਤੇ ਉਹ ਦਿਖਾਉਣ ਲਈ ਆਏਗਾ। ਤਾਂ ਇੱਦਾਂ ਲਿਖੇ ਬਣਾਈ ਜਾਓ, ਦੇਖ ਲਿਓ ਜੀ, ਦੇਖ ਲਿਓ ਜੀ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤੂੰ ਚੱਲੀਏ, ਤਉ ਗੁਣ ਨਾਹੀ ਅੰਤ ਹਰੇ। ਮਨ ਰੂਪੀ ਕਾਗਦ ਤੇ ਕਰਨੀ ਰੂਪੀ ਸਿਆਹੀ ਨਾਲ ਲੇਖ ਲਿਖੇ ਜਾ ਰਹੇ ਨੇ, ਲਿਖੀ ਜਾਓ, ਲਿਖੀ ਜਾਓ, ਜੋ ਲਿਖਣਾ ਲਿਖ ਲਓ। ਤੁਸੀਂ ਆਪ ਲਿਖਦੇ ਪਏ, ਉਹ ਥੋੜ੍ਹੀ ਲਿਖਦਾ, ਅਸੀਂ ਦੋਸਤ ਦੇ ਨੇ ਕਰਤੇ ਨੂੰ, ਕਰਤਾ ਕੁਛ ਨਹੀਂ ਲਿਖ ਰਿਹਾ, ਉਹਨੇ ਤਾਂ ਤੁਹਾਨੂੰ ਸੰਸਾਰ 'ਚ ਭੇਜ ਦਿੱਤਾ ਅਤੇ ਨਾਲ ਕਹਿਤਾ ਦੱਦਾ ਦੋਸਤ ਨਾ ਦਿਓ ਕਿਸੇ, ਦੋਸਤ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਤ ਨਾ ਦੀਜੇ ਵਰਜਣਾ ਸੀ। ਕਹਿੰਦੇ ਰੱਬ ਨੇ ਸਾਡੇ ਨਾਲ ਆਹ ਕੀਤਾ, ਕਈ ਵਾਰੀ ਮੈਂ ਸੁਣਦਾ ਬੁੜੀਆਂ ਕੋਲ, ਖਾਸ ਕਰਕੇ ਉਹ ਕਿਤੇ ਕਿਸੇ ਨਾ ਕੋਈ ਜਾਤੀ ਹੋ ਜਾਵੇ ਸੰਸਾਰ ਦੇ ਉੱਤੇ ਰਹਿੰਦੇ ਆ, ਅਤੇ ਉਹ ਕਹਿੰਦੇ ਰੱਬ ਨਾ ਉੱਤੋਂ ਆ ਕੇ ਲੜਿਆ, ਉੱਤੋਂ ਉਤਰ ਕੇ ਰੱਬ ਲੜਿਆ। ਮੈਂ ਕਿਹਾ ਜਦੋਂ ਰੱਬ ਲੜ ਗਿਆ ਨਾ, ਫਿਰ ਦੇਖੀ ਕੀ ਹੁੰਦਾ, ਰੱਬ ਤਾਂ ਕਿਸੇ ਨਾਲ ਲੜਦਾ ਨਹੀਂ ਹੈ, ਪਿਓ ਕਦੀ ਆਪਣੇ ਪੁੱਤਰ ਨੂੰ ਬੁਰਾ ਕਹਿੰਦਾ।
ਸੁੱਤ ਅਪਰਾਧ ਕਰਤ ਹੈ ਜੇਤੇ ਜੰਨੀ ਜੀਤ ਨਾ ਰਾਖਸ ਦੇਤੇ। ਕਦੀ ਮਾਂ ਆਪਣੇ ਪੁੱਤਰ ਨੂੰ ਬੁਰਾ ਕਹਿੰਦੀ, ਜਿੰਨੇ ਮਰਜ਼ੀ ਪਾਪ ਕਰਕੇ ਆ ਜਾ ਨੂੰ ਆਪਣੀ ਗੱਲ ਨਾ ਲਾ ਲੈਂਦੀ, ਉਹ ਵਾਹਿਗੁਰੂ ਸਾਡਾ ਪਿਓ ਹੈ, ਵਾਹਿਗੁਰੂ ਸਾਡੀ ਮਾਂ ਆ, ਉਹ ਸਾਨੂੰ ਦੁੱਖ ਦਊਗਾ ਨਾ? ਉਹਨੂੰ ਤਾਂ ਦੁੱਖ ਹੁੰਦਾ, ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਸੰਤਾਂ ਨੂੰ ਸੁੱਖ ਮਿਲਦਾ ਤੇ ਉਹਨੂੰ ਵੀ ਸੁੱਖ ਮਿਲਦਾ, ਸੰਤਾਂ ਨੂੰ ਦੁੱਖ ਮਿਲਦਾ ਤੇ ਉਹਨੂੰ ਵੀ ਦੁੱਖ ਮਿਲਦਾ। ਗੁਰੂ ਥੋੜੀ ਦੁੱਖ ਦਿੰਦਾ, ਦੁੱਖ ਤਾਂ ਸਾਡੇ ਆਪਣੇ ਕਰਮਾਂ ਦਾ ਹੈ। ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਜੋ ਅਸੀਂ ਪੂਰਬਲੇ ਜਨਮਾਂ 'ਚ ਕੀਤਾ ਸੀ ਉਹ ਅਸੀਂ ਹੁਣ ਵੱਢਦੇ ਪਏ। ਜੇ ਚੰਗਾ ਬੀਜਿਆ ਹੁੰਦਾ ਤੇ ਚੰਗਾ ਵੱਢਦਾ ਸੀ, ਤਾਂ ਹੀ ਤਾਂ ਬਾਬਾ ਜੀ ਕਹਿੰਦੇ ਨੇ ਪਾਣੀ 'ਚ ਲੋੜੇ ਦਾਤ ਬਜਾਉਣੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਬੀਜਦਾ ਕਿੱਕਰ ਪਿਆ ਤੇ ਕਹਿੰਦਾ ਅੰਗੂਰ ਖਾ ਲਵਾਂ, ਬਿਜਨੌਰ ਦੀ ਦਾਤ ਖਾ ਲਵਾਂ, ਬਿਜਨੌਰ ਦੀਆਂ ਖਜੂਰਾਂ ਖਾ ਲਵਾਂ, ਤੇ ਬੀਜੇ ਤੇ ਕਿੱਕਰ ਸੀ ਨਾ, ਪਾਪ ਬੀਜੇ ਸੀ ਨਾ, ਤੇ ਜੇ ਪਾਪ ਬੀਜੇ ਸੀ ਤੇ ਫਲ ਵੀ ਤਾਂ ਪਾਪ ਹੀ ਲੱਗਣਾ ਨਾ। ਤੋ ਇਸ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ, ਜੋ ਇਹਦੇ ਵਿੱਚ ਬੀਜਿਆ ਸੀ ਉਹ ਅਖੀਰ ਨੂੰ ਆ ਗਿਆ ਸਾਹਮਣੇ। ਸਤਿਗੁਰੂ ਜੀ ਕਹਿੰਦੇ ਨੇ ਹਰਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ, ਮੇਲ ਮਿਲਾਵੋ, ਹਰ ਨਾਮ ਦਿਓ ਅਧਾਰੇ, ਮੈਨੂੰ ਨਾਮ ਦਿਓ ਜਿਹੜੀ ਮੇਰੀ ਜੀਵ ਆਤਮਾ ਦਾ ਆਧਾਰ ਹੈ, ਜਿਹੜੀ ਜੀਵ ਮੇਰੀ ਜੀਵ ਆਤਮਾ ਦੀ ਖੁਰਾਕ ਹੈ, ਮੈਨੂੰ ਉਹ ਦਿਓ। ਹੁਣ ਗੁਰੂ ਜੀ ਮਰਨ ਦਾ ਇੱਕ ਤਰੀਕਾ ਦੱਸਦੇ ਨੇ, ਕਹਿੰਦੇ ਨੇ ਜੇ ਮਰਨਾ ਹੈ ਤੇ ਫਿਰ ਇਸ ਤਰ੍ਹਾਂ ਮਰ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਹੁਣ ਜੇ ਮਰਨਾ ਹੈ ਨਾ ਤਾਂ ਫਿਰ ਸ਼ਬਦ 'ਚ ਮਰ, ਫਿਰ ਮਰਨਾ ਨਹੀਂ ਪਏਗਾ, ਫਿਰ ਵਾਰ ਵਾਰ ਮਰਨਾ ਨਹੀਂ ਪਏਗਾ। ਜਿਉਂ ਜਲ ਮੈਂ ਜਲਾਏ ਖਟਕਣਾ, ਕਿਉਂ ਜੋਤੀ ਸੰਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨ ਪ੍ਰਭ ਕਹਿ ਸਤਿ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਪੁੱਛਿਆ ਜਿਹੜੇ ਰੱਬ ਦਾ ਨਾਂ ਲੈਂਦੇ ਨੇ ਕਿਹੋ ਜਿਹੇ ਨੇ, ਸਾਈਂ ਮਰਦਾ? ਸਾਈਂ ਤਾਂ ਕਦੇ ਮਰਦਾ ਨਹੀਂ। ਸਾਈਂ ਅਲਖ ਅਪਾਰ ਪੂਰੀ ਮਨ ਵਸੈ, ਪੂਰੀ ਜਿੰਨਾ ਕਿਤੇ ਹਿਰਦੇ ਵਿੱਚ ਵਸ ਜਾਵੇ ਉਹ ਨਾਂ ਲਖਿਆ ਜਾਣ ਵਾਲਾ ਵਾਹਿਗੁਰੂ। ਤੇ ਗੁਰੂ ਕਹਿੰਦੇ ਨੇ ਦੁੱਖ ਦਰਦ ਰੋਗ ਮਾਏ ਮੈਂਡਾ ਹਬ ਨਸੈ। ਇੰਨੀ ਕੁ ਗੱਲ ਸੁਣੀ, ਬਿੰਦਕ ਗੱਲ ਸੁਣੀ ਸੱਚੇ ਤਿਸਤਣੀ, ਉਸ ਵਾਹਿਗੁਰੂ ਜੀ ਨੇ ਸੱਚੇ ਗੁਰੂ ਨੇ ਥੋੜ੍ਹੀ ਜਿਹੀ ਗੱਲ ਸੁਣੀ, ਬਿੰਦਕ ਗੱਲ ਸੁਣੀ। ਇੰਨਾ ਟਾਈਮ ਨਹੀਂ ਨਾ ਉਹਦੇ ਕੋਲ, ਸਾਰਿਆਂ ਨੂੰ ਸੁਣਨਾ ਹੈ ਨਾ, ਤੇ ਥੋੜ੍ਹੀ ਜਿਹੀ ਗੱਲ ਸਾਡੀ ਸੁਣ ਲਵੇ, ਇੱਕ ਨਜ਼ਰ ਕਰਕੇ ਦੇਖ ਲਵੇ ਗੁਰੂ ਨਾਨਕ ਸਾਡੇ ਤੇ, ਤੇ ਨਿਹਾਲ ਕਰ ਦਿੰਦਾ ਨਾਨਕ ਨਦਰੀ ਨਦਰ ਨਿਹਾਲ। ਬਸ ਉਹਦੀ ਨਜ਼ਰ ਥੱਲੇ ਆਉਣ ਦੀ ਲੋੜ ਹੈ, ਫਿਰ ਤੁਸੀਂ ਮਰਨਾ ਥੋੜ੍ਹੀ। ਗੁਰਮੁਖ ਨੇ ਵੀ ਮਰ ਗਿਆ, ਗੁਰਮੁਖ ਵੀ ਮਰ ਗਿਆ ਤੇ ਮਨੁੱਖ ਵੀ ਮਰ ਗਿਆ, ਫਰਕ ਕੀ ਹੈ? ਬਿੰਦਕ ਗੱਲ ਸੁਣੀ ਸੱਚੇ ਤੇ ਸਤਣੀ, ਸੁਖੀ ਹੂੰ ਪਾਏ ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ, ਇੰਨੇ ਸੁਖ ਮਿਲੇ ਤੇ ਮੇਰੀ ਮਾਂ ਗਿਣਤੀ ਤੋਂ ਬਾਅਦ ਮੈਂ ਤੁਹਾਡੇ ਸਾਹਮਣੇ ਬੈਠਾ ਨਾ। ਜੇ ਮੇਰਾ ਪਹਿਲਾ ਲਾਈਫ ਤੁਸੀਂ ਦੇਖੋ ਤੇ ਮੇਰੇ ਹੁਣ ਤੱਕ 20-25 ਭੋਗ ਪੈ ਗਏ ਹੋਣੇ ਸੀ, ਘਰਦਿਆਂ ਨੇ ਪਾਲੇ ਹੋਣੇ ਸੀ, 20 ਅਖੰਡ ਪਾਠ ਕਰਾ ਲਏ ਹੋਣੇ ਸੀ, ਬਰਸੀਆਂ ਬਣਾ ਲਈਆਂ ਹੋਣੀਆਂ ਸੀ, ਤੇ ਅੱਜ ਤੁਸੀਂ ਮੈਨੂੰ ਇੱਥੇ ਬਿਠਾ ਕੇ ਤੇ ਮੈਂ ਕਈ ਵਾਰੀ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਨਾ। ਪਿੰਗਲ ਪਰਬਤ ਪਾਰ ਪਰੇ ਖਲ ਚਿਤਰ ਬਕੀਤਾ, ਅੰਧਲੇ ਤ੍ਰਿਪਨ ਸੂਝਿਆ ਗੁਰਬੇਗ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮਹਿਲ ਕੋਈ ਕੁਟਾ ਘਰੇ ਨਿਰਮਲ ਪੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀ ਨੂੰ ਆਪ ਨੂੰ ਤਿਸ ਅਭੈ ਦਾਨ ਦਿੱਤਾ, ਸਿੰਘ ਬਿਨਾਈ ਹੋਏ ਦੇ ਉਤਰੇ ਨਿਰਧ ਕੀਤਾ, ਸ਼੍ਰਮ ਕਰਤੇ ਦਮ ਆਡ ਕੋ, ਜਿਹੜੇ ਔਡੀ ਲਈ ਇੰਨੀ ਮਿਹਨਤ ਕਰਦੇ ਸੀ ਸੇ ਗਣੀ ਤਨੀਤਾ, ਉਹਨਾਂ ਨੂੰ ਧੰਨਵਾਨ ਬਣਾ ਦਿੱਤੇ, ਕੌਣ ਵਡਾਈ ਕਹਿ ਸਕੋ, ਬੇਅੰਤ ਗੁਣੀਤਾ ਤੇਰੇ ਕਿਹੜੇ ਗੁਣ ਗਾਵਾਂ, ਤੇਰੇ ਤਾਂ ਇੰਨੇ ਗੁਣ ਗਾ ਵੀ ਨਹੀਂ ਸਕਦਾ, ਕਰ ਕਿਰਪਾ ਮੈਨੂੰ ਨਾਮ ਦਿਓ ਨਾਨਕ ਦੱਸ ਦਿੱਤਾ। ਪਿੰਗਲੇ ਨੂੰ ਪਹਾੜ ਪਰਬਤ ਪਹਾੜ ਚੜ੍ਹ ਜਾਵੋ, ਜਿਸ ਦੀਆਂ ਲੱਤਾਂ ਬਾਹਾਂ ਨੇ, ਜਿਹੜਾ ਤੁਰ ਨਹੀਂ ਸਕਦਾ, ਗੁਰੂ ਮੇਹਰ ਕਰਦੇ ਤੇ ਉਹ ਪਹਾੜ ਚੜ੍ਹ ਜਾਵੋ। ਜਿਹੜੇ ਬੰਦੇ ਨੂੰ ਕੁਛ ਗਿਆਨ ਨਹੀਂ ਉਹਨੂੰ ਗਿਆਨਵਾਨ ਬਣਾ ਦੇਵੇ, ਮੈਂ ਤੁਹਾਡੇ ਸਾਹਮਣੇ ਬੈਠਾ ਨਾ, ਗਿਆਨਵਾਨ ਭਾਵੇਂ ਮੈਂ ਨਹੀਂ, ਪਰ ਮੈਨੂੰ ਬਿਠਾਇਆ ਉਹਨੇ ਇੱਥੇ ਬਿਠਾ ਕੇ, ਮੇਰੇ ਕੋਲੋਂ ਲੈਕਚਰ ਕਰਵਾਉਣ ਦੇ ਆ, ਉਹ ਤਾਂ ਉਹਦੀਆਂ ਕਰਾਮਾਥਾਂ ਦਾ ਪਤਾ ਹੀ ਨਹੀਂ। ਆਪਾਂ ਉਦੋਂ ਕਹਿੰਦੇ ਸੀ ਨਾ, ਆਪਾਂ ਸਾਖੀ ਪੜ੍ਹਦੇ ਹਾਂ 8ਵੇਂ ਪਾਤਸ਼ਾਹ ਦੀ, ਕਹਿੰਦੇ ਜੀ ਉਹ ਛੱਜੂ ਝੀਰ ਕਰੂੰ ਗੀਤਾ ਦੇ ਅਰਥ ਕਰਵਾ ਤੇ ਮਹਾਰਾਜ ਨੇ ਉੱਤੇ ਖੁੰਡੀ ਰੱਖ ਕੇ ਉਹਦੇ ਸਿਰ 'ਤੇ, ਨਾ ਉਹ ਬੋਲ ਸਕਦਾ ਸੀ ਗੂੰਗਾ ਸੀ, ਨਾ ਉਹ ਦੇਖ ਸਕਦਾ ਸੀ, ਨਾ ਉਹਨੂੰ ਸੁਣਦਾ ਸੀ, ਨਾ ਕੰਨਾਂ ਤੋਂ ਸੁਣਦਾ, ਕੰਨਾਂ ਤੋਂ ਬੋਲਾ ਸੀ, ਮੂੰਹ ਤੋਂ ਬੋਲ ਨਹੀਂ ਸੀ ਸਕਦਾ। ਅਤੇ ਪੰਡਿਤ ਨੇ ਕਹਿ ਤਾ ਤੂੰ ਨਾ ਕ੍ਰਿਸ਼ਨ ਰਖਾਇਆ ਹੋਇਆ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਅਤੇ ਗੀਤ ਕਹਿੰਦੇ ਗੀਤਾ ਦਾ ਫਿਰ ਅਰਥ ਕਰਕੇ ਮੈਨੂੰ ਦੱਸ। ਉਹਨੇ ਕਿਹਾ ਛੋਟਾ ਜਿਹਾ ਬੱਚਾ ਆ, ਗੁਰੂ ਬੱਚਾ ਥੋੜ੍ਹੀ ਹੁੰਦਾ, ਗੁਰੂ ਤਾਂ ਜੋਤ ਆ, ਗੁਰੂ ਸਰੀਰ ਥੋੜ੍ਹੀ ਆ। ਹੁਣ ਅੱਜ ਸਾਡੇ ਕੋਲ ਸਰੀਰ ਨਹੀਂ ਗੁਰੂ ਦਾ, ਤਾਂ ਮਤਲਬ ਗੁਰੂ ਚਲਾ ਗਿਆ, ਗੁਰੂ ਨਾਨਕ ਚਲੇ ਗਏ। ਜਰਮਨ ਤੱਕ ਬੰਦਾ ਸ੍ਰੀ ਹਰਿਮੰਦਰ ਸਾਹਿਬ ਜਾਂਦਾ ਹੈ, ਉੱਥੇ ਦਰਸ਼ਨ ਕਰਦਾ, ਕੁਛ ਦਿਨ ਰਹਿੰਦਾ, ਉਹਦੇ ਮਨ ਨੂੰ ਠੰਡ ਪੈਂਦੀ ਹੈ, ਅਤੇ ਆਉਣ ਲੱਗਾ ਉੱਥੇ ਕਿਤਾਬ 'ਤੇ ਆਪਣਾ ਐਕਸਪੀਰੀਅੰਸ ਲਿਖ ਕੇ ਆਉਂਦਾ, ਜਿਹੜੀ ਕਿਤਾਬ ਦਰਸ਼ਨੀ ਡਿਊੜੀ 'ਤੇ ਰੱਖੀ ਹੈ। ਸਾਰੇ ਬੰਦੇ ਲਿਖ ਕੇ ਜਾਂਦੇ ਨੇ ਉੱਥੇ ਐਕਸਪੀਰੀਅੰਸ, ਵੀ ਹਰਿਮੰਦਰ ਸਾਹਿਬ ਆਉਣ ਦਾ ਤੁਹਾਡਾ ਤਜ਼ਰਬਾ ਕੀ ਆ, ਤੁਹਾਡਾ ਐਕਸਪੀਰੀਅੰਸ ਕੀ ਹੈ, ਤੁਹਾਨੂੰ ਇੱਥੋਂ ਕੀ ਮਿਲਿਆ, ਤੁਹਾਨੂੰ ਕੀ ਤੁਸੀਂ ਇੱਥੇ ਫੀਲ ਕੀਤਾ। ਅਤੇ ਉਹ ਲਿਖਦਾ ਕਹਿੰਦਾ ਦੁਨੀਆਂ ਦੇ ਪੈਗੰਬਰ ਆਏ ਤਾਂ ਚਲੇ ਗਏ, ਪਰ ਗੁਰੂ ਰਾਮਦਾਸ ਜੀ ਇਸ ਸੰਸਾਰ 'ਤੇ ਐਸੇ ਆਏ, ਗਏ ਹੀ ਨਹੀਂ, ਸ਼ਬਦ ਰੂਪ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਬਹਿ ਗਏ। ਗੁਰੂ ਸਤਨਾਮ ਸ੍ਰੀ, ਤੁਸੀਂ ਵੀ ਹਰਿਮੰਦਰ ਸਾਹਿਬ ਗਏ ਹੋਵੋਗੇ, ਕਦੀ ਤੁਹਾਨੂੰ ਇਹ ਤਜਰਬਾ ਹੋਇਆ? ਅਸੀਂ ਇਸ ਪੱਖ ਤੋਂ ਤੱਕ ਤਾਂ ਗਏ ਹੀ ਨਹੀਂ ਵੀ ਗੁਰੂ ਰਾਮਦਾਸ ਜੀ ਨੂੰ ਉੱਥੇ ਮਿਲਣਾ ਹੈ, ਅਸੀਂ ਤਾਂ ਗੁਰੂ ਨੂੰ ਗਿਆ ਸਮਝ ਲਿਆ ਵੀ ਗੁਰੂ ਚਲੇ ਗਏ। ਹੁਣ ਕੌਣ ਦੇਖਦਾ ਸਾਨੂੰ, ਹੁਣ ਅਸੀਂ ਜੋ ਮਰਜ਼ੀ ਕਰੀ ਜਾਈਏ, ਹੁਣ ਕੌਣ ਦੇਖਦਾ ਸਾਨੂੰ? ਪਰ ਗੁਰੂ ਕੀ ਕਹਿੰਦੇ, ਜਿਸ ਦਿਨ ਪਹਿਲਾ ਹੁਕਮਨਾਮਾ ਆਇਆ ਗੁਰੂ ਕਹਿੰਦਾ ਮੈਂ ਤੁਹਾਡੇ ਨਾਲ ਹਾਂ, ਸਿੱਖ ਕਹਿੰਦੇ ਤੂੰ ਕਿੱਥੇ ਚੱਲਣਾ, ਅਸੀਂ ਕਿਹਨੂੰ ਦੇਖਾਂਗੇ, ਇਹ ਅੱਖਾਂ ਕਿਹਨੂੰ ਤੱਕਣਗੀਆਂ? ਅਤੇ ਜਦੋਂ ਮਹਾਰਾਜ ਨੇ ਗੁਰਗੱਦੀ ਦਿੱਤੀ ਤਾਂ ਪਹਿਲਾਂ ਹੁਕਮ ਕੀ ਆਇਆ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਇਓ ਦੁਰਾਈ, ਮਤਲਬ ਤੁਸੀਂ ਮੈਨੂੰ ਦੂਰ ਨਾ ਸਮਝੋ, ਮੈਂ ਤਾਂ ਸਦਾ ਤੁਹਾਡੇ ਨਾਲ ਹਾਂ, ਮੇਰਾ ਕਦੀ ਤੁਹਾਡੇ ਨਾਲ ਦੂਰੀ ਨਹੀਂ ਹੋਏਗੀ, ਮੈਂ ਤਾਂ ਤੁਹਾਡੇ ਅੰਦਰ ਵਸੂੰਗਾ, ਤੁਹਾਨੂੰ ਕਹਿਤਾ ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਕਰੂੰ ਨਿਵਾਸ। ਅਤੇ ਹੁਣ ਅਸੀਂ ਹੀ ਗੁਰੂ ਨੂੰ ਆਪਣੇ ਅੰਦਰ ਜਗ੍ਹਾ ਨਾ ਦਈਏ ਤਾਂ ਗੁਰੂ ਕੀ ਕਰੇ? ਅਸੀਂ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਹਿਰਦੇ ਵਿੱਚ ਜਗ੍ਹਾ ਨਾ ਦਈਏ ਤਾਂ ਗੁਰੂ ਕਿੱਥੇ ਵਸੇ? ਅੱਜ ਦਾ ਸਿੱਖ ਆਪ ਹੀ ਪਾਪ ਘਰਾਂ ਵਿੱਚ ਰੁਲ ਗਿਆ ਅਤੇ ਗੁਰੂ ਕੀ ਕਰੇ? ਗੁਰੂ ਤਾਂ ਕਹਿੰਦਾ ਮੈਨੂੰ ਆਪਣੇ ਹਿਰਦੇ ਵਿੱਚ ਜਗ੍ਹਾ ਦੇ, ਮੈਂ ਤੈਨੂੰ ਆਪਣਾ ਰੂਪ ਬਣਾ ਲਾਂਗਾ, ਮੈਂ ਤੇਰੇ ਵਿੱਚ ਵਸੂੰਗਾ। ਮਾਤਾਵਾਂ ਨੇ ਪੁੱਛਿਆ ਤੇਰੇ ਸਾਡੇ ਬੇਟੇ ਕਿੱਥੇ ਨੇ? ਅਤੇ ਮਾਰ ਕਹਿੰਦੇ ਕਿਹੜੇ ਪੁੱਤਰਾਂ ਦੀ ਗੱਲ ਕਰਦੀ ਆ ਤੁਸੀਂ? ਕਹਿੰਦੇ ਜੀਤ ਸਿੰਘ, ਜਗਰਾਜ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਦੀ ਗੱਲ ਕਰਦੀਆਂ, ਹੋਰ ਕਿਹੜੇ ਪੁੱਤਰਾਂ ਦੀ ਗੱਲ ਕਰਦੀਆਂ? ਕਹਿੰਦੇ ਨਹੀਂ, ਐਨ ਪੁੱਤਰਨ ਕਿਸੀ ਇਸ ਪਰਿਵਾਰ ਦੀ ਉਸ ਚਾਰ ਮੂਹੇ ਤੋਂ ਕਿਹਾ ਪਿਆ ਜਬ ਜੀਵਤ ਕਈ ਹਜ਼ਾਰ। ਤੁਹਾਨੂੰ ਪੁੱਤਰ ਬਣਾਇਆ ਸਾਨੂੰ, ਅਤੇ ਜੇ ਅਸੀਂ ਹੁਣ ਪੁੱਤਰਾਂ ਵਾਲੇ ਕੰਮ ਹੀ ਨਾ ਕਰੀਏ ਤਾਂ ਗੁਰੂ ਕੀ ਕਰੇ? ਗੁਰੂ ਕਹਿੰਦੇ ਮੈਂ ਸਿੱਖ ਨੂੰ ਦੇਖਾਂਗਾ ਜਦੋਂ ਉਹ ਆਪਣੇ ਛੋਟੇ ਬੱਚੇ ਨੂੰ ਇੱਥੇ ਬੱਚਾ ਤਿਆਰ ਬਾਰ ਤਿਆਰ ਸੀ, ਤੁਹਾਡੇ ਕੋਲ ਤੁਸੀਂ ਦੇਖਿਆ ਹੋਣਾ ਹੋਰ ਵੀ ਕਿੰਨੇ ਬੱਚੇ ਤਿਆਰ ਬਾਰ ਤਿਆਰ ਹੋਏ। ਗੁਰੂ ਕਹਿੰਦਾ ਜਦੋਂ ਮਾਤਾ ਪਿਤਾ ਆਪਣੇ ਬੱਚੇ ਨੂੰ ਤਿਆਰ ਬਾਰ ਤਿਆਰ ਕਰਕੇ ਸ਼ਸਤਰ ਸਜਾ ਕੇ ਮੇਰੇ ਕੋਲ ਗੁਰਦੁਆਰੇ ਲੈ ਕੇ ਆਉਣਗੇ, ਮੈਂ ਕਹਾਂਗਾ ਮੇਰਾ ਅਜੀਤ ਆ ਗਿਆ, ਮੇਰਾ ਜੁਝਾਰ ਆ ਗਿਆ, ਮੇਰਾ ਜ਼ੋਰਾਵਰ ਆ ਗਿਆ, ਮੇਰਾ ਫਤਿਹ ਸਿੰਘ ਆ ਗਿਆ। ਤਾਂ ਜੇ ਸਿੱਖ ਆਪ ਹੀ ਆਪਣੇ ਜ਼ੋਰਾਵਰ ਅਜੀਤ ਸਿੰਘ ਦਾ ਸਿਰ ਮਨਾਉਣ ਲਈ ਉੱਥੇ ਨਾਈ ਕੋਲ ਲੈ ਜਾਏ ਤਾਂ ਗੁਰੂ ਕੀ ਕਰੇ? ਗੁਰੂ ਤਾਂ ਤੁਹਾਡੇ ਬੱਚਿਆਂ ਨੂੰ ਅਜੀਤ ਕਹਿ ਰਿਹਾ, ਗੁਰੂ ਤਾਂ ਤੁਹਾਡੇ ਬੱਚਿਆਂ ਨੂੰ ਜ਼ੋਰਾਵਰ ਸਿੰਘ ਕਹਿ ਰਿਹਾ, ਗੁਰੂ ਤਾਂ ਤੁਹਾਡੇ ਬੱਚਿਆਂ ਨੂੰ ਫਤਿਹ ਸਿੰਘ ਕਹਿ ਰਿਹਾ, ਗੁਰੂ ਤਾਂ ਤੁਹਾਡੇ ਬੱਚਿਆਂ ਨੂੰ ਜੁਝਾਰ ਸਿੰਘ ਜ਼ੋਰਾਵਰ ਸਿੰਘ ਕਹਿ ਰਿਹਾ। ਕਹਿੰਦਾ ਆਏਗਾ ਜਦੋਂ ਮੇਰਾ ਬੱਚਾ ਤਿਆਰ ਬਾਰ ਤਿਆਰ ਹੋ ਕੇ ਤਾਂ ਮੈਂ ਉਹਨੂੰ ਛਾਤੀ ਨਾਲ ਆਵਾਂਗਾ ਅਤੇ ਮੈਂ ਉਹਦੇ ਵਿੱਚੋਂ ਆਪਣਾ ਜ਼ੋਰਾਵਰ ਦੇਖਾਂਗਾ, ਮੈਂ ਉਹਦੇ ਵਿੱਚੋਂ ਆਪਣਾ ਫਤਿਹ ਸਿੰਘ ਦੇਖਾਂਗਾ। ਗੁਰੂ ਤੁਹਾਨੂੰ ਕਹਿ ਰਿਹਾ ਜਦੋਂ ਤੁਸੀਂ ਤਿਆਰ ਬਾਰ ਤਿਆਰ ਹੋ ਕੇ ਆਓਗੇ ਮੈਂ ਤੁਹਾਡੇ ਵਿੱਚ ਦਿਸਾਂਗਾ। ਕਹਿੰਦੇ ਮਹਾਰਾਜ ਤੁਸੀਂ ਚੱਲ ਚੱਲੇ ਹੋ? ਕਹਿੰਦੇ ਸਰੀਰ ਕਰਕੇ ਸਭ ਨੂੰ ਜਾਣਾ ਪੈਣਾ, ਦਰਸ਼ਨ ਕਿੱਥੋਂ ਆਉਣਗੇ? ਕਹਿੰਦੇ ਪੰਜ ਸਿੱਖਾਂ ਦੇ ਦਰਸ਼ਨ ਕਰ ਲਿਓ, ਤਿਆਰ ਬਾਰ ਤਿਆਰ ਪੰਜ ਸਿੱਖ ਹੋਣਗੇ, ਤੁਸੀਂ ਉਹਨਾਂ ਦੇ ਦਰਸ਼ਨ ਕਰ ਲਿਓ, ਤੁਹਾਨੂੰ ਮੇਰੇ ਦਰਸ਼ਨ ਪ੍ਰਾਪਤ ਹੋ ਜਾਣਗੇ। ਮਹਾਰਾਜ ਪੰਜ ਨਾ ਮਿਲ ਤਾਂ ਫਿਰ ਕੀ ਕਰੀਏ? ਚਾਰਾਂ ਦੇ ਕਰ ਲਿਓ, ਚਾਰ ਵੀ ਨਾ ਮਿਲਣ, ਕੋਈ ਐਸਾ ਸਮਾਂ ਬਣ ਜਾਏ ਕਿਸੇ ਦੇਸ਼ 'ਚ ਚਲੇ ਜਾਈਏ, ਜਾਂ ਅਸੀਂ ਮੁਸੀਬਤ ਬਣ ਜਾਏ ਉੱਥੇ ਚਾਰਾਂ ਦੇ ਵੀ ਦਰਸ਼ਨ ਨਹੀਂ ਹੁੰਦੇ, ਫਿਰ ਕੀ ਕਰੀਏ? ਫਿਰ ਤਿੰਨਾਂ ਦੇ ਕਰ ਲਿਓ। ਕਹਿੰਦੇ ਤਿੰਨਾਂ ਦੇ ਵੀ ਨਾ ਹੁਣ ਫਿਰ ਕੀ ਕਰੀਏ? ਕਹਿੰਦੇ ਦੋ ਦੇ ਕਰ ਲਿਓ, ਦੋ ਵੀ ਨਾ ਮਿਲਣ, ਇੱਕ ਦੇ ਕਰ ਲਈ। ਕਹਿੰਦੇ ਮਹਾਰਾਜ ਜੀ ਮੈਂ ਇਕੱਲਾ ਹੀ ਹੋ ਜਾਵਾਂ ਫਿਰ। ਕਹਿੰਦੇ ਫਿਰ ਇਸ ਤਰ੍ਹਾਂ ਕਰੀ, ਚਾਰ ਵਾਰ ਤਿਆਰ ਹੋ ਕੇ ਸ਼ੀਸ਼ੇ ਸਾਹਮਣੇ ਖੜਾ ਹੋ ਜਾਈ, ਜੇ ਤੂੰ ਸਾਹਮਣੇ ਖੜਾ ਹੋਵੇਗਾ ਤਾਂ ਤੈਨੂੰ ਮੇਰੇ ਦਰਸ਼ਨ ਪ੍ਰਾਪਤ ਹੋ ਜਾਣਗੇ। ਤੁਹਾਨੂੰ ਇੰਨਾ ਮਾਣ ਦਿੱਤਾ ਗੁਰੂ ਨੇ, ਅਸੀਂ ਮਾਣ ਲੈਣਾ ਹੀ ਨਹੀਂ ਚਾਹੁੰਦੇ। ਗੁਰੂ ਕੀ ਕਰੇ? ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਵਿੱਚ ਹੂੰ ਅੰਧੇ ਇੱਕ ਨਾ ਲੱਗੀ ਜੋ ਬਾਂਸ ਵਜਾਈਏ ਫੂ। ਗੁਰੂ ਕੀ ਕਰੇ? ਗੁਰੂ ਤਾਂ ਸਿੱਖ ਉਪਦੇਸ਼ ਲੈਣਾ ਹੀ ਨਹੀਂ ਚਾਹੁੰਦਾ। ਗੁਰੂ ਨੂੰ ਸਿੱਖ ਨੇ ਬੰਦ ਕਰ ਦਿੱਤਾ ਗੁਰਦੁਆਰੇ ਵਿੱਚ, ਕਹਿੰਦਾ ਮੈਂ ਤੈਨੂੰ ਇੱਥੇ ਮੱਥਾ ਟੇਕ ਜੂੰਗਾ, ਬਸ ਠੀਕ ਆ, ਤੂੰ ਇੱਥੇ ਬੈਠਾ ਰਹੇ, ਇੱਥੇ ਤੈਨੂੰ ਮੱਥਾ ਟੇਕ ਤੇ ਜਾਂਦੇ ਹਾਂ, ਹੋਰ ਕੀ ਕਰੀਏ? ਤੈਨੂੰ ਪੌਂਡ ਵੀ ਦੇ ਜਾਂਦੇ, ਤੇਰੇ ਲਈ ਘਰ ਵੀ ਬਣਾ ਦਿੱਤਾ ਸੁੰਦਰ, ਚੌਰ ਵੀ ਚਲਾ ਦਿੱਤੇ ਨੇ, ਚੰਦੋਆ ਵੀ ਬਣਾ ਦਿੱਤਾ, ਚਾਨਣੀ ਵੀ ਸੋਨੇ ਦੀ ਲਾ ਦਿੱਤੀ ਆ, ਪਾਲਕੀ ਵੀ ਬਣਾ ਦਿੱਤੀ, ਹੋਰ ਤੈਨੂੰ ਵੀ ਚਾਹੀਦਾ? ਅਤੇ ਗੁਰੂ ਕਹਿੰਦਾ ਨਹੀਂ ਮੈਨੂੰ ਨਹੀਂ ਚਾਹੀਦਾ, ਕੰਚਨ ਛੁਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਸੋਨੇ ਨਾਲ ਰੱਬ ਮਿਲਦਾ ਹੈ, ਪੈਸੇ ਨਾਲ ਰੱਬ ਖਰੀਦਿਆ ਜਾਂਦਾ, ਕਿਉਂਕਿ ਸਾਨੂੰ ਆਦਤ ਹੈ ਬਚਪਨ ਤੋਂ ਲੈ ਕੇ ਅਸੀਂ ਹਰ ਚੀਜ਼ ਪੈਸੇ ਨਾਲ ਖਰੀਦਦੇ ਹਾਂ।
ਅਸੀਂ ਹਰ ਰਿਸ਼ਤੇ ਨੂੰ ਪੈਸੇ ਨਾਲ ਤੋਲਦੇ ਹਾਂ, ਨਾਪਦੇ ਹਾਂ। ਭੈਣ ਭਰਾ ਦਾ ਵਿਆਹ ਹੋਵੇ, ਉੱਥੇ ਵੀ ਅਸੀਂ ਰਿਸ਼ਤੇ ਨਾਲ, ਉਸ ਰਿਸ਼ਤੇ ਨਾਤੇ ਨੂੰ ਪੈਸੇ ਨਾਲ ਨਾਪਦੇ ਹਾਂ। ਕੋਈ ਵਿਆਹ ਸ਼ਾਦੀ ਹੋ ਰਿਹਾ, ਉਸ ਸ਼ਾਦੀ ਦੇ ਅਸੀਂ ਪਵਿੱਤਰ ਰਿਸ਼ਤੇ ਨੂੰ ਵੀ ਨਹੀਂ ਜਾਣਦੇ, ਉਸ ਰਿਸ਼ਤੇ ਵਿੱਚ ਵੀ ਅਸੀਂ ਦਾਜ ਨੂੰ ਦੇਖਦੇ ਹਾਂ, ਕਿੰਨਾ ਦਾਜ ਲੈ ਕੇ ਆਈ ਹੈ ਇਹਨੂੰ। ਇਸ ਮੁਲਕਾਂ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਇੰਡੀਆ ਦੀ ਗੱਲ ਕਰੀ। ਉਸ ਪਵਿੱਤਰ ਰਿਸ਼ਤੇ ਨੂੰ ਪਤਾ ਨਹੀਂ ਵੀ ਆਪਾਂ ਕਿੱਦਾਂ ਨਿਭਾਉਣਾ। ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ, ਧਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ। ਆਦਮੀ ਤੇ ਔਰਤ ਦਾ ਇਹ ਨਾਂ ਨਹੀਂ ਕਿ ਉਹ ਦੋ ਸਰੀਰ ਇਕੱਠੇ ਹੋ ਕੇ ਬਹਿ ਗਏ ਨੇ ਸੰਸਾਰ ਦੇ ਲਈ, ਸੰਸਾਰ ਦੇ ਭੋਗ ਭੋਗਣ ਲਈ। ਗੁਰੂ ਕਹਿੰਦੇ ਨਹੀਂ, ਉਹ ਤੁਸੀਂ ਧਨ ਤੇ ਫਿਰ ਇਸਤਰੀ ਤੇ ਮਰਦ ਤਾਂ ਹੋ ਜੇ ਤੁਹਾਡੇ ਵਿੱਚ ਜੋਤ ਇੱਕੋ ਵਾਹਿਗੁਰੂ ਦੀ ਹੈ, ਭਾਵੇਂ ਸਰੀਰ ਤੁਹਾਡੇ ਦੋ ਹੋਣ। ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ, ਤਾਂ ਗੁਰੂ ਤੁਹਾਡੇ ਨਾਲ ਹੋਏਗਾ। ਜੋ ਗੁਰੂ ਕਹਿ ਰਿਹਾ, ਜੋ ਗੁਰੂ ਬਚਨ ਕਹਿ ਰਿਹਾ, ਉਹ ਸਿੱਖ ਨੇ ਕਮਾਈ ਕਰਨੀ ਉਹਨਾਂ ਬਚਨਾਂ ਦੀ। ਸਤਿਗੁਰ ਬਚਨ ਕਮਾਵਣੇ ਸੱਚਾ ਇਹ ਵਿਚਾਰ, ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਸ਼ਾਰ। ਮਾਇਆ ਦਾ ਮੋਹ ਸਭ ਮਿੱਟੀ ਤੇ ਸਵਾਹ ਆ। ਬਿਨਾਂ ਗੁਰੂ ਦੀ ਸੰਗਤ, ਬਿਨਾਂ ਹਰਨਾਮ ਦੀ ਸੰਗਤ, ਬਿਨਾਂ ਵਾਹਿਗੁਰੂ ਜੀ ਦੀ ਸੰਗਤ, ਸਾਰਾ ਜਿੰਨਾ ਪਿਆਰ ਸਤਿਕਾਰ ਮਿੱਟੀ ਨਾਲ ਕਰਦੇ ਸੀ, ਸਾਰਾ ਮਿੱਟੀ ਤੇ ਸਵਾਹ ਆ। ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ, ਨਵੇਂ ਤੇਰੇ ਬੰਦੇ ਦੀਦਾਰ ਅਪਾਰ। ਇਹਨਾਂ ਦਾ ਦਰਸ਼ਨ ਵੀ ਸੋਹਣਾ ਹੈ, ਤੇਰੇ ਬੰਦੇ ਵੀ ਸੋਹਣੇ ਨੇ, ਪਰ ਨਾਮ ਬਿਨਾਂ ਸਭ ਦੁਨੀਆ ਛਾਰ। ਨਾਮ ਤੋਂ ਬਗੈਰ ਸਾਰੀ ਦੁਨੀਆ ਮਿੱਟੀ ਤੇ ਸਵਾਹ ਹੈ। ਤਾਂ ਗੁਰੂ ਸਾਨੂੰ ਜਾਚ ਦੱਸਦੇ ਨੇ ਜੇ ਸਦਾ ਲਈ ਜੀਵਨ ਲੈਣਾ ਹੈ ਤੇ ਆ ਮੈਂ ਤੇਰੀ ਜਾਚ ਦੱਸਦਾ ਵਾਂ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਫਿਰ ਤੇਰਾ ਮੌਤ ਨਹੀਂ ਆਏਗੀ, ਤੈਨੂੰ ਵਾਰ ਵਾਰ ਨਹੀਂ ਮਰਨਾ ਪਏਗਾ। ਇਹੀ ਫਰਕ ਹੈ ਗੁਰਮੁਖ ਦੇ ਜਾਣ ਵਿੱਚ ਤੇ ਮਨਮੁਖ ਦੇ ਜਾਣ ਵਿੱਚ। ਜਿਤਨੇ ਨਰਕ ਸੋ ਮਨਮੁਖ ਭੋਗੇ, ਗੁਰਮੁਖ ਲੇਪਣਾ ਮਾਸਾ ਹੈ। ਜਿੰਨੇ ਨਰਕ ਬਣੇ ਨੇ ਸਭ ਮਨਮੁਖਾਂ ਵਾਸਤੇ ਨੇ, ਗੁਰਮੁਖਾਂ ਵਾਸਤੇ ਨੇ। ਉਹ ਮੂੰਹ ਕਾਲੇ ਦੋਜਕ ਚਾਲਿਆ, ਦੂਜੇ ਪਾਸੇ ਤੇਰੇ ਨਾਏ ਰਤੇ ਸੇ ਜਿਣ ਗਏ, ਮਾਰ ਗਏ ਸੇ ਠੱਗਣ ਮਾਰ। ਜਿਹੜੇ ਨਾਮ ਜਪ ਕੇ ਗਏ ਉਹ ਜੀਵਨ ਦੀ ਬਾਜੀ ਜਿੱਤ ਕੇ ਗਏ, ਜਿਹੜੇ ਠੱਗੀਆਂ ਮਾਰ ਕੇ ਗਏ ਉਹ ਜੀਵਨ ਦੀ ਬਾਜੀ ਹਾਰ ਕੇ ਗਏ। ਮਨਮੁਖ ਵਿਛੜੇ ਖੋਟੀ ਰਾਸ, ਮਨਮੁਖ ਖੋਟੀ ਪੂੰਜੀ ਇਕੱਠੇ ਕਰਦੇ ਕਰਦੇ ਗੁਰੂ ਨਾਲ ਵਿਛੜ ਗਏ, ਤੇ ਗੁਰਮੁਖ ਗੁਰਮੁਖ ਨਾਮ ਮਿਲੇ ਸ਼ਾਬਾਸ। ਜਦੋਂ ਗੁਰਮੁਖ ਜਾਂਦਾ ਤਾਂ ਧਰਮ ਰਾਜਾ ਪਤਾ ਕੀ ਕਹਿੰਦਾ, ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਹਨ ਪੁਨੀਤ। ਜਿਹੜੇ ਨਾਮ ਜਪ ਕੇ ਜਾਂਦੇ ਨੇ, ਮੈਂ ਤੁਹਾਨੂੰ ਦੋਵਾਂ ਦਾ ਫਰਕ ਦੱਸ ਰਿਹਾ। ਜਾਣਾ ਤੇ ਸਭ ਨੇ ਆ ਸਰੀਰ ਕਰ, ਸਰੀਰ ਕਰਕੇ ਸਭ ਨੇ ਜਾਣਾ ਹੈ, ਗੁਰਮੁਖ ਨਹੀਂ ਜਾਣਾ ਸਰੀਰ ਕਰਕੇ, ਮਨਮੁਖ ਨਹੀਂ ਜਾਣਾ। ਪਰ ਮਨਮੁਖ ਜਾਏਗਾ ਤੇ ਸੰਗਲਾਂ ਨਾਲ ਬੰਨ ਕੇ ਲੈ ਜਾਣਗੇ ਗੱਲ। ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ, ਵਾਚੀਏ ਬਹਿ ਲੇਖਾ ਕਰ ਸਮਝਾਇਆ, ਥਾਓ ਨਾ ਹੋਵੇ ਪਾਉਂਦੀ ਹੁਣ ਸੁਣੀਏ ਕਿਆ ਰਵਾਇਆ, ਮਨ ਅੰਧੇ ਜਨਮ ਲਵਾਇਆ। ਤੇ ਗੁਰਮੁਖ ਜਾਏਗਾ ਕਿ ਧਰਮ ਰਾਜਾ ਕਹੇਗਾ ਆਵੇ ਗੁਰਮੁਖਾ, ਨਾਮ ਜਪ ਕੇ ਹੈ ਸ਼ਾਬਾਸ਼, ਤੂੰ ਤਾਂ ਮੇਰਾ ਧਰਮ ਖੰਡ ਹੀ ਪਵਿੱਤਰ ਕਰ ਦਿੱਤਾ। ਨਾਨਕ ਧਰਮ ਐਸੇ ਚਵੈ ਕੀਤੋ ਸੁ ਭਵਨ ਪੁਨੀਤ, ਤੂੰ ਤਾਂ ਮੇਰਾ ਧਰਮ ਖੰਡ ਹੀ ਪਵਿੱਤਰ ਕਰ ਦਿੱਤਾ। ਆ ਜੀ ਆਇਆਂ ਨੂੰ ਗੁਰਮੁਖ ਨਾਮ ਮਿਲੇ ਸ਼ਾਬਾਸ਼, ਗੁਰੂ ਸ਼ਾਬਾਸ਼ ਦੇਗਾ। ਆ ਬਈ ਮਾਈ ਖਾਟ ਆਇਓ ਘਰ ਪੂਤਾ, ਬਾਹਰ ਪੁੱਤਰ ਜਾਂਦਾ ਨਾ ਕਮਾਉਣ ਵਾਸਤੇ, ਤੇ ਜੇ ਕੁਛ ਕਮਾ ਕੇ ਲਿਆਵੇ ਤਾਂ ਮਾਂ ਕਿੰਨੀ ਖੁਸ਼ ਹੁੰਦੀ ਹੈ, ਮੇਰਾ ਪੁੱਤਰ ਕਮਾਈ ਕਰਕੇ ਲਿਆ, ਅਸੀਸਾਂ ਦਿੰਦੀ ਇਹਨੂੰ, ਜਿਉਂਦਾ ਰਹਿ ਪੁੱਤਰ ਹੋਰ ਕਮਾਈ ਕਰ। ਤੇ ਗੁਰੂ ਵੀ ਅਸੀਸਾਂ ਦੇਗਾ ਜਦੋਂ ਉੱਥੇ ਜਾਵਾਂਗੇ ਦਰਗਾਹ ਵਿੱਚ, ਜੇ ਨਾਮ ਜਪ ਕੇ ਜਾਵਾਂਗੇ ਤਾਂ, ਨਹੀਂ ਤੇ ਫਿਰ ਮਨਮੁਖ ਵਿਛੜੇ ਖੋਟੀ। ਜੇ ਨਾਮ ਨਹੀਂ ਜਪਿਆ ਤੇ ਮਹਾਰਾਜ ਕਹਿੰਦੇ ਨੇ ਬਿਨ ਨਾਵੇ ਰਸ ਖਾਏ, ਨਾਨਕ ਇਵੇਂ ਜਾਣੀਏ ਤੇ ਤਮੁੱਖ ਥੁੱਕਾਂ ਪਾਏ, ਦਰਗਾਹ ਵਿੱਚ ਮੂੰਹ 'ਚ ਥੁੱਕਿਆ ਜਾਏਗਾ। ਤੇ ਜੇ ਨਾਮ ਜਪ ਕੇ ਜਾਏਗਾ ਤੇ ਫਿਰ ਸ਼ਾਬਾਸ਼ ਮਿਲੇਗੀ। ਜੇ ਤਮੁੱਖ ਸਦਾ ਸਲਾਹੀ ਹੈ ਪਾਗਾਂ ਰੱਤੀ ਚਾਰ, ਰੱਖਾ ਉਦਾਸ ਹੈ ਥੋੜ੍ਹੇ ਜਿਹੇ ਹੋ ਗਿਆ, ਆਪਾਂ ਵਾਹਿਗੁਰੂ ਦਾ ਨਾਮ ਜਪਦੇ ਪਹਿਲਾਂ ਲਈਦਾ, ਫਿਰ ਜੇ ਜ਼ਿਆਦਾ ਉਦਾਸ ਕਰ ਦਿੱਤਾ ਤਾਂ ਵੰਡਾਰੀ ਨਾ ਜਾਈਏ, ਇੱਕ ਮਿੰਟ ਆਪਾਂ ਵਾਹਿਗੁਰੂ ਦਾ ਨਾਮ ਲਈਦਾ, ਥੋੜ੍ਹਾ ਖੁਸ਼ੀ ਆਏ ਸਾਡੇ ਚਿਹਰੇ 'ਤੇ। ਆਪਾਂ ਆਨੰਦ ਲਈ ਬੈਠੇ ਨਾ ਇੱਥੇ, ਡਰਨਾ ਨਹੀਂ ਹੈ। ਜੇ ਅਜੇ ਪਿੱਛੇ ਕੁਛ ਨਹੀਂ ਨਾ ਕੀਤਾ, ਕੋਈ ਗੱਲ ਨਹੀਂ। ਮੈਂ ਵੀ ਜਦੋਂ ਬਾਣੀ ਪੜ੍ਹਨ ਲੱਗਿਆ ਨਾ, ਆਪਣੀ ਗੱਲ ਮੈਂ ਤੁਹਾਨੂੰ ਅੱਠ ਵਿੱਚ ਹੀ ਦੱਸ ਦਿੰਦਾ, ਮੈਂ ਪੜ੍ਹਨੀ ਬਾਣੀ ਤੇ ਮੈਨੂੰ, ਮੈਂ ਆਖਣਾ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ 'ਤੇ ਬਹੁਤੇ ਸਾਲ ਨਿਪੜ ਗਏ ਨੇ, ਜਿੰਨਾ ਸਾਲਾਂ 'ਚ ਮੈਂ ਚੌਂਕੜੀ ਮਾਰ ਸਕਦਾ ਸੀ, ਹੁਣ ਤਾਂ ਮੇਰੇ ਕੋਲ ਬਹਿਣ ਵੀ ਨਹੀਂ ਹੁੰਦਾ। ਬੁੱਢਾ ਵਾ ਸ਼ੇਖ ਫਰਿੰਦ ਕੰਮਣ ਲੱਗੀ ਦੇ ਤੇ ਸਿੱਤਿਆ ਗਾਣ ਕੋ ਜਾਂਚ ਹੈ, ਮੁੱਖ ਦੰਤ ਰਸਨ ਸਗਲ ਕਾ ਸਜਾਵਤ,
ਨਿਰਮਨ ਮੂਰ ਸਿਮਰ ਸੁਖਦਾਤਾ ਨਾਨਕ ਦਾਸ ਤੁਝੇ ਸੰਭਾਵ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਵਿਧ ਪਈ ਤਾਂ ਹਰ ਰਸਲੀਨ ਉਹਨਾਂ ਚੌਂਗੜੀ ਵੱਜਦੀ ਏ ਨਾ ਨਿਤਨੇ ਹੁੰਦਾ ਕਦੇ ਗੋਡਾ ਦੁਖਦਾ ਕਦੇ ਗੋਡਾ ਦੁਖਦਾ ਸੱਚੇ ਪਾਤਸ਼ਾਹ ਹੁਣ ਕੀ ਕਰਾਂ ਜ਼ਿੰਦਗੀ ਦੇ ਜਿਹੜੇ ਵਧੀਆ ਸਾਲ ਸੀ ਉਹ ਤਾਂ ਬਰਬਾਦ ਕਰ ਲਏ ਸੰਸਾਰ ਨੂੰ ਦੇ ਦਿੱਤੇ ਨਿਰੰਕਾਰ ਨੂੰ ਤਾਂ ਦਿੱਤੇ ਨਹੀਂ ਉਹ ਹੁਣ ਕੀ ਕਰਾਂ ਸਹਿਜ ਪਾਠ ਕਰਦਾ ਸੀ ਸਹਿਜ ਪਾਠ ਕਰਦੇ ਸਤਿਗੁਰੂ ਜੀ ਦੇ ਬਚਨ ਆ ਗਏ ਨੌਵੇਂ ਪਾਤਸ਼ਾਹ ਦੇ ਅੱਜ ਹੋਂ ਕੱਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਅੱਛਾ ਅਜੇ ਵੀ ਕੁਛ ਨਹੀਂ ਵਿਗੜਿਆ ਠੀਕ ਹੈ ਅਜੇ ਨਹੀਂ ਕੁਛ ਵਿਗੜਿਆ ਤੁਹਾਡਾ ਵੀ ਨਹੀਂ ਕੁਛ ਵਿਗੜਿਆ ਕਿਸੇ ਦਾ ਵੀ ਨਹੀਂ ਕੁਛ ਵਿਗੜਿਆ ਬਸ ਜਦੋਂ ਪਤਾ ਲੱਗ ਗਿਆ ਉਦੋਂ ਤੁਰ ਪਓ ਉਦੋਂ ਹੀ ਤੁਰ ਪਓ ਹੁਣ ਪਤਾ ਲੱਗ ਗਿਆ ਨਾ ਹੁਣ ਤੁਰ ਪਵੋ ਜੋ ਪਿੱਛੇ ਬੀਤ ਗਿਆ ਉੱਥੇ ਵਾਪਸ ਆਉਣਾ ਹੀ ਨਹੀਂ ਜੋ ਜੀਵਨ ਬੀਤ ਚੁੱਕਿਆ ਦੈਟ ਵਿਲ ਨੈਵਰ ਕਮ ਬੈਕ ਜਿੰਨੇ ਸਵਾਸ ਚਲੇ ਗਏ ਨੇ ਉਹ ਆਉਣਾ ਹੀ ਨਹੀਂ ਵਾਪਸ ਅਸੀਂ ਖੁਸ਼ ਹੁੰਦੇ ਹਾਂ ਜਨਮ ਦਿਨ ਮਨਾਉਂਦੇ ਹਾਂ ਹੈ ਨਾ ਜਨਮ ਦਿਨ ਸਾਰੇ ਮਨਾਉਂਦੇ ਨੇ ਜਦੋਂ ਮੇਰੇ ਵਰਗਾ ਬੁੱਢਾ ਕੋਈ ਜਨਮ ਦਿਨ ਮਨਾਉਂਦਾ ਤਾਂ ਮੈਂ ਹੱਸਦਾ ਹੁੰਦਾ ਮੈਂ ਕਦੇ ਉਹ ਬੱਚਾ ਤਾਂ ਮਨਾਵੇ ਤੈਨੂੰ ਤਾਂ ਪਤਾ ਤੁਸੀਂ ਮਰਨ ਵਾਲਾ ਵਾ ਤੂੰ ਅਜੇ ਜਨਮ ਦਿਨ ਮਨਾ ਲਿਆ ਤੂੰ ਮਰਨ ਦੀ ਤਿਆਰੀ ਕਰ ਮਰਨ ਦਿਨ ਮਨਾ ਹੋਵੇ ਕਿਤੇ ਚੱਲ ਹੁਣ ਮੈਂ ਵੀ ਜੇ ਜਨਮ ਦਿਨ ਮਨਾਉਣ ਲੱਗ ਜਾਂ ਤਾਂ ਸੋਈ ਨਹੀਂ ਗੱਲ ਹੋਏਗੀ ਬੁੱਢੇ ਜਦੋਂ ਜਨਮ ਦਿਨ ਮਨਾਉਂਦੇ ਨੇ ਕਹਿੰਦਾ ਦੱਸ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਲੱਗਿਆ ਅਜੇ ਵੀ ਅਜੇ ਜਨਮ ਦਿਨ ਹੀ ਮਨਾਈ ਜਾਂਦਾ ਬਾਣੀ ਕਹਿੰਦੀ ਜਾਨੀ ਜਨ ਵੱਡੋ ਬੋਤ ਹੈ ਇਤਨਾ ਨ ਜਾਣੇ ਛਿਨ ਛਿਨ ਔਧ ਘਟਤ ਹੈ ਜੋ ਜਨਮੇ ਤੇ ਸਰ ਪਰ ਮਰਨਾ ਜੋ ਜੰਮਿਆ ਉਹ ਮਰਨ ਲਈ ਹੀ ਜੰਮਿਆ ਹੈ ਜਨਮੇ ਕੋ ਵਾਜੇ ਵਜਾਏ ਸੋਏ ਲੜੇ ਅਗਿਆਨੀ ਗਾਏ ਗਾਣੇ ਗਾਉਂਦੇ ਹਾਂ ਢੋਲ ਵਜਾਉਂਦੇ ਹਾਂ ਬੱਚਾ ਜੰਮਿਆ ਮਰ ਕਹਿੰਦੇ ਅਗਿਆਨੀ ਪੁਰਸ਼ ਇਹਨੂੰ ਗਿਆਨ ਨਹੀਂ ਜੋ ਜਨਮੇ ਤੇ ਸਰ ਪਰ ਮਰਨਾ ਕੌੜਾ ਮਿਥਨ ਮੁਹਾਸਾ ਹੈ ਇਹ ਤਾਂ ਸਾਰਾ ਮਿੱਥਿਆ ਸੰਸਾਰ ਆ ਜੋ ਜੰਮਿਆ ਉਹਨੇ ਤਾਂ ਮਰ ਹੀ ਜਾਣਾ ਇੱਕ ਦਿਨ ਪਰ ਤੁਹਾਨੂੰ ਦੱਸ ਦਿੱਤਾ ਗੁਰਮੁਖ ਤੇ ਮਨਮੁਖ ਦੇ ਮਰਨ ਵਿੱਚ ਫਰਕ ਕੀ ਹੈ ਗੁਰਮੁਖ ਮੌਤ ਵਿੱਚੋਂ ਜੀਵਨ ਭਾਲਦਾ ਹੈ ਗੁਰਮੁਖ ਨੂੰ ਪਤਾ ਹੈ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਕਿਉਂਕਿ ਮੈਂ ਪੂਰਨ ਪਰਮ ਜੋਤ ਵਿੱਚ ਮਰਨ ਤੋਂ ਬਾਅਦ ਸਮਾ ਜਾ ਇਹ ਗੁਰਮੁਖ ਨੂੰ ਪਤਾ ਤੇ ਗੁਰਮਤ ਦੇ ਵਿੱਚ ਮੁਕਤੀ ਜਿਉਂਦੇ ਜੀਐ ਮਰਨ ਤੋਂ ਬਾਅਦ ਨਹੀਂ ਜਦੋਂ ਆਪਾਂ ਗੁਰੂ ਸਾਹਿਬ ਨੂੰ ਪੜ੍ਹਦੇ ਹਾਂ ਫਿਰ ਪਤਾ ਲੱਗ ਜਾਂਦਾ ਵੀ ਜਿਉਂਦੇ ਜੇ ਮੁਕਤ ਆ ਗੁਰਸਿੱਖ ਨੂੰ ਵੀ ਆਪਣਾ ਪਤਾ ਲੱਗ ਜਾਂਦਾ ਵੀ ਉਹ ਮੁਕਤ ਹੈਗਾ ਕਿ ਨਹੀਂ ਹੈਗਾ ਮੁਕਤ ਬੱਪੜੀ ਵੀ ਗਿਆਨੀ ਤਿਆਗੇ ਗਿਆਨੀ ਮੁਕਤੀ ਦਾ ਵੀ ਤਿਆਗ ਕਰਦਾ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ ਸਿੱਖ ਮੁਕਤੀ ਵੀ ਨਹੀਂ ਮੰਗਦਾ ਸਿੱਖ ਰਾਜ ਵੀ ਨਹੀਂ ਮੰਗਦਾ ਫਿਰ ਕੀ ਮੰਗਦਾ ਸਿੱਖ ਮੁਕਤ ਨਾ ਚਾਹੂੰ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰ ਕਹੋ ਵਾਹਿਗੁਰੂ 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 ਮੇਰੀ ਪ੍ਰੀਤ ਗੋਬਿੰਦ ਸਿੰਘ ਦਿਨ ਕੱਟੇ ਮੈਂ ਤਮੋਲ ਮੰਗੇ ਲਈ ਜੀ ਸਕਦੇ ਜਿਨ੍ਹਾਂ ਨੇ ਸਿਰ ਦੇ ਕੇ ਗੁਰੂ ਘਰ ਨੂੰ ਪ੍ਰੀਤ ਲਈ ਹੋਵੇ ਜਦੋਂ ਉਹਨਾਂ ਦੀ ਪ੍ਰੀਤ ਟੁੱਟਦੀ ਹੈ ਫਿਰ ਉਹ ਮਰ ਜਾਂਦੇ ਨੇ ਉਸ ਤਰ੍ਹਾਂ ਨਹੀਂ ਮਰਦੇ ਸਿੱਖ ਮਰਦਾ ਹੈ ਜਦੋਂ ਉਹਦੀ ਪ੍ਰੀਤ ਟੁੱਟਦੀ ਹੈ ਸਿੱਖ ਮਰਦਾ ਹੈ ਜਦੋਂ ਉਹ ਗੁਰਬਾਣੀ ਨਾਲ ਟੁੱਟਦਾ ਹੈ ਸਿੱਖ ਮਰਦਾ ਹੈ ਜਦੋਂ ਉਹਨੂੰ ਵਾਹਿਗੁਰੂ ਵਿਸਰਦਾ ਹੈ ਉਸ ਤਰ੍ਹਾਂ ਨਹੀਂ ਮਰਦਾ ਉਸ ਤਰ੍ਹਾਂ ਨਹੀਂ ਮਰਦਾ ਭਾਵੇਂ ਉਹਨੂੰ ਆਰੇ ਥੱਲੇ ਬਿਠਾ ਦਿਉ ਭਾਵੇਂ ਉਹਦੀ ਖੋਪੜੀ ਲਾ ਦਿਉ ਭਾਵੇਂ ਉਹਦਾ ਬੰਦ ਬੰਦ ਕੱਟ ਦਿਉ ਭਾਵੇਂ ਉਹਨੂੰ ਜੋ ਮਰਜ਼ੀ ਕਰ ਲਓ ਉਹ ਨਹੀਂ ਮਰਦਾ ਨਾ ਹੀ ਉਹਨੂੰ ਕੋਈ ਮਾਰ ਸਕਦਾ ਹੈ ਕਿਉਂਕਿ ਸ਼ਬਦ ਦੇ ਨਾਲ ਜੀ ਉੱਠਿਆ ਜੀਵਤ ਨਾਲ ਉਹਦਾ ਪ੍ਰੇਮ ਪੈ ਗਿਆ ਹੈ ਜਿਉਂਦੇ ਵਾਹਿਗੁਰੂ ਨੂੰ ਉਹਨੇ ਜਪਿਆ ਹੈ ਹੁਣ ਜੇ ਜਿਉਂਦੇ ਵਾਹਿਗੁਰੂ ਨੂੰ ਜਪ ਕੇ ਵੀ ਮਰ ਜਾਣਾ ਸੀ ਤਾਂ ਫਿਰ ਵਾਹਿਗੁਰੂ ਨੂੰ ਜਪਣ ਦਾ ਕੀ ਫਾਇਦਾ ਸੀ ਫਿਰ ਗੁਰੂ ਨਾਨਕ ਸਾਹਿਬ ਦੇ ਕੀ ਬਣਨ ਦਾ ਫਾਇਦਾ ਸੀ ਗੁਰੂ ਨਾਨਕ ਸਾਹਿਬ ਤਾਂ ਗ੍ਰੰਥ ਹੀ ਲੈਂਦੇ ਪਏ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਵੇ ਨਾ ਵਿਆਪੇ ਚਿੰਤਾ ਪੀਵੋ ਪਹਲ ਖੰਡ ਤਾਰ ਹੋਏ ਜਨਮ ਸੋਹੇਲਾ ਸੁਖੀ ਹੋ ਜਾਏਗਾ ਤੁਹਾਡਾ ਜਨਮ ਅਸੀਂ ਕਹਿੰਦੇ ਅਸੀਂ ਨਹੀਂ ਅਮਰ ਚਰਨਾ ਕਿਉਂ ਅਮਰ ਨਾ ਨਾ ਹੋ ਜਾਈਏ ਅਮਰ ਚਰਨਾ ਫਿਰ ਅਮਰ ਹੋ ਜਾਣਾ ਤੇ ਆਪਾਂ ਤਾਂ ਅਮਰ ਹੋਣਾ ਨਹੀਂ ਆਪਾਂ ਤਾਂ ਕਹਿੰਦੇ ਅਜੇ ਆਪਾਂ ਹੋਰ ਦੁਨੀਆਂ 'ਚ ਆਉਣਾ ਆਪਾਂ ਸੰਸਾਰ ਦੇ ਅਜੇ ਹੋਰ ਸੁੱਖ ਭੋਗਣੇ ਨੇ ਤੇ ਇਸ ਜਨਮ ਦੇ ਸੁੱਖ ਦੁਬਾਰਾ ਨਹੀਂ ਮਿਲਣਗੇ ਕਿਸੇ ਵੱਡੇ ਭਾਗ ਨਾਲ ਭਾਵੇਂ ਕਿਸੇ ਨੂੰ ਆਉਣਾ ਪੈ ਜਾਏ ਇਸੇ ਜੂਨੀ 'ਚ ਕਿਉਂਕਿ ਗੁਰੂ ਕਹਿੰਦੇ ਆਏਗਾ ਜ਼ਰੂਰ ਆਏਗਾ ਇਸੇ ਸੰਸਾਰ 'ਤੇ ਪਰ ਕਿਸੇ ਹੋਰ ਰੂਪ 'ਚ ਆਏਗਾ ਕੁਕਰ ਸੁਕਰ ਜੂਨ ਭਰਵੇਂ ਤਾਂ ਉਲਾਜ ਨਾ ਆਈ ਰਾਮ ਨਾਮ ਅੰਮ੍ਰਿਤ ਛੋੜ ਕਾਹੇ ਵੀ ਖਾਈ ਜਦੋਂ ਤੂੰ ਸੂਰਾਂ ਕੁੱਤਿਆਂ ਦੀਆਂ ਜੂਨਾਂ ਵਿੱਚ ਘੁੰਮਦਾ ਫਿਰਦਾ ਸੀ ਉਦੋਂ ਤਾਂ ਤੈਨੂੰ ਕਦੀ ਨਹੀਂ ਸੀ ਆਇਆ ਵੀ ਮੈਂ ਹੁਣ ਬਾਣੀ ਕਦੀ ਵੀ ਮੈਂ ਕੁੱਲ ਥੋੜ੍ਹੀ ਕਹਿੰਦਾ ਉਦੋਂ ਤਾਂ ਕਦੇ ਨਹੀਂ ਸੀ ਇਲਾਜ ਆਈ ਵੀ ਮੈਂ ਹੁਣ ਸੂ ਰਿਹਾ ਜਾਂ ਮੈਂ ਕੂਕ ਰਿਹਾ। ਅੱਜ ਕਹਿੰਦੇ ਅੰਮ੍ਰਿਤ ਛਕਲਾ, ਕਹਿੰਦੇ ਗਾਤਰਾ ਪਾ ਲਈਏ, ਦਸਤਾਰ ਬੰਨ ਲਈਏ, ਲੋਕ ਕੀ ਕਹਿਣਗੇ? ਮਹਾਰਾਜ ਕਹਿੰਦੇ ਰਾਮ ਨਾਮ ਅੰਮ੍ਰਿਤ ਛੋੜ ਖਾਏ ਵੀ ਖਾਏ। ਉਹ ਵਾਹਿਗੁਰੂ ਰੂਪੀ ਨਾਮ ਨੂੰ ਛੱਡ ਕੇ, ਅੰਮ੍ਰਿਤ ਨੂੰ ਛੱਡ ਕੇ ਤੂੰ ਫਿਰ ਜ਼ਹਿਰ ਖਾ ਰਿਹਾ। ਤਾਂ ਅੰਮ੍ਰਿਤ ਨਹੀਂ ਪੀਣਾ ਕਿਉਂ? ਅੰਮ੍ਰਿਤ ਕੌੜਾ ਹੈ ਨਾ, ਹੁਣ ਬੜਾ ਕੌੜਾ ਹੈ, ਸ਼ਰਾਬ ਬੜੀ ਮਿੱਠੀ ਆ, ਪੀ ਲੈਂਦੇ ਨੇ ਲੋਕ। ਤੁਸੀਂ ਤਾਂ ਸਾਰੇ ਗੁਰਮੁਖ ਪਰ ਸਿੱਖ ਜਗਤ ਸਭ ਤੋਂ ਜ਼ਿਆਦਾ ਪੀ ਰਿਹਾ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਸ਼ਰਾਬ ਪੀਂਦਾ ਤਾਂ ਸਿੱਖ ਪੀਂਦੇ। ਪਿੱਛੇ ਇੱਕ ਸਰਵੇ ਆਇਆ ਸੀ, ਉਹਦੇ ਵਿੱਚ ਪਤਾ ਨਹੀਂ ਕਿੰਨੇ ਕਰੋੜ ਬੋਤਲਾਂ ਸੀਗੀਆਂ ਦੱਸੀਆਂ ਜਿਹੜੀਆਂ ਸਿੱਖਾਂ ਨੇ ਪੀਤੀਆਂ ਸੀ। ਪੰਜਾਬ ਦੇ ਫਸਟ ਆ ਏਸ਼ੀਆ ਦੇ ਵਿੱਚੋਂ, ਏਸ਼ੀਆ ਦੇ ਵਿੱਚੋਂ ਫਸਟ ਆ ਸ਼ਰਾਬ ਪੀਣ ਵਿੱਚ ਪੰਜਾਬ। ਅਤੇ ਪੰਜਾਬ ਵਿੱਚ ਕੌਣ ਵਾਸਤੇ ਆ? ਸਿੱਖ। ਅਤੇ ਸਿੱਖਾਂ ਨੂੰ ਕੀ ਹੁਕਮ ਆ? ਅੰਮ੍ਰਿਤ ਛਕੋ। ਪਰ ਨਹੀਂ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਵਿਧ ਨੈਣੂ ਡਿੱਠੀ। ਅੰਮ੍ਰਿਤ ਪੀ ਲਿਆ ਤਾਂ ਫਿਰ ਅਮਰ ਹੋ ਜਾਣਾ। ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ, ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ। ਆਹ ਫਾਇਦਾ ਹੈ ਗੁਰੂ ਨਾਨਕ ਦੇ ਬਾਣੀ ਦਾ। ਗੁਰੂ ਦਿੰਦਾ ਕੀ ਆ? ਇੱਕ ਬੂੰਦ ਅੰਮ੍ਰਿਤ। ਹਰੇ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ, ਫਿਰ ਮਰਦਾ ਬਾਉੜ ਜਿਵਾਇਆ ਰਾਮ। ਗੁਰੂ ਨੇ ਦੋ ਬੂੰਦਾਂ ਅੰਮ੍ਰਿਤ ਦੀਆਂ ਮੂੰਹ ਚ ਪਾਈਆਂ, ਉਹ ਮਰੇ ਹੋਏ ਨੂੰ ਜੀਵਿਤ ਕਰ ਦਿੱਤਾ। ਹੁਣ ਥੋੜੀ ਫਿਰ ਮਰਨਾ, ਇੱਕ ਵਾਰੀ ਗੁਰੂ ਨੇ ਜਿਉਂਦਾ ਕਰ ਦਿੱਤਾ ਫਿਰ ਮਰ ਜਾਣਾ? ਨਹੀਂ, ਫਿਰ ਨਹੀਂ ਮਰਨਾ। ਗੁਰਮੁਖ ਗੁਰੂ ਦੇ ਭਾਣੇ ਵਿੱਚ ਭਾਵੇਂ ਫਿਰ ਸੰਸਾਰ ਤੇ ਕਾਰ ਕਰਨ ਵਾਲੇ, ਗੁਰਮੁਖ ਆਵੇ ਜਾਏ ਨਿਸੰਗ। ਗੁਰਮੁਖ ਚਾਹੇ ਤੇ ਗੁਰੂ ਚਾਹੇ ਤੇ ਉਹਦੇ ਕੋਲ ਕੋਈ ਸੇਵਾ ਲੈਣੀ ਦੁਬਾਰਾ ਵੀ ਸੰਸਾਰ 'ਚ ਗੁਰਮੁਖ ਨੂੰ ਭੇਜ ਸਕਦਾ, ਨਹੀਂ ਤੇ ਗੁਰੂ ਦਾ ਸਿੱਖ ਗੁਰੂ ਵਿੱਚ ਸਮਾ ਜਾਵੇ। ਚੰਦ ਮੁਬਾਰਕ ਈਦ ਭੁੱਗ ਖਲੋਇਆ। ਮਿਹਨਤ ਕਰਕੇ ਗੁਰੂ ਗੁਰੂ ਜਾਪ ਕੇ ਗੁਰੂ ਦੇ ਸਿੱਖ ਨੇ ਗੁਰੂ ਵਿੱਚ ਸਮਾਉਣਾ ਹੈ। ਮੌਤ ਮੂਤ ਤੋਂ ਨਹੀਂ ਡਰਨਾ, ਨਾ ਕੁਛ ਮੌਤ ਹੈ ਸਿੱਖ ਵਾਸਤੇ, ਨਾ ਕੋਈ ਮੌਤ ਦਾ ਡਰ ਹੈ ਸਿੱਖ ਵਾਸਤੇ। ਲੋਕਾਂ ਨੇ ਬਹੁਤ ਡਰਾ ਕੇ ਦੇਖਿਆ, ਹਜ਼ਾਰਾਂ ਸਿੱਖ ਇੱਕ ਇੱਕ ਦਿਨ 'ਚ ਕਤਲ ਕੀਤੇ, ਇੱਕ ਸਿੱਖ ਨੇ ਵੀ ਸਿੱਖੀ ਨਹੀਂ ਛੱਡੀ। 700 ਸਿੱਖ ਪਕੜ ਕੇ ਲਿਆਂਦਾ ਬਾਬਾ ਬੰਦਾ ਬਹਾਦਰ ਜੀ ਦੇ ਨਾਲ ਦਿੱਲੀ ਵਿੱਚ। ਰੋਜ਼ 100 ਸਿੱਖ ਕਤਲ ਕੀਤਾ ਜਾਂਦਾ ਸੀ, ਉਹਨਾਂ ਵਿੱਚ 18-19 ਸਾਲ ਦਾ ਨੌਜਵਾਨ ਸਿੱਖ ਸੀ। ਨੌਜਵਾਨ 18-19 ਸਾਲ ਦਾ, ਅਜੇ ਦਾੜੀ ਮੁੱਛਾਂ ਆ ਰਹੀਆਂ ਸੀ। ਉਹਦੀ ਮਾਂ ਪਰਵਾਨਾ ਲੈ ਕੇ ਆਈ ਰਾਜੇ ਘਰੋਂ ਵੀ ਮੇਰਾ ਮੁੰਡਾ ਸਿੱਖ ਨਹੀਂ ਹੈ। ਇਹ ਸਿੱਖਾਂ ਨੇ ਐਵੇਂ ਹੀ ਫੜ ਕੇ ਇਹਨੂੰ ਨਾਲ ਆਪਣੇ ਰੱਖ ਲਿਆ, ਮੇਰਾ ਪੁੱਤਰ ਸਿੱਖ ਨਹੀਂ ਹੈ, ਇਹਨੂੰ ਛੱਡ ਦਿੱਤਾ ਜਾਵੇ। ਰਾਜੇ ਨੇ ਕਹਿ ਦਿੱਤਾ, ਬਾਦਸ਼ਾਹ ਨੇ ਵੀ ਇਹਨੂੰ ਛੱਡ ਦਿਓ, ਜੇ ਇਹ ਕਹਿੰਦਾ ਮੈਂ ਸਿੱਖ ਨਹੀਂ ਤਾਂ ਇਹਨੂੰ ਛੱਡ ਦਿੱਤਾ ਜਾਵੇ। ਐਨ ਜਦੋਂ ਉਹ ਮੁੰਡੇ ਨੂੰ ਕਤਲ ਕਰਨਾ ਸੀ, ਜਲਾਦ ਤਲਵਾਰ ਲੈ ਕੇ ਖੜ੍ਹਾ ਸੀ, ਅਤੇ ਉਹ ਪਰਵਾਨਾ ਨੂੰ ਫੜਾਇਆ ਗਿਆ ਵੀ ਇਹ ਮੇਰਾ ਮੁੰਡਾ, ਮਾਤਾ ਜੀ ਵੀ ਇਹ ਮੇਰਾ ਮੁੰਡਾ ਸਿੱਖ ਨਹੀਂ ਹੈ, ਇਹਨੂੰ ਛੱਡ ਦਿੱਤਾ ਜਾਵੇ। ਮੌਤ ਦੀ ਗੱਲ ਦੱਸਣਗੇ, ਤਾਂ ਮੌਤ ਅਤੇ ਜੀਵਨ ਦੀ ਗੱਲ ਦੱਸਣਗੇ। ਮਾਤਾ ਨੇ ਉਹ ਪਰਵਾਨਾ ਫੜਾ ਦਿੱਤਾ ਜਿਹੜਾ ਬਾਦਸ਼ਾਹ ਕੋਲ ਲਿਆਂਦਾ ਸੀ, ਮੇਰਾ ਪੁੱਤਰ ਸਿੱਖ ਨਹੀਂ ਹੈ, ਇਸਨੂੰ ਛੱਡ ਦਿੱਤਾ ਜਾਵੇ, ਕਿਉਂਕਿ ਇਹਨੂੰ ਸਿੱਖਾਂ ਨੇ ਦੋਹਰਾ ਕਰਕੇ ਐਵੇਂ ਨਾਲ ਆਪਣੇ ਰੱਖਿਆ ਹੋਇਆ। ਜਦੋਂ ਉਹ ਪਰਵਾਨਾ ਦਿੱਤਾ ਤਾਂ ਉਹਨੂੰ ਪੁੱਛਿਆ ਗਿਆ, ਕਿਉਂ ਭਾਈ ਤੇਰੀ ਮਾਤਾ ਕਹਿੰਦੀ ਤੂੰ ਸਿੱਖ ਨਹੀਂ ਹੈਗਾ, ਤੈਨੂੰ ਅਸੀਂ ਛੱਡ ਦਿੰਦੇ ਹਾਂ, ਤੂੰ ਕਹਿ ਦੇ ਮੈਂ ਸਿੱਖ ਨਹੀਂ ਹੈਗਾ? ਉਹ ਕਹਿੰਦਾ ਨਹੀਂ, ਇਹ ਮੇਰੀ ਮਾਂ ਹੀ ਨਹੀਂ, ਇਹ ਝੂਠ ਬੋਲਦੀ, ਇਹ ਮੇਰੀ ਮਾਂ ਹੀ ਨਹੀਂ, ਮੈਂ ਮਨ ਕਰਕੇ, ਮੈਂ ਤਨ ਕਰਕੇ, ਮੈਂ ਤਨ ਕਰਕੇ ਆਪਣੇ ਗੁਰੂ ਦਾ ਵਾਂ, ਅਤੇ ਛੇਤੀ ਕਰੋ ਮੈਨੂੰ ਆਪਣੇ ਸ਼ਹੀਦ ਸਿੰਘਾਂ ਦੇ ਪਾਸ ਛੇਤੀ ਰੁਚੀ। ਜਿਨ੍ਹਾਂ ਨੇ ਮੌਤ ਨੂੰ ਜਿੱਤ ਲਿਆ ਉਹ ਸਰੀਰ ਨੂੰ ਕੀ ਸਮਝਦੇ ਨੇ? ਸਰੀਰ ਕੀ ਆ? ਕੁਛ ਵੀ ਨਹੀਂ। ਸਿੱਖ ਸਰੀਰ 'ਚ ਵੱਸਦਾ ਹੈ ਅਤੇ ਨਰਕ ਦਾ ਭਾਗੀ ਆ। ਜੋ ਸਰੀਰ 'ਚ ਰਹਿ ਕੇ ਉਪਦੇਸ਼ ਕਰ ਰਿਹਾ ਉਹ ਵੀ ਨਰਕ ਦਾ ਭਾਗੀ, ਜੋ ਸਰੀਰ 'ਚ ਰਹਿ ਕੇ ਉਪਦੇਸ਼ ਸੁਣ ਰਿਹਾ ਉਹ ਵੀ ਨਰਕ ਦਾ ਭਾਗੀ। ਦੋਵੇਂ ਸਰੀਰ ਤੋਂ ਬਾਅਦ ਦੀ ਗੱਲ ਆ, ਸਿੱਖੀ ਸਰੀਰ ਤੋਂ ਬਾਅਦ ਦੀ ਗੱਲ ਆ, ਆਤਮਾ ਦੀ ਗੱਲ ਆ। ਰਹਿਣਾ ਤਾਂ ਸਰੀਰ 'ਚ ਹੀ, ਆਤਮਾ ਨੇ ਨਾ ਬਾਹਰ ਨਹੀਂ ਚਲੇ ਜਾਣਾ। ਤਾਂ ਮੌਤ ਕੀ ਹੈ ਸਿੱਖ ਵਾਸਤੇ? ਮੌਤ ਕੀ ਹੈ? ਹਜ਼ਾਰਾਂ ਸਿੱਖ ਇੱਕ ਇੱਕ ਦਿਨ 'ਚ ਕਤਲ ਕੀਤੇ ਗਏ, ਸ਼ਹੀਦ ਕੀਤੇ ਗਏ, ਇੱਕ ਸਿੱਖ ਨੇ ਵੀ ਸਿੱਖੀ ਨਹੀਂ ਛੱਡੀ। ਲੋਹੜੀ ਦੀ ਗੱਲ ਆ ਵੀ ਇੱਕ ਸਿੱਖ ਕੋਲ ਵੀ ਸਿੱਖੀ ਛੁਡਾ ਲਈ ਹੋਵੇ, ਨਹੀਂ ਛੱਡੀ। ਕਿਉਂ ਨਹੀਂ ਛੱਡੀ? ਕਿਉਂਕਿ ਮੌਤ ਨੂੰ ਜਿੱਤ ਲਿਆ, ਜੀਵਨ ਗੁਰੂ ਨੂੰ ਦਿੱਤਾ, ਸਿਰ ਗੁਰੂ ਨੂੰ ਦਿੱਤਾ, ਅੰਮ੍ਰਿਤ ਛਕਿਆ, ਗੁਰੂ ਨੇ ਕਿਹਾ ਪਹਿਲਾਂ ਸੀਸ ਦੇ, ਸੀਸ ਗੁਰੂ ਨੂੰ ਦਿੱਤਾ, ਅਤੇ ਹੁਣ ਮੌਤ ਕਿਹਨੂੰ ਆਉਣੀ ਸੀ? ਸੀਸ ਤਾਂ ਗੁਰੂ ਨੂੰ ਪਹਿਲਾਂ ਦੇ ਚੁੱਕੇ ਹੋ, ਤਾਂ ਹੁਣ ਮਰਨਾ ਕਿਹਨੇ ਸੀ? ਮਰਨਾ ਹੈ ਤਾਂ ਆਤਮਾ ਦਾ ਮਰਨਾ, ਜਿਹਦੀ ਆਤਮਾ ਮਰ ਗਈ ਉਹ ਇਸ ਸੰਸਾਰ 'ਤੇ ਜੂਦਾ ਹੀ ਮਰ ਗਿਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਬਾਕੀ ਕੋਈ ਨਹੀਂ ਜਿਉਂਦਾ, ਬਾਕੀ ਤਾਂ ਸਿਰਫ ਆਪਣੇ ਸਵਾਸ ਪੂਰੇ ਕਰ ਰਹੇ ਨੇ।
ਮੁਰਦਾ ਲੋਥਾ ਤੁਰੀਆਂ ਫਿਰਦੀਆਂ ਨੇ, ਮਾਫ਼ ਕਰਨਾ। ਜਿਉਂਦਾ ਤਾਂ ਉਹ ਹੈ ਜਿਹੜਾ ਜਿਉਂਦੇ ਵਾਹਿਗੁਰੂ ਨੂੰ ਜਪਦਾ ਪਿਆ, ਉਹ ਦੂਸਰਿਆਂ ਨੂੰ ਵੀ ਸੁੱਖ ਦਿੰਦਾ, ਆਪ ਵੀ ਸੁਖੀ ਹੁੰਦਾ, ਤੇ ਜਿਹੜਾ ਦੂਸਰਿਆਂ ਨੂੰ ਵੀ ਦੁਖੀ ਕਰ ਰਿਹਾ ਆਪ ਵੀ ਦੁਖੀ ਹੋ ਰਿਹਾ, ਜਿਉਂਦਾ। ਆਪਾਂ ਗੁਰੂ ਨਾਲ ਜੁੜਨਾ ਸ਼ਬਦ ਵਿੱਚ, ਸ਼ਬਦ ਨਾ ਮਾਤ। ਜਾਗਨ ਹੋ ਮੂਆ ਪਾਛੇ ਪਿਆ ਆਨੰਦ, ਜਿੱਦਣ ਮੈਨੂੰ ਮੌਤ ਆਈ ਪਿੱਛੇ ਵੀ ਆਨੰਦ ਹੋ ਗਿਆ, ਪਰ ਜਦੋਂ ਸਾਡੇ ਘਰ ਮੌਤ ਆਉਂਦੀ ਤਾਂ ਸਿਆਪਾ ਪੈ ਜਾਂਦਾ, ਸਾਡਾ ਕੋਈ ਸਖਸ ਨਹੀਂ ਮਰ ਜਾਵੇ ਤੇ ਪਿੱਟਣਾ ਪੈ ਜਾਂਦਾ, ਰੋਣਾ ਪੈ ਜਾਂਦਾ, ਬੱਲੇ ਬੱਲੇ ਹਾਲ ਪਾਲ ਲਾ। ਤੇ ਗੁਰੂ ਜੀ ਕਹਿੰਦੇ ਨੇ, ਕਹਿੰਦੇ ਜਦੋਂ ਮੈਂ ਮਰਿਆ ਪਿੱਛੇ ਆਨੰਦ ਹੋ ਗਿਆ, ਕਿਉਂ? ਮੁੜ ਮਿਲਿਓ ਪ੍ਰਭੇ ਆਪਣਾ ਸੰਗੀ ਭਜੇ ਗੋਬਿੰਦ, ਮੈਨੂੰ ਆਪਣਾ ਵਾਹਿਗੁਰੂ ਮਿਲ ਗਿਆ, ਮੇਰੀ ਜੋਤ ਨਾਲ ਰਲ ਗਈ, ਮੈਂ ਆਪਣੇ ਗੁਰੂ ਵਿੱਚ ਸਮਾ ਗਿਆ। ਪਿੱਛੇ ਜਿਹੜੇ ਮੇਰੇ ਸੰਗੀ ਸਾਥੀ ਸੀ ਉਹ ਕੀ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਕੀਰਤਨ ਕਰਦੇ ਨੇ, ਉਹ ਨਾਮ ਜਪਦੇ ਨੇ, ਉਹ ਵੀ ਮੌਜਾਂ ਕਰਦੇ ਨੇ। ਮੈਂ ਵੀ ਆਨੰਦ ਚਾਂ ਕਿਉਂਕਿ ਮੈਂ ਆਪਣੇ ਗੁਰੂ ਵਿੱਚ ਸਮਾ ਗਿਆ ਹਾਂ, ਸੰਗੀ ਪਿੱਛੇ ਵਾਹਿਗੁਰੂ ਦਾ ਸਿਮਰਨ ਪਏ ਕਰਦੇ ਨੇ। ਤਾਂ ਇਹ ਹੈ ਮੌਤ, ਇਹ ਹੈ ਜੀਵਨ। ਜੇ ਜੀਵਨ ਚਾਹੀਦਾ ਹੈ, ਜੇ ਸਦਾ ਸੁੱਖ ਚਾਹੀਦਾ ਹੈ, ਫਿਰ ਗੁਰੂ ਕੋਲ ਜਾਣਾ ਪੈਣਾ। ਜੇ ਲੋੜ ਹੈ ਸਦਾ ਸੁੱਖ ਭਾਈ, ਸਾਧੂ ਸੰਗਤ ਗੁਰੇ ਬਤਾਈ, ਉਹਾਂ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਰ। ਫਿਰ ਸਾਧੂ ਗੁਰੂ ਦੀ ਸੰਗਤ ਕਰਨੀ, ਫਿਰ ਅੰਮ੍ਰਿਤ ਛਕਣਾ ਹੀ ਪੈਣਾ, ਫਿਰ ਪੰਜਾਂ ਪੈਰਾਂ ਕੋਲ ਜਾਣਾ ਹੀ ਪੈਣਾ, ਫਿਰ ਪੰਜਾਂ ਪੈਰਾਂ ਕੋਲ ਨਾਮ ਲੈਣਾ ਹੀ ਪੈਣਾ। ਜੇ ਨਹੀਂ ਮਰਨਾ ਤਾਂ, ਜੇ ਮੁੜ ਮੁੜ ਕੇ ਮਰਨਾ, ਫਿਰ ਤੁਹਾਡੀ ਚੋਇਸ ਇਜ਼ ਯੋਰਸ। ਇਹ ਚੋਇਸ ਮਨੁੱਖ ਦੇ ਹੱਥ ਵਿੱਚ ਹੈ। ਸਾਡੇ ਅੰਦਰ ਵਾਹਿਗੁਰੂ ਜੀ ਨੇ ਐਸਾ ਖੇਲ ਰਚਾਇਆ ਹੋਇਆ, ਸਾਡੇ ਅੰਦਰ ਹੀ ਅੰਮ੍ਰਿਤ ਹੈ, ਸਾਡੇ ਅੰਦਰ ਹੀ ਜ਼ਹਿਰ ਹੈ, ਇੱਕੋ ਜਗ੍ਹਾ ਦੋਵੇਂ ਇਕੱਠੇ ਰੱਖੇ ਹੋਏ, ਦੋਵੇਂ ਇਕੱਠੇ। ਪਰ ਕਮਾਲ ਦੀ ਖੇਲ ਹੈ ਸਤਿਗੁਰੂ ਜੀ, ਅੰਮ੍ਰਿਤ ਵੀ ਇੱਕ ਬੂੰਦ ਨਹੀਂ ਹੈਗਾ ਤੇ ਜ਼ਹਿਰ ਵੀ ਇੱਕ ਬੂੰਦ ਨਹੀਂ ਹੈਗਾ। ਅੰਦਰ ਅੰਮ੍ਰਿਤ ਦਾ ਖੂਹ, ਅੰਦਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਕੀ ਹੈ। ਪਰ ਅੰਮ੍ਰਿਤ ਕੀ ਸਾਰ ਸੋਈ ਜਾਣਾ, ਜੇ ਅੰਮ੍ਰਿਤ ਕਾ ਵਪਾਰੀ, ਅੰਮ੍ਰਿਤ ਦਾ ਵਪਾਰੀ ਹੋਵੇ, ਉਹ ਹੀ ਅੰਮ੍ਰਿਤ ਦੀ ਸਾਰ ਜਾਣ ਸਕਦਾ ਹੈ। ਉਹਨੂੰ ਹੀ ਪਤਾ ਹੈ ਗੁਰੂ ਕੀ ਹੈ, ਉਹਨੂੰ ਹੀ ਪਤਾ ਹੈ ਅੰਮ੍ਰਿਤ ਕੀ ਹੈ, ਉਹਨੂੰ ਹੀ ਪਤਾ ਹੈ ਨਾਮ ਕੀ ਹੈ। ਉਹਨੇ ਹੀ ਨਾਮ ਜਪ ਕੇ ਅਮਰ ਹੋਣਾ ਹੈ, ਜੋ ਨਾਮ ਨਾਲ ਜੁੜੇਗਾ, ਜਿਹਨੂੰ ਪਤਾ ਲੱਗ ਜਾਏਗਾ ਨਾਮ ਕੋਈ ਚੀਜ਼ ਆ, ਅੰਮ੍ਰਿਤ ਕੋਈ ਚੀਜ਼ ਆ। ਬੂੰਦ ਹੈ ਅੰਮ੍ਰਿਤ, ਇੱਕ ਬੂੰਦ ਤਾਂ ਗੁਰੂ ਨੇ ਦੇਣੀ ਆ, ਇੱਕ ਬੂੰਦ ਦੇ ਕੇ ਤੇ ਜੁਗਾਂ ਤੱਕ ਜਿਉਂਦਾ ਕਰ ਦੇਣਾ, ਇਹ ਤਾਂ ਗੁਰੂ ਦੀ ਕਰਾਮਾਤ ਆ ਨਾ। ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਹੋਆ, ਭਗਤ ਪੰਡਾਰ ਗੁਰੂ ਨਾਨਕ ਕੋ ਸੌਂਪੇ ਫਿਰ ਲੇਖਾ ਭੂਲ, ਫਿਰ ਲੇਖਾ ਨਹੀਂ ਹੁੰਦਾ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਉਹਨਾਂ ਦਾ ਲੇਖਾ ਨਹੀਂ ਹੁੰਦਾ ਜਿਹਨਾਂ ਨੂੰ ਸੱਚਾ ਗੁਰੂ ਮਿਲ ਗਿਆ, ਉਹਨਾਂ ਦਾ ਲੇਖਾ ਨਿਬੜ ਜਾਂਦਾ। ਧਰਮ ਰਾਏ ਦਰ ਕਾਗਜ਼ ਫਾੜੇ ਜਾਂ ਨਾਨਕ ਲੇਖਾ ਸਮਝਾ, ਧਰਮ ਰਾਏ ਕਾਗਜ਼ ਪਾੜ ਦਿੰਦਾ, ਉਹਨਾਂ ਦਾ ਲੇਖਾ ਪਹਿਲਾਂ ਹੀ ਹੋ ਜਾਂਦਾ ਕਿਉਂਕਿ ਗੁਰੂ ਨੇ ਉਹਨਾਂ ਨੂੰ ਸੀਸ ਦੇ ਦਿੱਤਾ। ਫਿਰ ਸਾਰੀ ਉਮਰ ਕਾਰ ਗੁਰੂ ਦੀ ਦਸੀ ਕਰਦੇ ਨੇ ਕਿਉਂਕਿ ਗੁਰੂ ਨੂੰ ਸੀਸ ਦੇ ਦਿੱਤਾ, ਗੁਰੂ ਨੂੰ ਜੀਵਨ ਦੇ ਦਿੱਤਾ। ਹੁਣ ਸਿੱਖ ਨੇ, ਸਿੱਖ ਦਾ ਜੀਵਨ ਤਾਂ ਗੁਰੂ ਦਾ ਹੈ ਨਾ, ਆਪਣਾ ਤਾਂ ਕੁਛ ਨਹੀਂ ਹੈ, ਤੇ ਜੇ ਫਿਰ ਵੀ ਆਪਣਾ ਹੀ ਆ ਤੇ ਫਿਰ ਗੁਰੂ ਨੂੰ ਦਿੱਤਾ ਕੀ ਆ? ਰੱਬ ਦੇ ਦਰਸ਼ਨ ਕਰਨੇ ਨੇ ਨਾ ਸਾਰੇ, ਜਿਹੜੇ ਕਰਨਾ ਚਾਹੁੰਦੇ ਨੇ ਮਹਾਰਾਜ ਦੱਸਦੇ ਨੇ। ਮੈਂ ਤੁਹਾਨੂੰ ਦੱਸ ਦੇਣਾ ਜੋ ਮਹਾਰਾਜ ਦੱਸਦੇ ਨੇ, ਕਹਿੰਦੇ ਜਾ ਕੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਰੱਬ ਦੇ ਦਰਸ਼ਨ ਹੋ ਜਾਣਗੇ ਜੇ ਮਨ ਦੀ ਮਤ ਤਿਆਗ ਦੇਗਾ, ਦੂਸਰਾ ਭਾਉ ਉਧਰੋਂ ਛੱਡ ਦੇਗਾ, ਰੱਬ ਦੇ ਦਰਸ਼ਨ ਹੋ ਜਾਣਗੇ। ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਵਾਉ ਜੀਓ, ਮਨ ਦੀ ਮਤ ਛੱਡੇਗਾ, ਮਨ ਕੀ ਮਤ ਤਿਆਗੋ ਹਰ ਜਨ। ਇਹ ਵਾਹਿਗੁਰੂ ਦੇ ਬੰਦਿਓ ਮਨ ਦੀ ਮਤ ਛੱਡ ਦਿਓ ਗੁਰੂ ਕਹਿੰਦੇ ਨੇ। ਪਰ ਅੱਗੇ ਨਾਲ ਮਹਾਰਾਜਾ ਦੀ ਪੰਕਤੀ ਕਹਿੰਦੇ, ਇਹਾ ਬਾਤ ਕਠੈਨੀ, ਇਹੋ ਹੀ ਗੱਲ ਔਖੀ ਆ ਮਨ ਦੀ ਮਤ ਛੱਡਣੀ, ਗੁਰੂ ਦੀ ਮਤ ਲੈਣੀ ਹੀ ਸਭ ਤੋਂ ਔਖੀ ਆ। ਤਾਂ ਹੀ ਗੁਰੂ ਵਾਰ ਵਾਰ ਸਾਨੂੰ ਸੁਖਣੀ 'ਚ ਕਹਿੰਦੇ ਨੇ, ਗੁਰ ਕੀ ਮਤ ਲੈ ਆਣੇ ਭਗਤੀ ਬਿਨਾ ਬਹੁਤ ਡੁੱਬੇ। ਬੜੇ ਸਿਆਣੇ ਸਿਆਣੇ ਡੁੱਬ ਗਏ ਸੰਸਾਰ 'ਤੇ, ਬਹੁਤ ਚਤਰ ਚਲਾਕ ਸਭ ਡੁੱਬ ਗਏ, ਭਗਤੀ ਨਹੀਂ ਕੀਤੀ ਡੁੱਬ ਗਏ। ਭਗਤ ਮੈਨ ਬਿਰਥਾ ਜਨ, ਤੇ ਗੁਰੂ ਸਾਹਿਬ ਤਾਂ ਬੜਾ ਕੁਛ ਬਾਣੀ 'ਚ ਕਹਿੰਦੇ ਨੇ, ਇੱਕ ਤਿਲ ਪਿਆਰਾ ਵਿਸਰੈ। ਇੱਕ ਤਿਲ ਕਿੰਨਾ ਕੁ ਹੁੰਦਾ, ਸਾਨੂੰ ਤਾਂ ਯਾਦ ਵੀ ਨਹੀਂ ਆਉਂਦਾ ਨਾ ਤਿਲ, ਇੱਕ ਤਿਲ ਕਿੰਨਾ, ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਏ, ਕਿਉਂ ਦਰਗਾਹ ਪਤ ਪਾਈਏ ਜਾਂ ਹਰ ਨਾ ਵਸੈ ਮਨ ਮਾਏ। ਜੇ ਉਹ ਵਾਹਿਗੁਰੂ ਜੀ ਹਿਰਦੇ ਵਿੱਚ ਮਨ ਵਿੱਚ ਨਹੀਂ ਵਸੇ, ਦਰਗਾਹ ਵਿੱਚ ਕਿਵੇਂ ਇੱਜ਼ਤ ਮਿਲੇਗੀ? ਇੱਕ ਤਿਲ ਪ੍ਰਭੂ ਨਾ ਵਿਸਰੇ ਜਿਨ ਸਭ ਕੁਛ ਦੀਨਾ ਰਾਮ, ਜਿਸ ਵਾਹਿਗੁਰੂ ਜੀ ਨੇ ਸਾਰਾ ਕੁਛ ਦਿੱਤਾ ਹੈ ਉਹ ਇੱਕ ਤਿਲ ਜਿੰਨਾ ਵੀ ਨਹੀਂ ਵਿਸਰਨਾ ਚਾਹੀਦਾ। ਇਹ ਸਾਗਰ ਵੀ ਉਹੀ ਤਰੇਗਾ, ਇਹ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ, ਸਾਧ ਸੰਗਤ ਕੇ ਸੰਗ ਵਸੈ
ਵਡਭਾਗੀ ਪਾਏ। ਸਾਧੂਆਂ ਦੀ ਸੰਗਤ 'ਚ ਵਸੇਗਾ, ਸਾਧੂ ਚੋਲਿਆਂ ਵਾਲੇ ਨਹੀਂ ਹੁੰਦੇ ਇਕੱਲੇ, ਵੀ 15-20 ਗਾਜ ਦਾ ਚੋਲਾ ਪਾਇਆ ਹੋਵੇ, 2-3 ਮਾਲਾ ਲੰਬੀਆਂ ਲੰਬੀਆਂ ਪਾਈਆਂ ਹੋਣ, ਅਤੇ ਫਿਰ ਆਪਾਂ ਕਹਿੰਦੇ ਆ ਗਏ ਨੇ ਜੀ ਬਾਬੇ, ਜਿੰਨੇ ਪਾਉਂਡ ਹੈਗੇ ਸਾਰੇ ਉਹਨਾਂ ਨੂੰ ਦੇ ਦਿਓ, ਸਾਡੀ ਕੀਤੀ ਹੋਈ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ, ਸਾਡੇ ਕੌਮ ਦਾ ਪੈਸਾ ਸਾਰਾ ਜੋ ਦਾਨ ਪੁੰਨ ਸਭ ਬਿਨਾਂ ਅਕਲ ਤੋਂ ਸਭ ਦਾਨ ਕਰੀ ਜਾਂਦੇ। ਸਾਡਾ ਇੱਕ ਇੱਕ ਪੈਸਾ ਜਿਹੜਾ ਗੁਰਮਤ ਦੇ ਪ੍ਰਚਾਰ 'ਤੇ ਲੱਗਣਾ ਸੀ, ਉਹਨਾਂ ਨੇ 50-50 ਲੱਖ ਦੀਆਂ ਗੱਡੀਆਂ ਲਈਆਂ। ਮੈਂ ਗੱਡੀਆਂ ਦੇ ਖਿਲਾਫ਼ ਨਹੀਂ, ਹੁਣ ਕੈਸਟ ਵੀ ਚੱਲੀ ਸੀ, ਕੋਈ ਕਹੇ ਵੀ ਗੱਡੀ, ਮੇਰੇ ਨਾਲ ਵੀ ਗੱਲ ਹੋਈ, ਕਹਿੰਦੇ ਤੁਸੀਂ ਪ੍ਰਚਾਰ ਕਰਦੇ ਹੋ, ਤੁਸੀਂ ਕਹਿੰਦੇ ਸੰਤ ਨਾਲ ਗੱਡੀਆਂ ਨਹੀਂ ਚਾਹੀਦੀਆਂ। ਮੈਂ ਕਿਹਾ ਗੱਡੀ ਤਾਂ ਮੇਰੇ ਕੋਲ ਵੀ ਆ ਰਹੀ ਹੈ, ਮੈਂ ਵੀ ਗੱਡੀ 'ਤੇ ਪ੍ਰਚਾਰ ਕਰਨ ਜਾਣਾ, ਪਰ ਗੱਡੀ ਗੱਡੀ 'ਚ ਫਰਕ ਹੈ। ਇੱਕ ਤਾਂ ਗੱਡੀ ਮੈਂ ਤਾਂ ਆਪਣੇ ਕੋਲੋਂ ਲਈ ਹੈ, ਚੱਲ ਤੈਨੂੰ ਤੂੰ ਸਾਰਾ ਜੀਵਨ ਸੰਗਤ ਨੂੰ ਕਹਿੰਦਾ ਮੈਂ ਦਿੱਤਾ, ਤੂੰ ਵੀ ਗੱਡੀ ਲੈ ਲੈ, ਅਤੇ ਪ੍ਰਚਾਰ ਕਰਨ ਹੀ ਜਾਣਾ ਨਾ। 5 ਲੱਖ ਦੀ ਗੱਡੀ 'ਤੇ ਵੀ ਜਾ ਸਕਦਾ, ਅਤੇ 50 ਲੱਖ ਦੀ 'ਤੇ ਵੀ ਜਾ ਸਕਦਾ। 5 ਲੱਖ ਦੀ ਲੈ ਲਾ, 45 ਲੱਖ ਰੁਪਈਆ ਸੰਗਤ ਆ, ਸੰਗਤ ਦੇ ਪ੍ਰਚਾਰ 'ਤੇ ਲਾ, ਪ੍ਰਚਾਰ ਹੀ ਕਰਨਾ ਸੀ ਨਾ, 5 ਲੱਖ ਦੀ ਗੱਡੀ 'ਤੇ ਕਰ ਲਾ, 50 ਲੱਖ ਦੀ 'ਤੇ ਜ਼ਰੂਰ ਕਰ ਲਾ। ਸੰਗਤ ਨੇ ਤੈਨੂੰ ਪੈਸਾ ਦਿੱਤਾ, ਸੰਗਤ ਨੇ ਪੈਸਾ ਦਿੱਤਾ ਸੀ ਸਿੱਖ ਕੌਮ ਦੇ ਪ੍ਰਚਾਰ ਕਰਨ ਵਾਸਤੇ, ਤੈਨੂੰ ਇਸ ਵਾਸਤੇ ਤਾਂ ਨਹੀਂ ਦਿੱਤਾ ਵੀ ਤੂੰ ਮੌਜ ਕਰ, ਮਸਤੀ ਕਰ। ਅਸੀਂ ਵੀ ਉਨਾ ਹੀ ਦੋਸ਼ੀ ਹਾਂ, ਬਿਨਾਂ ਸੋਚੇ ਸਮਝੇ ਅਸੀਂ ਅਕਲ ਤੋਂ ਬਗੈਰ ਦਾਨ ਕਰ ਦਿੰਦੇ। ਸਾਡਾ ਇੱਕ ਇੱਕ ਪੈਸਾ ਕੌਮ ਦੇ ਪ੍ਰਚਾਰ 'ਤੇ ਲੱਗਣਾ। ਹਰ ਸਿੱਖ ਨੂੰ ਹੁਕਮ ਹੈ ਦਸਵੰਧ ਕੱਢਣ ਦਾ, ਕਿਉਂ ਦਸਵੰਧ ਕੱਢਣਾ? ਸਾਨੂੰ ਧੁੱਪ ਫਰੀ 'ਚ ਮਿਲ ਰਹੀ, ਸਾਨੂੰ ਹਵਾ ਫਰੀ 'ਚ ਮਿਲ ਰਹੀ, ਬਹੁਤ ਸਾਰਾ ਸਮਾਨ ਕੁਦਰਤ ਨੇ ਸਾਨੂੰ ਮੁਫ਼ਤ 'ਚ ਦਿੱਤਾ। ਉਹ ਜਿਹੜਾ ਸਮਾਨ ਸਾਨੂੰ ਮੁਫ਼ਤ 'ਚ ਦਿੱਤਾ ਹੋਇਆ, ਉਹਦੇ ਬਦਲੇ ਗੁਰੂ ਨੇ ਸਾਨੂੰ ਕਿਹਾ ਤੂੰ ਆਪਣਾ ਦਸਵੰਧ ਕਰਕੇ, ਆਪਣੀ ਮਿਹਨਤ ਕਰਕੇ, ਉਸਦੇ ਬਦਲੇ ਤੂੰ ਦੇ, ਉਹ ਵੀ ਤੇਰੇ 'ਤੇ ਹੀ ਲੱਗਣਾ ਸੰਸਾਰ ਦੇ ਸੁੱਖਾਂ। ਗੁਰੂ ਗ੍ਰੰਥ ਸਾਹਿਬ ਨੂੰ ਲੋੜ ਹੈ ਕਿਸੇ ਚੀਜ਼ ਦੀ? ਬੇਮਤਾ ਜਾ ਪਾਤਸ਼ਾਹ ਬੇਦਾ ਜਾ ਗੁਰ ਪ੍ਰਵਾਹ, ਨਾਨਕ ਦਾਸ ਕਹੋ ਗੁਰਵਾਹ, ਨਾ ਕਿਤੇ ਜਾਣਾ ਚੜ੍ਹ ਕੇ, ਨਾ ਕੁਛ ਖਾਣਾ ਹੈ, ਨਾ ਕੁਛ ਪਾਉਣਾ। ਜਿਹੜੇ ਪੈਸੇ ਅਸੀਂ ਰੱਖਦੇ ਹਾਂ ਉਹ ਵੀ ਸ਼ਾਮ ਨੂੰ ਦੇਖਿਆ ਮੈਂ, ਉਹ ਖਜ਼ਾਨਚੀ ਚੁੱਕ ਕੇ ਲੈ ਜਾਂਦਾ, ਝੋਲੇ 'ਚ ਪਾ ਕੇ ਗਿਣ ਲੱਗ ਜਾਂਦਾ ਕਿੰਨੇ ਹੋ ਗਏ, ਉਹ ਵੀ ਸਾਡੇ 'ਤੇ ਲੱਗਦੇ ਨੇ, ਸਾਡੀ ਭਲਾਈ ਵਾਸਤੇ ਲੱਗਦੇ ਨੇ। ਗੁਰੂ ਨੂੰ ਤਾਂ ਕੋਈ ਲੋੜ ਹੀ ਨਹੀਂ, ਗੁਰੂ ਤਾਂ ਦਿੰਦਾ ਆ, ਗੁਰੂ ਦਾਤਾ ਆ, ਮੰਗਤਾ ਨਹੀਂ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਵੀ ਅਗੰਤ ਭਰੇ ਭੰਡਾਰ, ਜੁਗਾਂ ਤੂੰ ਦੇ ਰਿਹਾ, ਤੇ ਇੱਕੋ ਦਾਤਾ ਮੰਗ ਲਓ, ਫਿਰ ਇੱਕੋ ਦਾਤਾ ਮੰਗੀਏ, ਸਭ ਕੁਛ ਪੱਲੇ ਪਾਏ, ਮਨ ਤਨ ਸਾਸ ਗਰਾਸ, ਪ੍ਰਭ ਇੱਕੋ ਇੱਕ ਤੇ। ਤੋ ਆਪਣਾ ਦਾਨ ਵੀ ਤੁਸੀਂ ਅਕਲ ਨਾਲ ਕਰਨਾ, ਤਾਂ ਹੀ ਫਲੀਭੂਤ ਹੋਣਾ। ਦੁਨੀਆਂ ਵਿੱਚ ਵੀ ਮਾਣ ਅਕਲ ਨਾਲ ਮਿਲਣਾ, ਸੰਸਾਰ 'ਚ ਮਾਣ ਅਕਲ ਨਾਲ ਮਿਲਦਾ, ਦਰਗਾਹ 'ਚ ਵੀ ਮਾਣ ਅਕਲ ਨਾਲ, ਅਕਲ ਨਾਲ ਹੀ ਪੂਜਾ ਹੋਣੀ ਹੈ, ਅਕਲ ਨਾਲ ਹੀ ਬੰਦਗੀ ਹੋਣੀ ਹੈ। ਅਤੇ ਜੇ ਅਕਲ ਨਹੀਂ ਵਰਤੀ, ਜਿਹੜਾ ਮਰਜ਼ੀ ਆਇਆ, ਜੋ ਕਿਸੇ ਨੇ ਕਿਹਾ, ਉਹਦੇ ਮਗਰ ਲੱਗ ਤੁਰੇ। ਨਾਲੇ ਬਾਬਾ ਜੀ ਆਏ ਨੇ, ਜੋ ਸਾਡੇ ਸਿੱਖ ਜਗਤ ਦਾ ਹਾਲ ਹੈ, ਉਹ ਬਈਆ ਇੱਕ ਆ ਗਿਆ ਪੰਜਾਬ ਤੋਂ, ਪੰਜਾਬ ਵਿੱਚ ਆ ਕੇ ਉਹ ਕਹਿੰਦਾ ਮੈਂ ਤੁਹਾਨੂੰ ਲਾਈਟਾਂ ਦੱਸ ਦੇਣਾ, ਕਹਿੰਦਾ ਮੈਂ ਉੱਥੇ ਗਿਆ, ਉੱਥੇ ਸ਼ਹਿਰ ਕੀਰਤਨ ਕਰਨ ਗਿਆ, ਅਤੇ ਮੈਂ ਉੱਥੇ ਕੀਰਤਨ ਕਰਦਾ ਸੀ, ਉਹਦੇ ਵੀ ਬੰਦੇ ਬੈਠੇ ਸੀ। ਮੈਂ ਕਿਹਾ ਲਾਈਟਾਂ ਨਾਲ ਕੀ ਹੋਊਗਾ ਵੀ, ਲਾਈਟਾਂ ਤਾਂ ਪਹਿਲਾਂ ਹੀ ਸੰਸਾਰ 'ਤੇ ਬਣੀਆਂ ਨੇ, ਇੱਕੋ ਸੂਰਜ ਦੀ ਲਾਈਟ ਨਹੀਂ ਮਾਣ, ਕਰੋੜਾਂ ਬਲਬ ਜਗਦੇ ਨੇ ਪਏ, ਟਿਊਬਾਂ ਜਗਦੀਆਂ ਨੇ ਪਈਆਂ, ਕਿ ਸੰਸਾਰ ਨੂੰ ਪ੍ਰਕਾਸ਼ ਹੋ ਗਿਆ, ਤੂੰ ਲਾਈਟ ਕਿਹੜੀ ਜਗਾ ਦੇਗਾ? ਬਾਣੀ ਬਣ ਜਾਏ ਗੁਰੂ ਗ੍ਰੰਥ ਸਾਹਿਬ ਦੀ, ਮੈਂ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਗੁਰੂ ਬਣ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਆਪਣੇ ਆਪ ਨੂੰ ਗੁਰੂ ਕਹਿੰਦੇ ਹੋ, ਬਣੋ, ਸਾਨੂੰ ਕੀ ਇਤਰਾਜ਼ ਆ, ਸੰਸਾਰ 'ਤੇ ਹੋਰ ਵੀ ਗੁਰੂ ਬਣ ਗਏ, ਬਣ ਜਾਓ, ਤੁਸੀਂ ਵੀ ਬਣ ਜਾਓ, ਪਰ ਸਾਨੂੰ ਇੱਕ ਗੱਲ ਦਾ ਇਤਰਾਜ਼ ਆ, ਬਾਣੀ ਤੁਸੀਂ ਸਾਡੇ ਗੁਰੂ ਦੀ ਵਰਤਦੇ ਹੋ, ਅਤੇ ਗੁਰੂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ, ਬਾਣੀ ਭਰ ਕੇ ਸਾਡੇ ਗੁਰੂ ਦੀ ਸੁਣਾਉਂਦੇ ਹੋ, ਜੇ ਤੁਸੀਂ ਗੁਰੂ ਹੋ ਤਾਂ ਬਾਣੀ ਵੀ ਆਪਣੀ ਰਚ ਲਓ, ਜੇ ਤੁਹਾਡੀ ਬਾਣੀ ਨੂੰ ਕੁੱਤੇ ਵੀ ਮੱਥਾ ਟੇਕ ਜਾਣਗੇ, ਤਾਂ ਮੇਰਾ ਨਾਂ ਸੁਰਜੀਤ ਸਿੰਘ ਨਾਲ ਹੋਰ ਕੋਈ ਰੱਖ ਦਿਓ। ਇਹ ਸੱਚੇ ਪਾਤਸ਼ਾਹ ਦੀ ਬਾਣੀ, ਸੱਚੇ ਗੁਰੂ ਦੀ ਬਾਣੀ ਆ, ਇਹਦਾ ਆਸਰਾ ਲੈ ਕੇ ਤੁਸੀਂ ਆਪਣੇ ਆਪ ਨੂੰ ਗੁਰੂ, ਅਤੇ ਸਾਡੇ ਸਿੱਖ ਕਹਿੰਦੇ ਜੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਦੇ ਨੇ ਨਾ, ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਵੀ ਹੈ ਨਾ, ਲੈ ਦੱਸੋ ਜੇ ਹੋਰ ਗੁਰੂ ਗ੍ਰੰਥ ਸਾਹਿਬ ਰੱਖ ਲੱਗਿਆ ਤਾਂ ਤੁਸੀਂ ਉਹਦੇ ਸਿੱਖ ਬਣ ਜਿਓ। ਇਹ ਕੋਈ ਝੂਠਾ ਸੌਦਾ ਰੱਖ ਕੇ, ਉਹ ਆਪਣੇ ਆਪ ਨੂੰ ਸੱਚਾ ਸੌਦਾ ਕਹੀ ਜਾਂਦਾ, ਸਾਡੇ ਉਹਦੇ ਮਗਰ ਵੀ ਤੁਰੇ ਨੇ, ਦੇਖਦੇ ਨਹੀਂ, ਅਕਲ ਨਹੀਂ ਹੈ, ਅਕਲ ਨਾਲ ਪਛਾਣਦੇ ਨਹੀਂ ਵੀ ਸੱਚਾ ਸੌਦਾ ਹੈ ਕਿੱਥੇ। ਸੱਚਾ ਸੌਦਾ ਗੁਰੂ ਕੀ ਕਹਿੰਦੇ ਨੇ, ਕਿਹੜਾ ਸੱਚਾ ਸੌਦਾ, ਪੁੱਛੋ ਗੁਰੂ ਨੂੰ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਪਾਰਾ ਰਾਮ, ਹੋਰ ਤਾਂ ਕੋਈ ਸੱਚਾ ਸੌਦਾ ਹੈ ਹੀ ਨਹੀਂ, ਬਾਕੀ ਤਾਂ ਸਭ ਕੂੜੇ ਸੌਦੇ ਨੇ, ਕੂੜਾ ਸੌਦਾ ਕਰਕੇ ਗੋਰੀ ਆਏ ਪਏ, ਬਾਕੀ ਤਾਂ ਸਾਰੇ ਝੂਠਾ ਸੌਦਾ ਕਰਕੇ ਗਏ ਨੇ, ਅਤੇ ਉਹ ਝੂਠਾ ਸੌਦਾ ਰੱਖ ਕੇ ਲੱਖਾਂ ਦੁਨੀਆਂ ਮਗਰ ਲਾਈ ਫਿਰਦੇ ਨੇ, ਅਤੇ ਸਾਡੇ ਸਿੱਖ ਇਹਨਾਂ ਕੋਲ ਸੱਚਾ ਸੌਦਾ, ਅਤੇ ਇਹਨਾਂ ਨੂੰ ਸਾਨੂੰ ਵੇਚਣਾ ਨਹੀਂ ਆ ਰਿਹਾ। ਮੈਂ ਤਾਂ ਆਪਣੀ ਅਕਲ ਤਰੀਕੇ ਨਾਲ ਹੋਣਾ, ਸਾਡੇ 'ਚ ਹੀ ਕਮੀ ਹੈ, ਸਾਡੇ ਕੋਲ ਸਭ ਕੁਛ ਹੈ, ਪਰ ਅਸੀਂ ਦੇ ਨਹੀਂ ਸਕੇ ਸੰਸਾਰ ਨੂੰ। ਸਾਰੀਆਂ ਦਾਤਾਂ ਗੁਰੂ ਕੋਲ, ਸਾਰੇ ਖਜ਼ਾਨੇ ਗੁਰੂ ਨਾਨਕ ਕੋਲ, ਸਾਰੇ ਸੁੱਖ ਗੁਰੂ ਗ੍ਰੰਥ ਸਾਹਿਬ ਕੋਲ, ਅਸੀਂ ਆਪ ਨਾ ਸੁੱਖ ਲਿਆਉਣਾ ਸੀ, ਸੰਸਾਰ ਨੂੰ ਸੁਖੀ ਕੀਤਾ, ਅਸੀਂ ਆਪ ਸੁਖੀ ਹੋਣਾ ਸੀ, ਸੰਸਾਰ ਨੂੰ ਸੁਖੀ ਕਰਨਾ ਸੀ, ਆਪ ਮੌਤ ਨੂੰ ਜਿੱਤਣਾ ਸੀ, ਸੰਸਾਰ ਦਾ ਮੌਤ ਦਾ ਭੈ ਚੁੱਕਣਾ ਸੀ,
हाँ जी होता है दस दो लंगर तैयार है जी त्यार लंगर नहीं चंगा लगता मैं लंगर चले गुरु शब्द हर तोटना रहा खट्टी है वाहगुरु जिन्हों चाहिए अंदर का लंगर छक लो गए जिन्होंने शरीर का लंगर चाहिए वो छक सकते हैं है ना ये आत्मक लंगर है आत्मा चाहिए है भोजन ना मिले तो आत्मा मर जाएगी भजन ना मिले तो शरीर भजन ना मिले तो आत्मा मर जाएगी भोजन ना मिले तो शरीर मर भोजन शरीर ले आ भजन आत्मा नहीं है जे आत्मा जीवंती रखनी है तो रोज उठ के मारे दस दिन पै जीवत 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 रहो जीवंदा रहना चाहते ना मरना नहीं चाहते ते महाराज नुस्खा दसते ने जीवत 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 रहो तीन बारी क्या जीते रहो जीते रहो जीते रहो असीस जी देनी हो तीन बारी देंगे जीता रह जीता रह जीता रह महाराज कहते पुत्रा जीता रह जीता रह जीता रह पर की करी राम रसायन नित उठ पीवो रोज उठ के वाहगुरु जी का सिमरन करी ये रसायन पीनी फिर तू मरेंगा नहीं फिर तू मौत में जित लेंगा तो किसी के मन कोई शंका कोई वह जी गल लगी हो जी भाई सरजीत सिंह ने कुछ वादू घाटू कह दी हुए वो तुम मैं वापस दे दो हमने मैं जा रहा पंजाब में छेती मैं वापस लै जानी पा के अपनी टैच बन के तो दूसरा मैं की ले जाना थोड़ा प्रेम थोड़ा प्यार इतों जरा ले जाना जो तुम मैं प्रेम का प्यार सत्कार जिते भी मैं जाना संगत दी है वह मैं कई चिर सताता रहा घर जाके फिर मैं घर दे भी मेरे कहते तू उ ही तुर जा तेनों वही चंगे लगते असी तो तेन चंगे नहीं लगते मैं क्या तुम भी लगते हो थोड़ी कु देर बाद तुम लगन लग जाना क्योंकि अभी मैंने उन्होंने प्रेम सता वा मैं वो चेता आते हैं फिर मैं अभी मेरा मन उन्होंने थोड़ी देर बाद विसर जाएगा फिर समा हर चीज़ का इलाज होंगे फिर मैं थोड़े को आ जाना वा फिर मैं जो थोड़े को आ गया फिर मैं उन्होंने सब विसर जाना तो जी थोड़ी चंकी चीज़ मेरे को हैगी है प्रेम थोड़ा है सत्कार जिन मैं सदा याद रखता रहना जब मैं इंडिया जाना निके निके बच्चे सियाने जो मैं प्यार करते हैं मैं अपने हिरदे में सामभ के उन्होंने रखा हुआ वो मेरा सच्चा धन आ उही मेरी सच्ची जिंदगी आ तो जी गल चंकी नहीं थानू लगी प्लीज़ वो मैं हमने वापस दे दो ताकि अपन निंदा चुगली तू बच जाइए वाहेगुरू जी का खालसा वाहेगुरू जी की फतेह। हाँ जी शनिवार को जी गुरु साहब ने जहाज लैके आना इतने गुरु नानक साहब ने जहाज लैके आना इतने जरा जहाज तुम कहते ना वाहगुरु नाम जहाज है चढ़े सो उतरे पार तो शनिवार को जहाज लैके आना गुरु नानक साहब ने इस गुरुद्वारे अमृत सचार का बाटा तैयार होना है अमृत का बाटा खंडे की पौल तो जिन्होंने गुरु नानक साहब के जहाज च बहना है वाहगुरु नाम जहाज च वो भाई चार बार तैयार होकर शनिवार रात को इस गुरुद्वारा आ जाना तो गुरु नानक के जहाज च पढ़ जाना बह जाना फिर मौत का डर चक्या जाएगा वाहगुरु जी का खालसा वाहगुरु जी की फतेह। ਭਾਈ ਜੋਗਿੰਦਰ ਸਿੰਘ ਜੀ ਅੱਜ 2 ਤੋਂ 3 ਵਜੇ ਇਕੱਠੇ ਇਸ ਜਗ੍ਹਾ 'ਤੇ ਭਾਈ ਜੋਗਿੰਦਰ ਸਿੰਘ ਜੀ ਤੁਹਾਡੇ ਨਾਲ ਗੁਰਮਤਿ ਵਿਚਾਰ ਕਰਨਗੇ ਅਤੇ ਕੱਲ੍ਹ ਨੂੰ ਫਿਰ 10 ਨੂੰ ਕਹਿੰਦੇ ਤੁਸੀਂ 10:30 ਉੱਥੇ ਵਿਚਾਰ ਕਰਨੀ ਹੈ ਤਾਂ ਮੈਨੂੰ ਪਤਾ ਨਹੀਂ ਹੁੰਦਾ ਕਿਸੇ ਦੀ ਵਿਚਾਰ ਕਰਨੀ ਹੈ ਤੁਹਾਨੂੰ 10 ਦਿੰਦੇ ਨੇ ਤਾਂ ਮੈਨੂੰ ਪਤਾ ਕੋਈ ਨਹੀਂ ਹੁੰਦਾ ਤੁਸੀਂ ਜੋ ਕਹੋਗੇ ਫਿਰ ਕੱਲ੍ਹ ਨੂੰ ਜਿੱਦਾਂ ਕਿਰਪਾ ਕਰੋ ਜਿੱਦਾਂ ਪਹੁੰਚੂਗੀ ਅਤੇ ਜੋ ਸਤਿਗੁਰੂ ਕਰਾਉਂਗੇ ਉਹ ਹੋਜੂਗਾ ਕੱਲ੍ਹ ਨੂੰ 10:30 ਫਿਰ ਆਪਾਂ ਇੱਥੇ ਬੈਠ ਕੇ ਫਿਰ ਵਿਚਾਰ ਕਰਨੀ ਹੈ ਗੁਰਮਤਿ ਗੁਰੂ ਦੀ ਵਿਚਾਰ ਕਰਦੇ ਹਾਂ ਕੁਛ ਨਾ ਕੁਛ ਸਾਨੂੰ ਪ੍ਰਾਪਤ ਹੋ ਜਾਂਦਾ ਅੱਜ ਭਾਈ ਜੋਗਿੰਦਰ ਸਿੰਘ ਜੀ 2:30 ਵਜੇ ਵਿਚਾਰ ਕਰਨਗੇ ਸਾਡੇ ਕੋਲ ਭਾਈ ਸਾਹਿਬ ਵੀ ਆਏ ਹੋਏ ਨੇ ਪ੍ਰੋਫੈਸਰ ਨੇ ਵਿਰਕ ਸਾਹਿਬ ਬੜੇ ਪੜ੍ਹੇ ਲਿਖੇ ਨੇ ਗੁਰੂ ਦੀ ਕਿਰਪਾ ਆ ਇਹਨਾਂ ਕੋਲੋਂ ਵੀ ਆਪਾਂ ਵਿੱਚ ਨਾਲ ਆਪਾਂ ਥੋੜ੍ਹਾ ਸਾਥ ਲਿਆ ਕਰਦੇ ਹਾਂ ਜੀ 2:30 ਵਜੇ ਨਾਲ ਇਕੱਠਾ ਹੋਵੇ ਕਿਉਂਕਿ ਕੁਛ ਸਪੋਰਟ ਦਿੰਦੇ ਨੇ ਤਾਂ ਅਸੀਂ ਕੁਛ ਕਹਿ ਸਕਦੇ ਹਾਂ ਉੱਦਾਂ ਸਾਨੂੰ ਕੁਝ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।